ਪ੍ਰਗਟ ਪ੍ਰਭ ਬਰਤ ਬਣਾਈ ਆਪੇ ਸੁਤਿਆ ਦੇ ਜਗਾਈ ਇਸਕੀ ਕੀਮਤ ਕਹਿਣਾ ਨਾ ਹੋਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸੰਭਾਲ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਸੁਣ ਸੁਣ ਵੇਖੈ ਸ਼ਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਆਵਾਜ਼ ਸਤਿ ਸਾਗਰ ਪੰਥ ਰੱਖਣ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਲਈ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਜੀ ਸੰਗੇ ਬਾਗ ਹਨ ਗੁਰੂ ਕੇ ਮਤੂ ਬਾਣੀ ਦਾ ਕੀਰਤਨ ਸੁਣਿਆ ਹੈ ਗੁਰੂ ਕੇ ਮਤੂ ਸ੍ਰੀ ਮੁਖਵਾਸ ਨੂੰ ਸੁਣਿਆ ਹੈ ਗੁਰਮਤਿ ਪਿਆਰਿਆਂ ਨੇ ਸਤਕਾਲ ਦੇ ਬਾਰੇ ਆਪਾਂ ਨੂੰ ਕਵਿਤਾ ਦੁਆਰਾ ਜਾਣਕਾਰੀ ਕਰਵਾਈ ਹੈ ਬਾਕੀ ਸਭ ਠੀਕ ਇੱਕੋ ਗੱਲ ਨਵੀਂ ਨਹੀਂ ਜਤੀ ਜਿਹੜੇ ਮੇਰੇ ਬਾਰੇ ਜੇ ਅੱਖਰ ਕਹਿ ਦਿੱਤੇ ਹਨ ਇਹਨੇ ਗੁਣਾਂ ਵਾਲਾ ਮੈਂ ਤਾਂ ਨਹੀਂ ਸੰਗਤ ਜੇ ਬਖਸ਼ਿਸ਼ ਕਰੇ ਤਾਂ ਇਸ ਤੋਂ ਵੱਧ ਗੁਣ ਵੀ ਹੋ ਸਕਦੇ ਹਨ ਸਤਿਗੁਰੂ ਰਹਿਤ ਕਰਨ ਤਾਂ ਬਹੁਤ ਵੱਡੀਆਂ ਪਾਰੀਆਂ ਦਾ ਆਪਾਂ ਬਖਸ਼ ਸਕਦੇ ਹਨ ਅਸੀਂ ਕਿਉਂ ਕਿ ਸਤਿਗੁਰੂ ਕਿਰਪਾ ਕਰਨ ਤਾਂ ਇਹਨਾਂ ਗੁਣਾਂ ਦਾ ਭਾਰ ਨਹੀਂ ਦਾਸ ਦਾ ਜੀਵਨ ਹੋਵੇ ਸੰਗਤ ਦੀ ਰਹਿਮਤ ਸੰਗਤ ਦੀ ਅਰਦਾਸ ਸਤਿਗੁਰੂ ਸੁਣ ਲੈਂਦੇ ਹਨ ਜੇ ਹੋ ਸੱਜਣ ਅਸੀਂ ਕਰੀਏ ਜੇ ਹੋਵੇ ਸਾਹਿਬ ਸੇ ਸੰਤ ਕਹਾ ਲੈਣਾ ਖਾਲਸਾ ਕਹਾ ਲੈਣਾ ਬ੍ਰਹਮ ਗਿਆਨੀ ਕਹਾ ਲੈਣਾ महापुरुष का हाल है बड़ा सौखा है, पढ़ना बड़ा औखा है, आपको बने भी जा सकता है। शत्रु बख्शिश करनी प्रेम करनी तो राक्षा ने भी देव से बना देंगे, वो तो ठगा ने भी सज्जन बना देंगे, तो पत्थर से भी बख्शिश कर देंगे, पंजे साहब बना देंगे, तो कौड़े रीचिया ने भी मिठे कर लेंगे, तो कौड़े अखा ने भी अंबा न वध सुगर बना देंगे, तो प्रेतों ने भी पार देंगे, मूर्खा से भी बख्शिश कर देंगे। नहीं उचरा शास्त्र खस नहीं गुंगा, नहीं उचरा शास्त्र खस के भी जन्म चढ़ जाए, गुंगा आदमी छह शास्त्र चार वेदा का बक्ता बन सकता है, पिंगला आदमी पहाड़ से चढ़ सकता है, हम लखा है बदरो सुने, बंदा मनुख वेखन वाला हो जाता, जोड़ा सुन लग जाता है, जाओ काल कृपा करा, या काल पुरुष कृपा करे तो सब कुछ हो सकता है। परमेश्वर अगर सदगुरां की कोई वड्डी गल नहीं, सो वो रहमत को बख्शिश लै दे, सो गुरु का रूप काटा तो नहीं, और संगत की बात हजूर दूर सुन रहे हैं, रात उन्हें गुरमुखा ने कुछ प्रश्न किए सन, गिनती शायद 12 सन, तो कह लगे कल उन्होंने उत्तर दे लिखे हुए सन, मैं उन्होंने बेनती की कि कल मैंने जो नहीं इसे टाइम भी मुश्किल है, फिर ये कहेंगे चंगा जीव जी का पाठ लै गया सत वचन जी, पर खोल के पहले शुरू किए मैं क्या होने ही आप तीन चार दो चार मिनट बेटी कर लीजिए, तो विचार हुई जो कुछ बुद्धि अनुसार उन्होंने चंगी लगी होगी, मेरा ख्याल है क्या उन्होंने क्या है कि प्रश्न पूछे कि उत्तर दे देते हैं। एक सिरे ने कहा कि कल बारे देशों में लोग कहते हैं जो किसी पढ़ते राज करेगा खालसा आखिरी रहना पोए, यह गल बहुत ही जलती नहीं, कोई बहुत ही चंगी नहीं, तुम लालच कर दो अपने आप का, सो कहने का उत्तर फल की देंगे, उत्तर है पहले खालसे के अर्थ समझने चाहिए, खालसा कई बात नहीं है, अभी तक फरमाते हम इन 12 प्रश्नों में भी राह के प्रश्न थी कि खालसा कौन कहा सकता है, साधा भी उत्तर तो मैं दिता कि कहानी कदम से मेरे वर्गी भी ढाई फिर गए, कहा लेना तो बड़ा सौखा है, बनना बड़ा औखा है, पर फिर रहमी ने बचन सुनाए सन, खालसा खास कहावत कोई जाकर हृदय परम न हो, जिसके हृदय को परम नहीं तो खालसा है, जब लग सुता ना ही मन परम तब लग मुक्त न कोई, जब तक परम दिन मृत्यु नहीं तब तक कोई मुक्त नहीं हो सकता, हजूर सच्चे पातशाह फरमाते हैं, जो परम दिन मृत्यु हो गई जमीन मन से रहस हो गया तो उसका नाम है खालसा, खौफ भी जल पाए खाल से प्रेम राम पंच की अज्ञानी, प्रेम पंच की अज्ञानी, परमेश्वर की प्रेमा पंक्ति करनी जिन्होंने जानी है उन्होंने खाल से चाहिए, जेडी प्रेम नाल पंक्ति करनी, लगदा भक्ति नौ प्रकार की है, उन्हें लगदा भक्ति चाहिए, तो सरवण सिमरन कीर्तन दार चीज अर्चान दासा सत्तर बंदरा सर्व निवेदन जान, नौ प्रकार की भक्ति है, पहला तो सुनना सरवण भक्ति, फिर सिमरन करना, फिर कीर्तन जप करना वाहगुरु का, सरवण सुनन कीर्तन पाद शेर चरणों की सेवा करनी, अर्चान तो सुगंधियां आदि छिड़कनिया, दासा सुना कथा सुना नमस्कार करनी, सब कुछ कुर्बान कर देना, ये नौ प्रकार की भक्ति है, ये नवदा भक्ति कहीं है, तो सरवण भक्ति जो काज पसंद करता है, सिमरन भक्ति जो शेष नाग हरण का हजार नाम उचार, कीर्तन भक्ति जो नारद मुनि करता है, एक बार ऐसा आराग गाया भगवान विष्णु जी तड़के जल बन गया, ਪਾਕ ਤੀਰ ਚਰਨਾਂ ਦੀ ਸੇਵਾ ਜਿਵੇਂ ਲਕਸ਼ਮੀ ਭਗਵਾਨ ਦੇ ਕਰਦੀ ਹੈ, ਪਾਕ ਬੈਠੀ ਦੇਵੀ ਕਮਲਾ ਦਾਸੀ ਸਰਵਨ ਸਮਨ ਕੀਰਤਨ ਪਾਕ ਸ੍ਰੀ ਅਰਚਾਨ ਛਿੜਕਣ ਜਿਵੇਂ ਕੁਜਾ ਨੇ ਜਿੱਥੇ ਕਲਸ ਦੇ ਮੱਥੇ ਚ ਤਿਲਕ ਲਾ ਕੇ ਤੇ ਸੁਗੰਧੀ ਛਿੜਕੇ ਗੱਲ ਫੁੱਲਾਂ ਦੀ ਮਾਲਾ ਪਾਉਣੀ ਸੀ, ਅੱਜ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਆਪਾਂ ਭੁੱਲ ਗਈ, ਕਲਸ ਭੁੱਲ ਗਿਆ। ਭਗਵਾਨ ਦੀ ਪੂਜਾ ਤੇ ਸਾਹ ਕੀਤੀ ਸੀ, ਗਲ ਵਿਚ ਤੇਰਾ ਮੱਥੇ ਤਿਲਕ ਚੰਦਨ ਦਾ ਔਰ ਸੁਗੰਧੀ ਛਿੜਕੀ। ਦਾਸਾ ਪੁਣਾ ਜੀ ਹਨੁਮਾਨ ਜੀ ਨੇ ਕੀਤਾ ਸੀ ਰਾਮ ਚੰਦਰ ਜੀ ਦਾ, ਕਥਾ ਪੁਣਾ ਜੀ ਨੇ ਲਕਸ਼ਮਣ ਜੀ ਨੇ ਕੀਤਾ ਸੀ ਰਾਮ ਚੰਦਰ ਜੀ ਦਾ। ਇਸ ਪ੍ਰਕਾਰ ਦਾਸਾ ਪਚਪਨ ਬੰਦਨਾ ਨਮਸਕਾਰ ਕਰਨੀ ਹਰ ਮੌਕੇ ਪਰਮੇਸ਼ਰ ਨੇ ਸਭ ਕੁਛ ਵਾਰਿਆ, ਜਿਵੇਂ ਕਰਦਮ ਜਾਣ ਸਭ ਕੁਛ ਵਾਰਿਆ, ਜਿਵੇਂ ਬਾਲਰ ਆ ਗਏ ਨੇ ਆਪਣਾ ਸਰੀਰ ਵੀ ਮਨਾ ਲਿਆ ਸੀ, ਅੱਧੀ ਕਰਮ ਧਰਤੀ ਦੇ ਪਿੱਛੇ ਆਪਣੇ ਸਰੀਰ ਵੀ ਪ੍ਰਦਾਨ ਕਰ ਦਿੱਤਾ ਸੀ। ਇਹ ਨੌ ਪ੍ਰਕਾਰ ਦੀ ਭਗਤੀ ਹੈ। ਇਹ ਤੋਂ ਅਗਲੀ ਭਗਤੀ ਹੈ ਪ੍ਰੇਮਾ ਭਗਤੀ ਦਸਵੀਂ। ਪ੍ਰੇਮਾ ਭਗਤੀ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਜਿਹੜੇ ਪ੍ਰੇਮ ਦੇ ਨਾਲ ਭਗਤੀ ਕਰਨ, ਪਾਠ ਕਹੋ ਸੁਣੋ ਸਦਾ ਦਿਨ ਪ੍ਰੇਮ ਕੀਏ ਤੇ ਨਹੀਂ ਪ੍ਰਾਪਤ ਆਏ। ਤੇ ਨੌ ਪ੍ਰਕਾਰ ਦੀ ਭਗਤੀ ਕਰਕੇ ਦਸਵੀਂ ਜਿਹੜੇ ਭਗਤੀ ਕਰਨ ਵਾਲੇ ਨੇ ਉਹ ਖਾਲਸੇ ਨੇ। ਪ੍ਰੇਮ ਸੱਚਿਆ ਤੇ ਸੁੱਚਿਆ ਕਰਨਾ ਤੇ ਨਾਲ ਭਗਤੀ ਬੰਦਗੀ ਇਬਾਦਤ ਕਰਨੀ, ਇਹਦਾ ਨਾਮ ਖਾਲਸੇ ਭਗਤ ਕਬੀਰ ਜੀ ਨੇ ਫਰਮਾਇਆ। ਫਾਰਸੀ ਦਾ ਖਰਾ ਖਾਲਸਾ ਪਾਤਸ਼ਾਹ ਦੀ ਖਾਸ ਐਸੀ ਮਲਕੀਅਤ, ਐਸਾ ਇਲਾਕਾ ਜਾਂ ਜਗ੍ਹਾ ਜਿਸ ਤੋਂ ਕੋਈ ਮਸੂਲ ਤੱਕ ਮੁਆਵਲਾ ਕਰ ਨਹੀਂ, ਉਹ ਆਪਣੀ ਜਾਤੀ ਜੋ ਮਾਲਕੀ ਹੁੰਦੀ ਹੈ ਉਹ ਖਾਸ ਆਪਣੇ ਵਾਸਤੇ ਰੱਖੀ ਹੋਈ, ਉਹਨੂੰ ਕਿਹਾ ਖਾਲਸਾ ਫਾਰਸੀ। ਇਸੇ ਤਰ੍ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਬਿਲਕੁਲ ਪਾਤਸ਼ਾਹ ਕਹਿੰਦੇ ਨੇ, ਇੱਕ ਬੰਦੇ ਦੀ ਫੌਜ ਨਹੀਂ, ਕਿਸੇ ਦੇਵੀ ਦੇਵਤੇ ਦੀ ਫੌਜ ਨਹੀਂ, ਕਿਸੇ ਮਨੁੱਖ ਦੀ ਫੌਜ ਨਹੀਂ, ਖਾਲਸਾ ਅਕਾਲ ਪੁਰਖ ਦੀ ਫੌਜ, ਪਰਗ ਤੋਂ ਖਾਲਸਾ ਪਰਮਾਤਮ ਦੀ ਮੌਜ, ਵਾਹਿਗੁਰੂ ਦੀ ਖੁਸ਼ੀ ਔਰ ਖੇੜੇ ਦੇ ਵਿੱਚ ਪੈਦਾ ਹੋਇਆ ਖਾਲਸਾ। ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੇ ਨਿਵਾਸ, ਜਿਸ ਤੇ ਖਾਸ ਹੀ ਕਬਜ਼ਾ ਪਰਮੇਸ਼ਵਰ ਦਾ, ਖਾਸ ਮਲਕੀਅਤ ਹੈ ਜਿਸ ਨੂੰ ਕਿ ਲੋਕ ਦੰਡ ਨਹੀਂ, ਕਸਰ ਦੰਡ ਨਹੀਂ, ਜਨ ਦੰਡ ਨਹੀਂ, ਕੋਈ ਨਹੀਂ। ਕਿਉਂਕਿ ਖਾਲਸਾ ਉਹ ਹੈ ਜਿਸ ਤੇ ਹਉਮੈ ਨਹੀਂ, ਮਮਤਾ ਨਹੀਂ, ਮੇਰ ਨਹੀਂ, ਧਰਮ ਪੇਸ ਤੋਂ ਰਹਿ ਨਿਆਰਾ, ਪਰਮਾਤੋ ਤੇ ਪੁਰਖਾਂ ਤੋਂ ਤੇ ਲਿਬਾਸਾਂ ਤੋਂ ਤੇ ਬਨਾਵਟਾਂ ਤੋਂ ਜਿਹੜਾ ਨਿਰਲੇਪ ਰਹੇ, ਉਹ ਖਾਲਸ ਸਭ ਗੁਰੂ ਹਮਾਰਾ, ਉਹਦਾ ਨਾਮ ਹੈ ਖਾਲਸਾ। ਖਾਲਸੇ ਦੇ ਲੱਖਣ ਮੁਸਲਮਾਨਾਂ ਨੇ ਕੀਤੇ ਨੇ, ਕਾਫੀ ਕਾਲ ਵਿੱਚ ਹੋਇਆ ਮੁਸਲਮਾਨ, ਉਹਨੂੰ ਸਿੰਘਾਂ ਨੂੰ ਬੜੀਆਂ ਗਾਲਾਂ ਕੱਢੀਆਂ ਨੇ, ਸਾਰੀ ਕਿਤਾਬਾਂ ਨੇ ਤਾਰੀਫ ਕੀਤੀ ਹੈ। ਫਲ ਕਹਿੰਦਾ ਸਿੰਘਾਂ ਨੇ, ਫਲ ਕਿੱਥੇ ਨੂੰ ਕਹਿੰਦਾ ਫਾਰਸੀ ਵਿੱਚ, ਲਿਖਦਾ ਲਿਖਦਾ ਕਹਿੰਦਾ ਹੈ, ਪਰ ਦੋ ਇਹਨਾਂ ਦੇ ਲਿਖਣ ਤੋਂ ਮੇਰੀ ਦਬਾ, ਮੇਰੀ ਕਲਮ ਨਹੀਂ ਰੁਕ ਸਕੀ। ਇੱਕ ਤਾਂ ਇਹ ਝੂਠ ਨਹੀਂ ਬੋਲਦੇ, ਕਦੇ ਝੂਠ ਨਹੀਂ ਬੋਲਦੇ। ਮੈਦਾਨ ਜੰਗ ਦੇ ਵਿੱਚ ਵੀ ਜੇ ਦੁਸ਼ਮਣ ਵੀ ਪੁੱਛ ਲਵੇ ਕਿ ਕਿਹੜੇ ਪਾਸੇ ਤੁਹਾਡੀ ਫੌਜ ਘੱਟ ਹੈ ਤੇ ਕਮਜ਼ੋਰੀ ਹੈ, ਕਿਹੜੇ ਪਾਸੇ ਦੁਸ਼ਮਣ ਹਮਲਾ ਕਰੇ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ, ਉਹਨੂੰ ਉਹ ਗੱਲ ਵੀ ਮੌਕੇ ਤੇ ਸੱਚੀ ਦੱਸ ਦਿੰਦੇ ਹੈ, ਤੈਨੂੰ ਇਸ ਪਾਸੇ ਫੌਜ ਘੱਟ ਹੈ, ਇਸ ਪਾਸੇ ਬਹੁਤੀ ਹੈ, ਇਹੋ ਜਿਹਾ ਸਾਡਾ ਪ੍ਰਬੰਧ ਦੁਸ਼ਮਣ ਨੂੰ ਦੱਸ ਦਿੰਦੇ। ਫਿਰ ਕਹਿੰਦਾ ਅਦਾਲਤ ਵਿੱਚ ਸੌ ਬੰਦਾ ਇਸ ਗੱਲ ਦੀ ਗਵਾਹੀ ਦੇ ਦੇਵੇ ਇਸ ਮੁਕਦਮੇ ਵਿੱਚ, ਇੱਕ ਸਿੰਘ ਕਹਿ ਦੇਵੇ ਨਹੀਂ ਉਹ ਨਹੀਂ ਹੋ, ਉਹ ਸਿੰਘ ਸੱਚ ਬੋਲਦਾ ਹੈ ਕਿ ਸੌ ਬੰਦਾ ਬਾਕੀ ਦਾ ਜਿਹੜਾ ਉਹ ਠੀਕਾ ਹੋ ਸਕਦਾ, ਪਰ ਸਿੰਘ ਵੀ ਠੀਕਾ ਕਦੇ ਹੋ ਸਕਦਾ, ਹਲਕਾ ਨਹੀਂ ਠੀਕਾ ਹੋ ਸਕਦਾ। ਫਿਰ ਕਹਿੰਦਾ ਸੱਚ ਬੋਲਣ ਦੇ ਉਹਨਾਂ ਨੂੰ ਜਮਾਂਦਰੂ ਆਲਸਾ ਜਾਂ ਗੁੜਤੀ ਦਿੱਤੀ ਗਈ, ਝੂਠ ਬੋਲਣਾ ਜਾਣਦੇ ਨਹੀਂ। ਹਜ਼ੂਰ ਕਹਿੰਦੇ ਨੇ ਬੋਲੀਆ ਸੱਚ ਧਰਮ, ਸੱਚ ਉੱਥੇ ਬੋਲੀਏ ਜਿੱਥੇ ਧਰਮ ਰਹਿ ਆਉਂਦਾ ਹੋਵੇ, ਜਿੱਥੇ ਧਰਮ ਵੀ ਨਾਸ ਹੁੰਦਾ ਉੱਥੇ ਕੀਰਤਾਂ ਬੋਲਣਾ ਨੀ, ਕੀਰਤਨਾ ਬੋਲੀਆਂ ਉੱਥੇ ਕੀ ਕਰਨਾ ਕਿ ਚੁੱਪ ਵਰਤਣਾ, ਚੁੱਪ ਚੰਗੀ ਹੈ। ਬੋਲਣਾ ਨੀ ਜਾਣਦੇ। ਦੂਜਾ ਕਹਿੰਦਾ ਜਦੋਂ ਮੈਦਾਨੀ ਜੰਗ ਵਿੱਚ ਇਹਨਾਂ ਦੀ ਜਿੱਤ ਹੁੰਦੀ ਹੈ ਤਾਂ ਸਾਡੀਆਂ ਨੌਜਵਾਨ ਧੀਆਂ ਪੈਣਾ ਬਹੁਤ ਦੇਖਦੀਆਂ ਹੱਥ ਤੋੜਦੀਆਂ ਨੇ ਕਿ ਸਿੰਘ ਸਾਨੂੰ ਆਪਣੀਆਂ ਘਰਵਾਲੀਆਂ ਬਣਾ ਲਓ, ਨਜਾਇਜ਼ ਸਰੀਰ ਸਬੰਧ ਸਾਡੇ ਨਾਲ ਪਾਓ, ਆਪ ਆਪਣੇ ਆਪ ਨੂੰ ਜਾ ਜਾ ਪੇਸ਼ ਕਰਦੀਆਂ ਨੇ। ਪਰ ਇੱਕ ਵੀ ਖਾਲਸਾ ਐਸਾ ਨਹੀਂ ਵਿਖਾਉਂਦੀਆਂ ਜੰਗਾਂ ਦੀ ਗੱਲ ਵਿੱਚ ਜਿਸ ਨੇ ਸਾਡੀ ਧੀ ਭੈਣ ਨੂੰ ਕਦੇ ਹੱਥ ਤੱਕ ਵੀ ਸੁਹਾਇਆ ਹੋਵੇ, ਕੌੜੀ ਪੈਗਲੀ ਮੈਲੀ ਨਿਗਾਹ ਦੇ ਨਾਲ ਕਦੇ ਉਤਾਂਹ ਮਿੱਤਰ ਭਰ ਕੇ ਤੱਕਿਆ ਵੀ ਹੋਵੇ, ਕਹਿੰਦੇ ਨਹੀਂ ਬੀਬੀਓ ਤੁਸੀਂ ਸਾਡੀਆਂ ਬੀਬੀਆਂ ਹੋ, ਅਸੀਂ ਜੱਗ ਸਭ ਦੀ ਨਿਸ਼ਾਨੀ ਇਸ਼ਾਰਾ ਪਾਇਆ ਹੋਇਆ, ਸੋ ਅਸੀਂ ਨਿਗ੍ਰਿਤੀਆਂ ਤਾਂ ਆਪਣੀ ਘਰਵਾਲੀ ਤੋਂ ਬਿਨਾਂ, ਬਾਕੀ ਸਾਰੀਆਂ ਵੱਡੀਆਂ ਨੂੰ ਮਾਵਾਂ ਬਰਾਬਰ ਦੀਆਂ ਭੈਣਾਂ ਤੇ ਛੋਟੀਆਂ ਧੀਆਂ ਦੇ ਨਿਗਾਹ ਨਾਲ ਪੱਕਦੇ ਹੋਏ ਸਾਨੂੰ ਹੁਕਮ ਹੈ। ਸਾਡੇ ਪਿਤਾ ਜੀ ਨੇ ਕਿਹਾ ਸਤਿ ਪਾਤਸ਼ਾਹ ਜੀ ਨੇ ਸਭ ਜਗ ਤੋਂ ਹਮ ਧਰੀ ਬਚਨ ਗੁਰ ਦਇ ਹਮਾਰੇ ਪ੍ਰਣ ਕੇ ਪ੍ਰਾਣ ਜਗ ਲਗ ਭਗ ਸਾਰੇ ਨਿਜ ਨਾਰੀ ਕੇ ਸਾਥ ਨਿਹ ਤੁਮ ਨਿਤ ਵਧਾਈ ਹੋ, ਪਰ ਨਾਰੀ ਕੀ ਤੇਜ ਭੂਲ ਕੁੱਟਣੇ ਹੋ ਨਾ ਜਾਈ ਹੋ, ਬਗਾਨੀ ਜਨਾਨੀ ਦੀ ਸੇਜਾ ਤੇ ਜਾਗਦਿਆਂ ਤੱਕ ਹੀ ਸੁਪਨੇ ਨਿਕਲੀ, ਜਾਣ ਬੁੱਧ ਕੇ ਤਕੀ ਭੁੱਲ ਕੇ ਵੀ ਨਹੀਂ ਕਰੇ ਜਾਣਾ, ਪਰ ਪਰ ਪਾਹਨ ਤਿਲ ਪੁਰਿਆ ਪਰਮਾਤਮਾ ਹਮਾਰਾ, ਪ੍ਰਾਇਆ ਤਨ ਤਨ ਪੱਥਰ ਦੀ ਲਿਆਈ ਹੈ, ਪੱਥਰ ਕਦੇ ਕਿਸੇ ਸਿਰਤੇ ਨਹੀਂ ਰੱਖਦਾ, ਗਲ ਵਿੱਚ ਵੀ ਪੈਂਦਾ ਚੀਕੇ ਵਿੱਚ ਵੀ ਪੈਂਦਾ, ਪ੍ਰਾਇਆ ਤਨ ਪੱਥਰ ਦੀ ਲਿਆਈ ਪ੍ਰਿਆ ਪਰਮਾਤਮਾ ਹਮਾਰਾ, ਪਰਾਈ ਜਨਾਨੀ ਸਾਡੀ ਮਾਂ ਹੈ, ਪਰ ਬੇਟੀ ਕੋ ਬੇਟੀ ਜਾਨ ਪਰ ਇਸਤਰੀ ਕੋ ਮਾਤ ਬਖਾਨ, ਕਹਿੰਦੇ ਇਹ ਗੁਰ ਖਾਲਸੇ ਦਾ ਚੰਗੀ ਤਰ੍ਹਾਂ ਮੈਂ ਵੇਖਿਆ, ਸੋ ਇਹ ਮੈਂ ਲਿਖਣ ਸਿੱਖ ਨਹੀਂ ਸਕਦਾ, ਇਸ ਵਾਸਤੇ ਜੋ ਮੈਂ ਪਹਿਲਾਂ ਕੌੜਾ ਅੱਖਰ ਵਰਤਿਆ ਉਹ ਨਹੀਂ, ਇਹਨਾਂ ਦਾ ਨਾਮ ਹੈ ਸਿੰਘ, ਸਿੰਘ ਨਾਮ ਹੈ ਸ਼ੇਰ ਦਾ, ਜੋ ਮੈਂ ਪਹਿਲਾਂ ਗਲਤ ਅੱਖਰ ਕਿਹਾ ਉਹ ਨਹੀਂ, ਇਹ ਸ਼ੇਰ ਹੀ ਨੇ। ਸੱਤਾ ਦੁਸ਼ਮਣ ਵੀ ਉਹ ਕਈ ਜਿਹੜੇ ਖਾਲਸੇ ਦੇ ਗੁਰ ਨੇ ਉਹ ਦੱਸੋ ਚਿਰਕ ਨਹੀਂ ਤੱਕਿਆ, ਇਹਨਾਂ ਗੁਰਾਂ ਵਾਲੇ ਦਾ ਨਾਮ ਹੈ ਖਾਲਸਾ। ਦਸਮ ਪਾਤਸ਼ਾਹ ਨੇ ਕਿਹਾ ਕਹਿਤ ਵੀ ਕੀ ਹੋਏ ਔਰੰਗਜ਼ੇਬ, ਆਪਣੇ ਆਪ ਨੂੰ ਤੂੰ ਪਾਤਸ਼ਾਹ ਕਹੋ ਨਾ, ਤੇਰੇ ਵਰਗੇ ਪਾਤਸ਼ਾਹ ਨਹੀਂ ਹੁੰਦੇ, ਤੈਨੂੰ ਪਾਤਸ਼ਾਹ ਕਰਨ ਦੀ ਸ਼ੌਰ ਨੀ, ਅਕਲ ਨੀ, ਸਮਝੀ ਨਹੀਂ, ਕਦੇ ਸਮਝੀ ਪਾਗਲ ਪੂਰਾ ਤੈਅ ਕੀਤਾ। ਤੈਨੂੰ ਦੱਸੀਏ ਉਹਨਾਂ ਨੇ ਕਿਹਾ ਕਹਿਤ ਵੀ ਕੀ ਹਜ਼ੂਰ ਨੇ, ਕਹਿੰਦੇ ਤੀਨ ਦਾ ਪਾਤਸ਼ਾਹ ਹੋਇਆ ਇਹ ਤੋਂ ਸ਼ੁਰੂ ਕੀਤੀ ਹੈ, ਉਹ ਚੜ੍ਹਾਈ ਕਰਨ ਲੱਗਾ, ਉਹਦਾ ਪੁੱਤਰ ਤਾਂ ਕੋਈ ਨਹੀਂ ਸੀ, ਰਾਜਾ ਮਿਥਵਲ ਸੀ ਅੱਗੇ ਤਖਤ ਦਾ ਮਾਲਕ, ਕਹਿੰਦੇ ਵਜ਼ੀਰਾਂ ਤੇ ਅਹਿਲਕਾਰਾਂ ਤੇ ਪ੍ਰਜਾ ਨੇ ਪੁੱਛਿਆ ਜੀ ਅੱਗੇ ਵਾਸਤੇ ਸਾਡਾ ਰਾਜਾ ਕੌਣ, ਕਹਿੰਦੇ ਮੈਂ ਤੁਹਾਨੂੰ ਉਹਦੇ ਗੁਣ ਦੱਸਦੇ ਨਾ ਤੇ ਬਣਾ ਦੇ ਤੁਸੀਂ, ਕਹਿੰਦੇ ਜੀ ਦੱਸੋ, ਕਹਿੰਦੇ ਅੱਖਾਂ ਤੋਂ ਅੰਨਾ ਹੋਵੇ, ਕੰਨਾਂ ਤੋਂ ਗੋੜਾ ਹੋਵੇ, ਜ਼ਬਾਨ ਤੋਂ ਗੂੰਗਾ ਹੋਵੇ, ਪੈਰਾਂ ਤੋਂ ਚੁੰਗਲਾ ਹੋਵੇ ਤੇ ਹੱਥਾਂ ਤੋਂ ਜੀਲਾ ਹੋਵੇ, ਕੈਦ ਨਾ ਹੋਵੇ, ਉਹ ਪਾਤਸ਼ਾਹ ਬਣਾਏ ਮਹਾਰਾਜ ਸਾਹਿਬ ਨੇ ਹਕਾਇਤ ਲਿਖੀ ਹੈ। ਤੇ ਬੜੇ ਹੈਰਾਨ ਹੋਏ, ਕਹਿੰਦੇ ਜੀ ਜਿਹੋ ਜਿਹਾ ਤੁਸੀਂ ਕਿਹਾ ਇਹੋ ਜਿਹਾ ਤਾਂ ਮਨੁੱਖ ਕਦੇ ਰਾਜਾ ਬਣ ਹੀ ਨਹੀਂ ਸਕਦਾ, ਕਹਿੰਦੇ ਵੀ ਬਣਾਓ ਇਹੋ ਜਿਹਾ ਜ਼ਰੂਰ, ਹੋਰ ਨਾ ਬਣਾਓ ਮੈਨੂੰ ਨੀ ਪਸੰਦ। ਉਹ ਕਹਿਣ ਲੱਗੇ ਜੀ ਫਿਰ ਸਾਡਾ ਭਰਮ ਹੈ ਦੂਰ ਕਰੋ, ਕਹਿੰਦੇ ਮੇਰਾ ਭਾਵ ਹੈ ਕਿ ਇੰਨਾ ਅੱਖਾਂ ਦੇ ਨਾਲ ਬਗਾਨਾ ਰੂਪ ਤੱਕਣ ਵੱਲੋਂ ਅੰਨਾ ਹੋਵੇ ਜਿਹੜਾ ਪਰਜਾ ਦੀਆਂ ਲੜਕੀਆਂ ਨੂੰ ਧੀਆਂ ਭੈਣਾਂ ਨੂੰ ਆਪਣੀਆਂ ਸਕੀਆਂ ਧੀਆਂ ਭੈਣਾਂ ਜਾਣੇ, ਰਿਸ਼ਤੇਦਾਰੀ ਨਾ ਹੋਵੇ, ਕੁੜੀਆਂ ਦਾ ਨਾਚ ਸੀ ਨਾ ਦੇਖਦਾ ਸੀ, ਵਜ਼ੀਰ ਸਾਹਿਬ ਆਏ ਨੇ ਕੁੜੀਆਂ ਨੱਚ ਕੇ ਬੁਕਰੇ, ਕਿਉਂ ਜਾਣਾ ਹੋਵੇ ਜੀ ਅੱਖਾਂ ਤੋਂ ਅੰਨਾ ਹੋ, ਜਵਾਨ ਦੇ ਨਾਲ ਝੂਠ ਨਾ ਕਦੇ ਬੋਲੇ, ਜੋ ਗੱਲ ਕਹਿ ਦੇਵੇ ਸੱਚੀ ਬੋਲੇ, ਔਰ ਬਚਨ ਜੋ ਕਦੇ ਨੂੰ ਪਾਲੇ ਸਿੱਖ ਬਣ ਜਾਵੇ, ਉਹ ਝੂਠ ਬੋਲਣ ਵਾਲੀ ਤੇ ਤੁਰਨ ਵਾਲੀ ਮੁਕਰਨ ਵਾਲੀ ਜ਼ਬਾਨ ਤੋਂ ਬਿਨਾਂ ਹੋਵੇ ਦੂਜਾ ਹੋਵੇ ਹੱਥਾਂ ਦੇ ਨਾਲ ਜ਼ਬਰਦਸਤੀ ਧੱਕਾ ਪਾ ਕੇ ਗਲਤ ਫੈਸਲੇ ਝੂਠੇ ਫੈਸਲੇ ਲਿਖਣ ਵਾਲਾ ਨਾ ਹੋਵੇ ਝੂਠਾ ਹੁਕਮ ਦੇਣ ਵਾਲਾ ਨਾ ਹੋਵੇ ਹੱਥਾਂ ਤੋਂ ਬਿਨਾਂ ਹੋਵੇ ਪੈਰਾਂ ਤੋਂ ਬਿਨਾਂ ਹੋਵੇ ਪੈਰਾਂ ਨਾਲ ਤੁਰ ਕੇ ਜਾ ਕੇ ਕਿਸੇ ਦੇ ਘਰ ਕਿਰਤੀ ਪਾਪ ਨਾ ਕਰੇ ਉਹ ਸੰਗਤ ਨਾਲ ਤੁਰ ਕੇ ਨਾ ਜਾਵੇ ਲੀਲਾ ਭਵਨ ਬਣਾਇਆ ਉੱਥੇ ਲੀਲਾ ਕਰਨੀ ਹੈ ਉੱਥੇ ਸ਼ਹਿਰ ਦੀਆਂ ਕੁੜੀਆਂ ਹੋਰ ਕੁੜੀਆਂ ਮੰਗਾ ਲਈਆਂ ਤੂੰ ਤਾਂ ਰਾਜਾ ਸਾਹਿਬ ਦਾ ਪ੍ਰਤੀ ਕਾਜ ਕੋਣੇ ਭੱਜ ਕੇ ਜ਼ਿੰਮੇਦਾਰ ਬਣ ਕੇ ਜਾਣਾ ਉਹਨਾਂ ਦੀ ਦੂਪਤੀ ਕਰਨੀ ਤੇ ਉੱਥੇ ਜਾਣਾ ਲੀਲਾ ਭਵਨ ਕਦੇ ਹਿੰਦੂ ਸਨ ਕਈਆਂ ਦੇ ਤੋ ਇਹੋ ਜਿਹਾ ਪੈਰਾਂ ਵਾਲਾ ਨਾ ਹੋਵੇ ਦੁਨਿਆਵੀ ਵਿਸ਼ੇ ਵਿਕਾਰਾਂ ਵਾਲੀ ਹੋ ਸਮਝ ਲਿਖਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ ਤੋਂ ਬਿਨਾਂ ਹੋਵੇ ਦੁਨਿਆਵੀ ਹੋਸ਼ ਚੰਗੀ ਹੋਵੇ ਤੇ ਪਰਮੇਸ਼ਰ ਦੀ ਹੋਸ਼ ਤੇ ਅਕਲ ਹੋਵੇ ਤੂੰ ਮੱਤ ਮੇਰਾ ਰਿਦਾ ਤੂੰ ਆਓ ਜਾਵਾਂ ਗਾਵਾਂ ਗੁਣ ਦੇ ਦਿੰਦਾ ਅਸੀਂ ਤੇ ਮੋਹ ਲਾਦਾ ਨਾ ਹੋ ਪੱਥਰ ਚਿੱਤ ਨਾ ਹੋਵੇ ਨਰਮ ਚਾਲਾਂ ਦਾ ਹੋਵੇ ਪਰਜਾ ਦਾ ਸਹੀ ਵਫ਼ਾਦਾਰ ਹੋਵੇ ਹਰੇਕ ਕਸ਼ਟ ਕਿਸੇ ਮਨੁੱਖ ਦੇ ਕਸ਼ਟ ਨੂੰ ਆਪਣੇ ਆਪ ਨੂੰ ਕਸ਼ਟ ਸਮਝੇ ਤੇ ਕਹਿੰਦੇ ਅਸੀਂ ਤਾਂ ਇਹੋ ਜਿਹਾ ਰਾਜਾ ਪਿਆ ਤੇ ਇਹੋ ਜਿਹਾ ਜੇ ਰਾਜਾ ਹੋਵੇਗਾ ਤਾਂ ਉਹ ਪਰਜਾ ਨੂੰ ਚੰਗਾ ਲੱਗੇਗਾ ਨਹੀਂ ਤਾਂ ਨਹੀਂ ਅਜੇ ਦੂਸਰੇ ਪਾਤਸ਼ਾਹ ਜੀ ਨੇ ਫਰਮਾਇਆ ਅੱਖੀ ਵਾਧੂ ਵੇਖਣਾ ਮੇਰੇ ਹੱਥਾਂ ਕਰਨਾ ਪੈਰਾਂ ਵਾਧੂ ਜਲਣਾ ਦਿਲ ਜੀਭਾ ਜੀਭਾ ਪਾਤੋ ਬੋਲਣਾ ਅੱਖੀ ਵਾਧੂ ਵੇਖਣਾ ਮੇਰੇ ਕੰਨਾਂ ਸੁਣਨਾ ਤੇ ਜੀਭਾ ਵਾਧੂ ਬੋਲਣਾ ਮੇਰੇ ਹੱਥਾਂ ਕਰਨਾ ਤੇ ਇਸ ਪ੍ਰਕਾਰ ਨਾਨਕ ਹੁਕਮ ਪਛਾਣਤਾ ਔਰ ਖਤਰਾ ਮਿਲਣਾ ਤੇ ਪੰਕਤੀ ਹਨ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਤੇ ਇਹ ਗੁਣ ਜਿਹੜੇ ਹਨ ਇਹ ਖਾਲਸੇ ਦੇ ਹੋਣੇ ਚਾਹੀਦੇ ਹਨ ਰਾਜੇ ਦੇ ਰਾਜੇ ਦੇ ਪਾਤਸ਼ਾਹ ਦੇ ਤੇ ਗੁਣ ਹੋਣੇ ਚਾਹੀਦੇ ਹਨ ਹੁਣ ਹੁਕਮ ਹੋਇਆ ਮਿਹਰਬਾਨ ਦਾ ਪੈਸੋ ਨਾ ਕਿਸੇ ਰਮਾਨ ਦਾ ਮਿਹਰਬਾਨ ਪਰਮੇਸ਼ਰ ਦਾ ਹੁਕਮ ਹੋਇਆ ਹੁਣ ਕਿਸੇ ਤੋਂ ਭਾਰੀ ਪੈਸੇ ਤੇ ਕਿਸੇ ਨੂੰ ਰਮਾਨ ਦਾ ਦਬਾਉਂਦਾ ਨਹੀਂ ਦਬਾਉਣਾ ਦੁੱਖ ਦੇਣਾ ਅਧੀਨ ਕਰਨਾ ਹੁਣ ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ ਹੁਣ ਗਊ ਤੇ ਸ਼ੇਰ ਇਕੱਠੇ ਤੇ ਕਾਂ ਤੇ ਰਹਿੰਦੇ ਵਿਰੋਧੀ ਭਾਵ ਜਿਹੜਾ ਸੁਭਾਅ ਭਾਵ ਅੰਦਰ ਮੁੱਕ ਚੁੱਕਾ ਤੋ ਐਸਾ ਸੁਭਾਅ ਜਿਸ ਤੇ ਮਰ ਹੋਵੇ ਉਹਨੂੰ ਖਾਲਸਾ ਚਾਹੀਦਾ ਖਾਲਸੇ ਦੇ ਹੋਰ ਬਹੁਤ ਲੱਖਣ ਹਨ ਖਾਲਸੇ ਨੇ ਰਾਜ ਕਰਕੇ ਵਿਖਾਇਆ ਕਾਲ ਪੈ ਗਿਆ ਲੋਕੀ ਪੰਡਾ ਬੰਨ ਬੰਨ ਕੇ ਲਿਜਾਂਦੇ ਨੇ ਤੇ ਸੁਬਟਾ ਕੇ ਕੋਲ ਬੈਠਾ ਸ਼੍ਰੀ ਪੰਜਾਬ ਇੱਕ ਗੁਰਦ ਬਾਬਾ ਆ ਗਿਆ ਜਿੰਨੇ ਕੋ ਪੰਡ ਕੇ ਚੰਗਾ ਲੈ ਗਏ ਦੇਈ ਜਾਏਗਾ ਗੁਰਦ ਬਾਬੇ ਦਾ ਪਰਿਵਾਰ ਹੈ ਵੱਡਾ ਨਾਲ ਕਰ ਲਿਆ ਪਰ ਸਰੀਰ ਕਮਜ਼ੋਰ ਪੰਡ ਨਦੀ ਸਾਹਿਬ ਬਣਾ ਲਈ ਸਿੱਕੇ ਲੱਗਾ ਸਿੱਕੇ ਪਰ ਉਹਨੇ ਸੂਰਜ ਹਿੰਮਤੀ ਨਹੀਂ ਕਿ ਉਹਦਾ ਚੱਕ ਸਕੇ ਜੇ ਚੱਕ ਨਹੀਂ ਤਾਂ ਫਿਰ ਤੁਰਿਆ ਨਹੀਂ ਜਾਣਾ ਹੋਰ ਬੱਚਾ ਵੇਖ ਰਿਹਾ ਜਦੋਂ ਸਿੱਕੇ ਪੰਜ ਰੱਖੀ ਤੇ ਲੱਗਾ ਕੰਬਲ ਸਿਰ ਤੇ ਹੋਰ ਕੱਪੜਾ ਜਿਹਾ ਬਲ ਕੇ ਚੱਕ ਸਿਰ ਥੱਲੇ ਕੀਤਾ ਮੈਂ ਬਜ਼ੁਰਗਾ ਮੇਰੇ ਸਿਰ ਤੇ ਰੱਖ ਮੈਨੂੰ ਦੱਸ ਕਿਹੜਾ ਘਰ ਕਿੱਥੇ ਹੈ ਘਰ ਲਿਜਾ ਕੇ ਉੱਥੇ ਛੱਡ ਕੇ ਆਇਆ ਘਰ ਛੱਡ ਕੇ ਆਇਆ ਕਹਿੰਦੇ ਕੋਈ ਪੈਸਾ ਲੈ ਲੋ ਕਹਿੰਦੇ ਨਹੀਂ ਮੈਂ ਪੈਸਾ ਲੈਣ ਵਾਲਾ ਮਜ਼ਦੂਰ ਨਹੀਂ ਤੇ ਕੌਣ ਤੂੰ ਨਾਲ ਦੇ ਬੰਦੇ ਨੇ ਕਿਹਾ ਧਰਮਜੀਤ ਸਿੰਘ ਰਣਜੀਤ ਸਿੰਘ ਜਿਹਨੂੰ ਸ਼ੇਰੇ ਪੰਜਾਬ ਕਹਿੰਦੇ ਵੀਰ ਯਾਤਰਾ ਕਰਨੀ ਵੀਰ ਯਾਤਰਾ ਦਾ ਨਾਮ ਹੈ ਰਾਤ ਨੂੰ ਝੂਠ ਬਤਾ ਕੇ ਕਰਨਾ ਤੇ ਜਿਹੜਾ ਹੁਣ ਵਾਲਾ ਰਾਜਾ ਹੈ ਬੜਾ ਦੁੱਖ ਦਿੰਦਾ ਲੋਕਾਂ ਨੂੰ ਨਹੀਂ ਨਹੀਂ ਭਾਈ ਤੇਰਾ ਕਹਿਣਾ ਗਲਤ ਹੈ ਰਾਜਾ ਨਿਆਂ ਕਰਦਾ ਠੀਕ ਕਰਦਾ ਅਗਲੇ ਬੋਲ ਗਿਆ ਅਗਲੇ ਨੂੰ ਜਾ ਪੁੱਛਿਆ ਅਗਲੇ ਨੂੰ ਜਾ ਪੁੱਛਿਆ یہ قدرت اس تحت ہے، یہ آپ دیکھ کی تکا کی تحت اگلے دن وہ تکا ہٹا دیں دو لوگ ہٹا دیں تو دیر یاترا اپنی آپ کرنی. آج کل سی آئی ڈی ہے، خفیہ پولیس ہے، کسی بچے تو خفیہ پولیس بھی وہ بھی بن گئی کہ اخیر کہنا چاہیے ہاتھ نے تو میری سی آئی ڈی نے مارا نہیں تو شاید جڑا لگی رہی یہ گل کہنی چاہیے پر نہیں آپ ہی سی آئی ڈی اپنی کرنی تو اپنی پرخاست کرنی تو بہت کٹ لو آپ کا گروان میں سر نہیں وہ کر دے بہت کٹ لے دوجے نے اتنی بہت ماڑا کہیں پیار نکال ہے کالج ودیارتھی پڑھ رہے ہیں تو یہ مور بناؤ اس ودیارتھی نے ہیا کیتا ان مور بنایا پروفیسر صاحب کہیں گلتی ہے کرو ایسے کلتا مارتا اچھا ٹھیک ہے پروفیسر صاحب کہیں ہم تھوڑے بھی کوئی بنا کے دکھاؤ بنا نہیں آیا چاہنا ہی آیا کیول چاہنا آیا یہ بھی سبھا نہیں چل رہا اچھی دجے نو چاہنا چاہیے دجے دوشن تو سکھا بھی اچھی دجے نو دینی چاہیے دجے نو سکھا دینی چاہیے کدو اچھی اپنے من میں سکھا نہیں ملتی کدو اپنے من میں سکھا نہیں جن اچھی دجیا واسطے سیانے سے چکر ان کو اپنے من کے منصف ہو کے ان سمجھاؤ لگ پیے تو پھر بھی کوئی کیا آنند کرتا اور کچھ بن جائے گا تھوڑے دن کچھ آس پاس ہی ہو جائے گا دیکھو وطن کی پیا جو ساکر کو سنت آزاد دور سو رجا گردا جو دوس میں بہت سنتاوت سے پایا ہلک پایا پر دیش کی راج ساکر سے ہم سے ہی پرنایا تو الٹا سبھا دنیا الٹا سبھا بن جائے گا ہر سارا سبھا دنیا نے سمجھاؤ والا پھر سارا من سمجھنے والا بن جائے گا تو جا اپنے اندر چاسی مارتا ہے تو اپنے آپ کو سمجھاؤں ہے اپنے اپنے من کا منصب آپ بنتا ہے خاص کرتا ہے پھر بھی اس کا میرے اندر اگن کے پاپ کے خریدیت سے ہوا ہے انہوں نے دور کر کے جا گنا گرہن کرنے والا ہے کوئی بیمار ہو جائے کوئی خبر نہ ہو جان سارے ڈاکٹر بن پہ لیا بھی آئی ہے آخر چیز چنگا آجیکشن چنگا ڈالر کا بڑا چنگا ہے آ چیز بڑی چنگی ہے سارے یہ تو جانے چاہیے اپنا من کی طرح کرنی ہے سکوتی کیڑی تو گرو کا شبد گرو کا دیش گرو کی سکھا گرو کا حکم گرو کی بانی جو کہ من گرو کی بانی گرو کے شبد گرو کے دیش گرو کے حکم انسار ہے ٹھیک جنہیں کہ پرم جی کو خالی پہنچا کدے روپی شکار کے انتر ممتا میل سب دور کرو جو پرکھدے پرکھدے جڑے من گرو کے شبد کے گرو کے آشے کے حکم انسار سے چلے گا وہ سوجا ہوا من ہے خالصہ خالصہ انہیں کہ خالصہ پوتر شدھ میل تر ملاوٹ نہیں اس وجہ ایک اکال پرکھ تو بنا دن اکال دوجے کو ملے اکال تو اکال پرکھ تو بنا دوجا ہوں ہے تو دوسرے بندے ملنا ہی نہیں کسی اور کوئی دوجا ہے ہی نہیں حکم ہے ایک سے سب روپ ہے رنگا کتنے باہر تو سارے روپ ریخ آکار کے رنگ بنے ایک تو سورج ایک روپیے نے ایک سورج تو روپا بنی چھ مہینے بنے بارہ دن بنے تین سو پانچ یا تی دن بنے اگے اٹھ پہر بنے اگے چار پہر کے دن چار پہر کا رات اگے کڑیاں بنیا اگے پل بنے تو اس طرح منک بنے ایک سورج تو سب کچھ سارا چلے ہے سمندر ایک دن ہوا چلی ہے اور اس کے بدلے لہر پیدا ہو گئی اور چگ پیدا ہو گئی گدگدے پیدا ہو گئے ਪਾਣੀ ਉੱਤੋਂ ਉਹਦੇ ਵਿੱਚ ਚੀਜ਼ਾਂ ਪੈਦਾ ਹੋਈਆਂ ਨੇ, ਸਭ ਪਾਣੀ ਦਾ ਰੂਪੀ ਨੇ। ਕਰੋੜਾਂ ਅਣਗਿਣਤ ਜੀਵ ਜੰਤ ਪੈਦਾ ਕੀਤੇ ਨੇ ਵਾਹਿਗੁਰੂ ਨੇ ਆਪਣੇ ਆਪ ਤੇ, ਸਭ ਉਸੇ ਦਾ ਰੂਪ ਨੇ। ਇਸ ਸੰਸਾਰ ਤੋਂ ਦੇਖ ਦੇ ਤੂੰ ਹਰ ਕਾ ਰੂਪ ਹੈ, ਐਸੀ ਨਿਗਾਹ ਜਿਨ੍ਹਾਂ ਦੀ ਖੁੱਲ ਗਈ ਹੈ। ਕੁੱਤਾ ਪ੍ਰਸ਼ਾਦੇ ਲੈ ਗਿਆ, ਨਾਮ ਦੇ ਮਗਰ ਭੱਜੇ ਗਏ, ਚਾਰ ਉਹ ਗਿਆ ਕੁੱਤਾ ਭੱਜਿਆ ਸਿੱਧਾ ਹੀ, ਨਾ ਕੋਈ ਵਕਤ ਨਾ ਖੜਾ ਨਾ ਰਾਹ। ਮਗਰ ਨਾਮ ਦੇ ਅੱਗੇ ਭਗਵਾਨ ਸਾਹਿਬ ਕਿਹਾ ਕਰੋ, ਨਾਮਿਆ ਤੂੰ ਬੜਾ ਤੰਗ ਕੀਤਾ, ਤਗੜੇ ਕਰਕੇ ਕਹਿੰਦੇ ਹੋ ਨਾ ਮੈਂ ਤੰਗ ਕੀਤਾ ਕਿ ਤੁਸੀਂ ਤੰਗ ਕੀਤਾ, ਮੇਰੀ ਕੀ ਹਾਲਤ ਹੈ ਦੇਖੋ, ਸਾਹ ਚੜਿਆ ਪਿਆ ਬੁਰੀ ਹਾਲਤ ਹੈ, ਤੁਸੀਂ ਅੱਗੇ ਅੱਗੇ ਨੱਚੇ ਮੈਨੂੰ ਮਗਰ ਮਗਰ ਨੱਚਣਾ ਪਿਆ। ਹੁਣ ਜੋ ਖਲੋਤੇ ਦੇ ਚਾਰ ਕੇ ਆ ਕੇ ਤਾਂ ਕਹਿੰਦੇ ਖਲੋ ਜਾਂਦੇ, ਤੇ ਸਾਡੇ ਮਗਰ ਕੀ ਲਾਉਣਾ ਹੈ। ਮੈਂ ਤੁਹਾਨੂੰ ਹਰ ਰੋਜ਼ ਚੋਪੜ ਕੇ ਪ੍ਰਸ਼ਾਦੇ ਪ੍ਰੇਮ ਨਾਲ ਛਕਾਵਾਂ ਹਰ ਰੋਜ਼, ਤੇ ਅੱਜ ਤੁਸੀਂ ਸੁੱਕੇ ਨਾ ਕਰੋ, ਆਹ ਲਓ ਘਿਓ ਦਾ ਕੁੱਜਾ ਤੇ ਚੋਪੜ ਕੇ ਪ੍ਰੇਮ ਨਾਲ ਇੱਥੇ ਸ਼ਾਮਿਲ ਬਹਿ ਕੇ ਛਕ ਲਓ, ਹੋਰ ਕਿਉਂ ਭੱਜੇ ਜੀ ਤੁਸੀਂ ਕੋਈ ਚੋਰ ਜੇ, ਇਸ ਤਰ੍ਹਾਂ ਕਿਉਂ ਕੀਤਾ, ਮੈਂ ਘਿਓ ਦਾ ਕੁੱਜਾ ਲੈ ਕੇ ਆਇਆ ਤੇ ਤੁਸੀਂ ਚੋਪੜ ਕੇ ਛਕਣਾ, ਛਾਤੀ ਨਾਲ ਘੁੱਟ ਕੇ ਲਾ ਲਿਆ, ਤੁਹਾਨੂੰ ਨਾਮਿਆ ਕਿ ਸਾਨੂੰ ਕੁੱਤਿਆਂ ਵਿੱਚ ਵੀ ਦੇਖ ਲਿਆ, ਬਿੰਦਿਆਂ ਵਿੱਚ ਵੀ ਦੇਖ ਲਿਆ, ਤਾਰਿਆਂ ਵਿੱਚ ਵੀ ਦੇਖ ਲਿਆ। ਨਾਮੇ ਨਾਰਾਇਣ ਨਾ ਹੀ ਤੇ ਨਾਮ ਦੇ ਹਰ ਜੀ ਵਸਾ ਸੰਗ, ਸਾਰਿਆਂ ਦੇ ਵਿੱਚ ਰੱਬ ਦੀ ਜੋਤ ਦੇਖਣ ਨਾਲ ਦਾ ਨਾਮ ਹੈ ਖਾਲਸਾ, ਉਹ ਜਾਗ ਜੋਤ ਸਾਰਿਆਂ ਚ ਤੱਕਦਾ ਹੈ, ਪੁਜਾਰੀ ਕੇਵਲ ਜਾਗ ਜੋਤ ਦਾ ਖਾਲਸਾ, ਜਾਗ ਜੋਤ ਜਪਾ ਨਿਸਵਾਸਰ, ਇਸ ਬਿਨਾ ਮਨ ਲਾਇਕ ਨਾ ਮੰਨ। ਇੱਕ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਤੇ ਫਿਰ ਵੈਰ ਕੋਈ ਕਿਸਦੇ ਨਾਲ ਕਰੇਗਾ, ਮਾੜਾ ਕਿਸ ਨੂੰ ਕਰੇਗਾ, ਆਪਣੇ ਤੇ ਨੀਵਾਂ ਕਿਸ ਨੂੰ ਕਰੇਗਾ, ਫਿਰ ਮਾਣ ਵਿੱਚ ਆ ਕੇ ਆਪਣੇ ਆਪ ਨੂੰ ਰਾਜਾ ਤੇ ਦੂਜੇ ਨੂੰ ਪਰਜਾ ਕਰੂ ਮੰਨੇਗਾ, ਨਹੀਂ ਮੰਨ ਸਕਦਾ। ਜੋ ਸਾਰਾ ਆਪਣਾ ਆਤਮਾ ਹੀ ਤੱਕ ਲਿਆ, ਆਪਣਾ ਆਪ ਨੂੰ ਹੀ ਤੱਕ ਲਿਆ, ਫਿਰ ਕਿਸੇ ਨਾਲ ਈਰਖਾ ਦਵਾਇਤ ਝਗੜਾ ਲੜਾਈ ਸੰਤਾ ਸਭ ਮੁੱਕ। ਸੋ ਜਾਤ ਜੋਤ ਜਪਾ ਨਿਸਵਾਸਰ, ਇੱਕ ਬਿਨਾਂ ਮਨ ਮਹਿਕ ਨਾ ਆਉਂਦਾ, ਪੂਰਨ ਪ੍ਰੇਮ ਪ੍ਰਤੀਤ ਸਜਾ ਪ੍ਰਤ ਗੋਲ ਮਨੀ ਮਤ ਭੂਲ ਨਾ ਮੰਨ, ਤੀਰਥ ਦਾਨ ਦਾਇਆ ਤਬ ਸੰਜਮ ਏਕ ਬਿਨਾ ਮੈਂ ਏਕ ਪਛਾਣ, ਪੂਰਨ ਜੋਤ ਜਗਾ ਤਤ ਮੈਂ ਤਬ ਖਾਲਸ ਪਾਵ, ਉਹਦਾ ਨਾਮ ਹੈ ਖਾਲਸਾ। ਬਾਕੀ ਕੀ ਕਹਿੰਦੇ ਨਖਾਲਸ ਜਾਣੇ, ਉਹ ਨਹੀਂ ਖਾਲਸਾ, ਉਹ ਮੈਲ ਹੈ ਉਸ ਦੇ ਵਿੱਚ। ਸੋ ਇਹੋ ਜਿਹੇ ਜਿਹੜੇ ਨੇ ਉਹਨਾਂ ਦਾ ਰਾਜ, ਜਿਨ੍ਹਾਂ ਦੇ ਰਾਜ ਦੇ ਵਿੱਚ ਕੋਈ ਕਿਸੇ ਤੇ ਜ਼ਬਰਦਸਤੀ ਧੱਕਾ ਪਾਪ ਅਨਿਆ ਜ਼ੁਲਮ ਨਹੀਂ ਕਰੇਗਾ, ਇਹ ਹੋਇਆ ਹਾਲੇ ਨਹੀਂ ਰਾਜ ਜੀ, ਇਹ ਗਰੀਬੀ ਵਾਲਾ ਤੇ ਨਿਮਰਤਾ ਵਾਲਾ ਰਾਜ। ਸੋ ਐਸੇ ਰਾਜ ਤੇ ਜਿਹੜਾ ਕਿੰਤੂ ਕਰਦਾ ਉਹ ਛੋੜ ਦੇਣਾ, ਉਹ ਕੰਮ ਦੇਣਾ, ਉਹਦੇ ਚ ਤੇਲ ਪਾਈਏ, ਐਸੇ ਗੁਣਾਂ ਵਾਲੇ ਨੂੰ ਕਿਹਾ ਰਾਜ ਕਰੇਗਾ ਖਾਲਸਾ। ਜੇ ਕਿਸੇ ਨੂੰ ਐਸੇ ਪੁਰਸ਼ ਦਾ ਰਾਜ ਪ੍ਰਵਾਨ ਨਹੀਂ, ਤਾਂ ਫਿਰ ਉਹਨੂੰ ਕਿਸੇ ਡਾਕੂ ਦਾ, ਕਿਸੇ ਲੁੱਟ ਘਸੁੱਟ ਕਰਨ ਵਾਲੇ ਦਾ, ਕਿਸੇ ਚੀਜ਼ ਪੈਣਾ ਦੀ, ਕਿਸੇ ਚੁਰਾਉਣ ਵਾਲੇ ਦਾ, ਕਿਸੇ ਕਠੋਰ ਕਿਸ ਦਾ, ਕਿਸੇ ਮੁਤਸਬੀ ਦਾ ਰਾਜ ਨੂੰ ਚੰਗਾ ਲੱਗਦਾ ਹੋਵੇਗਾ। ਇਸੇ ਤਰ੍ਹਾਂ ਬੋਧੀਆਂ ਵੀ ਵੱਢਦੇ, ਉਹਨਾਂ ਦੇ ਮੱਥੇ ਦੇ ਤਿਲਕ ਵੀ ਚੱਕ ਲਓ, ਉਹਨਾਂ ਦੇ ਜੰਗੀ ਵੀ ਲਾ ਦੇ, ਉਹਨਾਂ ਦੇ ਦੁਆਲੇ ਸ਼ਾਲੇ ਮੰਦਰ ਵੀ ਢਾਹ ਦੇ, ਉਹਨਾਂ ਦੀਆਂ ਬਹੁਤ ਬੇਟੀਆਂ ਨੂੰ ਜ਼ਬਰਦਸਤੀ ਮੁਸਲਮਾਨੀਆਂ ਬਣਾ ਲਓ, ਪੱਕਾ ਕਰੋ, ਫਿਰ ਉਹਨਾਂ ਦਾ ਰਾਜ ਉਹਨਾਂ ਨੂੰ ਚੰਗਾ ਲੱਗਦਾ ਹੋਵੇ। ਇੱਕ ਬ੍ਰਾਹਮਣ, ਉਹਦੀ ਬ੍ਰਾਹਮਣੀ ਖੋਹ ਲਈ ਕਸੂਰ ਦੇ ਤਖਾਣਾ ਨੇ, ਪੁਕਾਰੀ ਬਣਿਆ ਅਕਾਲ ਤਖ਼ਤ ਦੇ ਸਾਹਮਣੇ, ਹਰੀ ਸਿੰਘ ਕੰਗੀ ਮਿਸਲ ਦਾ ਸਰਦਾਰ ਬੈਠਾ ਖਾਲਸੇ ਦੇ ਵਿੱਚ, ਖਾਲਸਾ ਪੁਕਾਰ ਸੁਣ ਰਿਹਾ, ਵਿਚਾਰ ਦੱਸ ਰਹੀ ਹੈ, ਗੁਰਮਤਾ ਸੋਧਣ ਲੱਗੇ ਨੇ। ਹਰੀ ਸਿੰਘ ਪਹਿਲਾਂ ਉੱਠ ਕੇ ਬੋਲ ਪਿਆ, ਬ੍ਰਾਹਮਣਾ ਬ੍ਰਾਹਮਣੀ ਦੁਆਵਾਂ ਵੀ ਤੇਰੀ, ਖਾਲਸੇ ਦੀ ਸ਼ਰਨ ਆ ਗਿਆ, ਮੇਰੀ ਬ੍ਰਾਹਮਣੀ ਤੇਰੇ ਘਰ ਆਵੇਗੀ। ਫਿਰ ਕਹਿੰਦੇ ਨੇ ਫਿਰ ਸਾਹਿਬ ਗੁਰਮਤਾ ਸੋਧਣ ਲੱਗੇ ਸੀ, ਗੁਰਮਤਾ ਹੋ ਲੈਣ ਦਿੰਦਾ ਖਾੜਾ ਪੈ ਗਿਆ, ਫਿਰ ਉੱਥੇ ਬਾਰਾਂ ਗੜੀਆਂ ਨੇ ਛੋਟੀਆਂ ਛੋਟੀਆਂ ਕਸੂਰ ਵਿੱਚ, ਉਹਨਾਂ ਨੂੰ ਧੋਣਾ ਪੈਣਾ ਆਪਣੇ ਨਾਲੋਂ ਦਸ ਜਣਾ ਵੱਧ ਨਿਪੁਰ, ਕੱਲੇ ਕਸੂਰ ਵਿੱਚ ਉਹਨਾਂ ਦਾ ਮੁਕਾਬਲਾ ਕਰਨਾ ਪੈਣਾ, ਸ਼ੀਰੀਆਂ ਪੌੜੀਆਂ ਪੈਣੀਆਂ ਨੇ। ਸੁਣੋ ਗੁਰਮਤਾ ਸੋਧੋ, ਬੜੀ ਚੰਗੀ ਗੱਲ ਹੈ, ਪਰ ਮੇਰੇ ਮੂੰਹ ਇੱਕ ਵਾਰੀ ਤੇ ਬਚਨ ਨਿਕਲ ਚੁੱਕਾ, ਹੱਥ ਸੀਦੇ ਬਾਹਰ ਨਿਕਲੇ ਦੰਦ ਕਦੇ ਜਿਵੇਂ ਵਾਪਸ ਨਹੀਂ ਹੁੰਦੇ ਇਸੇ ਤਰ੍ਹਾਂ ਇਹ ਕਈ ਵੀ ਗੱਲ ਵਾਪਸ ਨਹੀਂ ਹੋਣੇ ਹੁੰਦੇ ਤੁਸੀਂ ਸੋਚੋ ਵਿਚਾਰੋ ਕਿ ਮੈਂ ਅਰਦਾਸਾ ਸੋਚ ਕੇ ਚੱਲਦਾ ਹੈ ਜਿਉਂਦਾ ਰਾਜ ਤੇ ਬ੍ਰਾਹਮਣੀ ਵਾਪਸ ਆਵੇ ਜੇ ਸ਼ਹੀਦ ਹੋ ਗਿਆ ਤਾਂ ਅਰਦਾਸ ਸੋਚ ਦਿਆ ਅਰਦਾਸ ਸੋਚ ਦਿਆ ਨਹੀਂ ਕਰ ਗੁਰਮਤਾ ਸੋਚ ਲਈਏ ਸੋਧਿਆ ਸਿੰਘਾਂ ਨੇ ਤੁਰ ਪਹਿਲੇ ਪੁੱਛ ਲਿਆ ਤੁਸੀਂ ਜਦੋਂ ਬ੍ਰਾਹਮਣੀ ਖੁਆਈ ਕਿੰਨੇ ਕੁ ਬੰਦੇ ਸੀ ਕਹਿੰਦੇ ਵਿਆਹ ਤੇ ਆ ਰਹੇ ਸੀ ਤੇ ਬੱਤਰ ਵੀ ਉਤਰਿਆ ਸੀ ਸੱਤਰ ਤੇ ਦੋ ਬੱਤਰ ਤੇ ਜਿੰਨੇ ਗਿਣਤੀਆਂ ਨੇ ਖੜੀਆਂ ਪਠਾਣਾ ਨੇ ਉਹ ਕਿੰਨੇ ਸੀ ਉਹ ਕਹਿੰਦੇ ਪੰਜ ਤੇ ਇੱਕ ਹੋਰ ਛੇ ਜਣੇ ਵਾਲੇ ਉਹ ਅਸੀਂ ਛੇ ਗੁਰਛੇ ਅਸੀਂ ਸੀ ਬੱਤਰ ਮੂਰਤੀ ਹੈ ਕੋਈ ਨਹੀਂ ਸੋ ਖਾਲਸਾ ਜਾ ਕੇ ਟੁੱਟ ਕੇ ਪਿਆ ਜੰਗ ਕੀਤਾ ਜਾਨਾ ਮਾਰੀਆਂ ਪਰ ਬ੍ਰਾਹਮਣ ਆ ਮੈਂ ਸ੍ਰੀ ਬ੍ਰਾਹਮਣ ਤੇਰੇ ਕੋਲ ਇੰਨਾ ਪਰ ਉਪਕਾਰ ਕਰ ਲੋ ਉਹ ਜਿਹਾ ਰਾਜਾ ਚਾਹੀਦਾ ਉਹ ਜਿਹਾ ਰਾਜਾ ਰਾਜ ਕਰੇ ਤਾਂ ਖਾਲਸਾ ਆਖਿਰ ਹੈ ਨਾ ਕੋਈ ਪਿੱਛੇ ਦੇ ਲੋਕ ਵੀ ਨੇ ਅਕਾਲੀਆਂ ਕੋਲ ਰਾਜ ਆਇਆ ਫਿਰ ਚਲਾ ਗਿਆ ਨਹੀਂ ਰਾਜ ਨਹੀਂ ਕਰ ਸਕਦਾ ਖਾਲਸਾ ਫਿਰ ਆਇਆ ਫਿਰ ਨਹੀਂ ਨਹੀਂ ਕਰ ਸਕਦਾ ਰਾਜ ਤੇ ਖਾਲਸਾ ਹੀ ਨਹੀਂ ਸੀ ਜੇ ਖਾਲਸਾ ਹੁੰਦਾ ਤੇ ਰਾਜ ਜਾਵੇ ਸੀ ਖਾਲਸਾ ਹੀ ਨਹੀਂ ਲਾਲਸਾ ਲਾਲਸਾ ਖਾਲਸਾ ਨੀ ਲਾਲਸਾ ਕੁਰਸੀ ਦੀ ਲਾਲਸਾ ਰਾਜ ਆਇਆ ਸੀ ਨਾ ਕਪੂਰ ਸਿੰਘ ਹੋਣਾ ਦੇ ਕੋਲ ਮੁਸਲਮਾਨ ਸੂਬੇ ਦੇ ਜ਼ਕਰੀਆ ਜ਼ਾਲਮ ਨੇ ਨਵਾਬੀ ਭੇਜੀ ਜਦੋਂ ਪਤਾ ਲੱਗਾ ਸਰਦਾਰ ਸ਼ਰੀਫ ਸਿੰਘ ਲੈ ਕੇ ਆਏ ਨਵਾਬੀ ਫਿਰ ਕਹਿਣ ਲੱਗੇ ਤੁਰਕਲੇ ਦੀ ਦਿੱਤੀ ਚੀਜ਼ ਨੇ ਲੈਣ ਵਾਪਸ ਲੈ ਲਿਆ ਸ਼ਰੀਫ ਸਿੰਘ ਕਿਉਂ ਹੈ ਪਰ ਉਹਨੇ ਬੜਾ ਤਰੀਕਾ ਸੋਹਣਾ ਬਣਾਇਆ ਰਾਜਨੀਤਿਕ ਸਿੰਘ ਸੀ ਕਹਿਣ ਲੱਗਾ ਸਿੰਘ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਮੱਕਾ ਸੀ ਕਿ ਆਹ ਸਾਲ ਤੱਕ ਖਾਲਸੇ ਨੇ ਹਰਿਮੰਦਰ ਸਾਹਿਬ ਤੇ ਮਗਰੋਂ ਕਰਤਾ ਆਪਣੀ ਕਾਰਵਾਈ ਸ਼ੁਰੂ ਨਾ ਕੇ ਛੱਤਰ ਤੇ ਪੰਜ ਸੱਤ ਧਰਤੀ ਤੇ ਮਾਰੇ ਆਹ ਜ਼ਕਰੀਏ ਦੇ ਸਿਰ ਵਿਚ ਮੁੱਠਾ ਭਰ ਕੇ ਮਿੱਟੀ ਦੀ ਥਾਪਾ ਤੇ ਆਹ ਜ਼ਕਰੀਏ ਦੇ ਸਿਰ ਵਿਚ ਸਿੰਘਾਂ ਨੂੰ ਠੰਡਾ ਕਰਨਾ ਚਾਹੁੰਦਾ ਮਿੱਟੀ ਵਾਲ ਕੀ ਸਿੰਘ ਹੁਣ ਗੱਲ ਸ਼ੁਰੂ ਕੀਤੀ ਹੈ ਜਦੋਂ ਤੁਰਕਣੇ ਦੇ ਸਿਰ ਵਿਚ ਸਿੰਘਾਂ ਕੁਛ ਕਰ ਲਿਆ ਗੱਲ ਸ਼ੁਰੂ ਹੋਈ ਸਿੰਘੋ ਤੁਸੀਂ ਮੰਗਣ ਤਾਂ ਨਹੀਂ ਗਏ ਮੈਂ ਕਦੋਂ ਕਿਹਾ ਤੁਸੀਂ ਤੁਰਕਣੇ ਦੇ ਮੰਗ ਕੇ ਬਣੋ ਤੁਸੀਂ ਕਹਿੰਦੇ ਕਿ ਤਲਵਾਰ ਦੇ ਜ਼ੋਰ ਨਾਲ ਰਾਜ ਲੈਣਾ ਤੇ ਬਾਪੂ ਤੋਂ ਲੈਣਾ ਕਲਗੀਆਂ ਵਾਲੇ ਤੋਂ ਤੁਰਕੜੇ ਤੋਂ ਨਹੀਂ ਲੈਣਾ ਉਹਨੇ ਤੁਹਾਨੂੰ ਭੇਟਾ ਭੇਜੀ ਹੈ ਨਗਰਾਨਾ ਨਗਰਾਨਾ ਤੇ ਭੇਟਾ ਹਮੇਸ਼ਾ ਆਪਣੇ ਨਾਲੋਂ ਵੱਡੇ ਨੂੰ ਮੱਥਾ ਟੇਕੀਦਾ ਤੇ ਤੁਹਾਨੂੰ ਉਹਨੇ ਆਪਣੇ ਨਾਲ ਵੱਡਾ ਸਮਝਿਆ ਤੁਹਾਨੂੰ ਮੱਥਾ ਟੇਕਿਆ ਹੈ ਤੁਰਕੜੇ ਦਾ ਮੱਥਾ ਟੇਕਿਆ ਤਾਂ ਪ੍ਰਵਾਨ ਕਰੋ ਉਸਦੀ ਭੇਟਾ ਤੇ ਨਗਰਾਨਾ ਤੇ ਤੁਸੀਂ ਪ੍ਰਵਾਨ ਕਰੋ ਤੇ ਉਸ ਤੋਂ ਮਗਰੋਂ ਕਿਹੜੀ ਗੱਲ ਮੁੱਕ ਗਈ ਹੈ ਉਸ ਜਰਾ ਤਕੜੇ ਹੋ ਜਾਓ ਖਿੱਚ ਦੋ ਮੈਨੂੰ ਚੱਲ ਗਿਆ ਜਿਵੇਂ ਚਾਹੋ ਗ੍ਰਿਫਤਾਰੇ ਮੁਲਕ ਦਾ ਕਿ ਦੁਨੀਆ ਦਾ ਰਾਜ ਲੈ ਲਿਓ ਇੰਨਾ ਕੁ ਲੈ ਲਿਓ ਵਿਚਾਰ ਹੋਈ ਅੱਛਾ ਬਾਈ ਚੰਗਾ ਸ਼ਰੀਫ ਸਿੰਘ ਦੀ ਗੱਲ ਮੰਨ ਲਓ ਪਰ ਹੁਣ ਝਗੜਾ ਪੈ ਗਿਆ ਝਗੜਾ ਖਾਲਸੇ ਦਾ ਝਗੜਾ ਕਿਹੜੀ ਗੱਲ ਤੋਂ ਨਵਾਬੀ ਤੇ ਝਗੜਾ ਕਿਹੜੀ ਕਿਸ ਤਰੀਕੇ ਦਾ ਪਿਆ ਬੜਾ ਅਨੋਖਾ ਹੁਣ ਕਹਿੰਦੇ ਨੇ ਨਵਾਬੀ ਦੇਈਏ ਕਿ ਨਹੀਂ ਜਿਸ ਵੇਲੇ ਇਸ਼ਾਰਾ ਹੁੰਦਾ ਸਿੰਘ ਸਾਹਿਬ ਤੀਨ ਵਾਰ ਮੈਂ ਵੀ ਬਿਲਕੁਲ ਮੈਂ ਤੁਹਾਡਾ ਤਾਬਿਆਦਾਰ ਹਾਂ ਪਰ ਇਹ ਗੱਲ ਮੈਂ ਦੁਬਾਰਾ ਮੈਨੂੰ ਕਿਹਾ ਦੂਜੇ ਸਿੰਘ ਨੂੰ ਕਿਹਾ ਹੋਰ ਸਭ ਤੋਂ ਸਿਰ ਮੱਥੇ ਤੇ ਨਵਾਬੀ ਨੂੰ ਲੈਣੀ ਤੀਜਾ ਚੌਥਾ ਪੰਜਵਾਂ ਉੱਥੇ ਨਵਾਬੀ ਸਿੰਘਾਂ ਨੇ ਆਪ ਪੈਰਾਂ ਦੇ ਛੁੱਟਾਂ ਲਗਾ ਲਏ ਪੈਰਾਂ ਦੇ ਛੁੱਟਾਂ ਨਵਾਬੀ ਨੇ ਸਿੰਘਾਂ ਦੇ ਪੈਰਾਂ ਚ ਰੋਜੀ ਕੱਢੀ ਹੈ ਨਵਾਬੀ ਕੋਸੀ ਆ ਅੰਮ੍ਰਿਤਸਰ ਕੋਲ ਰੋਂਦਾ ਕਰਦਾ ਅਸੀਂ ਕਹਿੰਦੇ ਕੋਈ ਫੈਸਲਾ ਵੀ ਕਰੋ ਜੁੜ ਕੇ ਕਹਿੰਦੇ ਚੰਗਾ ਸੇਵਾਦਾਰ ਦੀ ਚੀਜ਼ ਹੈ ਸੇਵਾਦਾਰ ਨੂੰ ਤੇ ਸਭ ਨੂੰ ਕੋਈ ਇਕੱਠੇ ਹੋ ਕੇ ਸਿੰਘਾਂ ਨੇ ਪੰਜਾਂ ਸਿੰਘਾਂ ਨੂੰ ਕੀਤਾ ਤਾਂ ਕਪੂਰ ਸਿੰਘ ਪੱਖਾ ਕਰ ਰਹੇ ਮੇਰਾ ਹੱਕ ਬਣਦਾ ਇਹ ਨਵਾਬੀ ਤੈਨੂੰ ਸਭ ਨੂੰ ਪਵੇਗੀ ਹੁਕਮ ਖਾਲਸੇ ਦਾ ਗੱਲ ਕੰਡਾ ਪਾ ਲਿਆ ਜਿਹੜਾ ਕਮਰ ਕਸਾ ਕਰਕੇ ਪੱਖਾ ਕਰ ਰਿਹਾ ਸੀ ਸਿੰਘ ਸਾਹਿਬ ਹੱਥ ਜੋੜ ਕੇ ਖੜਾ ਹੋ ਕੇ ਕਹਿ ਲੱਗਾ ਸਿੰਘ ਖਾਲਸੇ ਦਾ ਪੰਥ ਦਾ ਹੁਕਮ ਮੇਰੇ ਸਿਰ ਮੱਥੇ ਸੀ ਪਰ ਇਸ ਦੇਸ਼ ਨਹੀਂ ਕਰ ਸਕਦਾ ਪਰ ਭਾਈ ਕੀ ਰੋਕ ਲਿਆ ਕਪੂਰ ਸਿੰਘ ਰੋਕ ਲਿਆ ਕਹਿਣ ਲੱਗਾ ਕਿ ਆ ਪੱਖੇ ਦੀ ਸੇਵਾ ਅੱਜ ਤੋਂ ਮੇਰੇ ਕੋਲ ਖੁੱਸ ਜਾਵੇਗੀ। ਪਾਣੀ ਪੱਖਾ ਪੀਸ ਤਾਸਿਆ ਤਾਂ ਹੋਏ ਮੁਹਾਲ, ਰਾਜ ਮਿਲਕ ਸਿਕਦਾਰੀਆਂ ਅਗਲੀ ਮਿਲ ਜਾ। ਕਹਿੰਦੇ ਅੱਜ ਇੱਕ ਸਦਨ ਜੋਗੀ ਚੀਜ਼ ਮੈਨੂੰ, ਜਿਸ ਕਰਕੇ ਨਿਹਾਲ ਹੋਣਾ ਉਹ ਅੱਜ ਤੋਂ ਮੇਰੇ ਕੋਲ ਖੁੱਸ ਗਈ, ਮੈਂ ਖੁੱਟੇ ਭਾਗਾਂ ਵਾਲਾ ਬਣ ਗਿਆ। ਇਹ ਸੰਗਤ ਦੇ ਜੋੜੇ ਹੁਣ ਵੀ ਮੈਨੂੰ ਝਾੜਨ ਦੇ ਰਹੇ, ਤੁਸੀਂ ਹੁਣ ਮੈਂ ਪਾਣੀ ਕੱਢ ਕੱਢ ਕੇ ਸਿੰਘਾਂ ਦਾ ਇਸ਼ਨਾਨ ਨਹੀਂ ਕਰਵਾਇਆ ਕਰਾਂਗਾ, ਇੰਨੇ ਖੋਟੇ ਭਾਗ ਮੇਰੇ। ਨਹੀਂ ਨਹੀਂ ਕਪੂਰ ਸਿੰਘ, ਤੂੰ ਨਵਾਬੀ ਦੇ ਘਰ ਤੋਂ ਪੱਖਾ ਨਹੀਂ ਕਰਿਆ, ਜੋੜੇ ਵੀ ਝਾੜੀ, ਸੰਗਤ ਦਾ ਇਸ਼ਨਾਨ ਵੀ ਕਰਵਾਉਣੀ। ਹਾਂ ਜੀ ਹਾਂ, ਹੁਣ ਠੀਕ ਹੈ, ਹੁਣ ਜੋ ਤੁਸੀਂ ਕਿਹਾ ਠੀਕ ਹੈ। ਇਹ ਨਹੀਂ ਕਿ ਮਾਇਆ ਧਾਰੀ ਅੱਤ ਅੰਨਾ ਬੋਲਣਾ। ਇਸ ਗੱਲ ਛੋਟੀ ਜੀ ਕਿਉਂਕਿ ਰਾਜ ਕਰਾਂ ਦਾ ਖਾਲਸਾ ਨਾਲ ਇਹ ਪ੍ਰਕਰਣ ਨਾਲ ਸੰਬੰਧਿਤ ਹੈ, ਇਸ ਗੱਲ ਸੁਣਾ ਦੇਣਾ। ਇਸ ਵਾਰੀ ਮੈਂ ਤੇ ਜੋੜ ਮੇਲਾ ਕੀ ਸਲਾਨਾ ਭਾਈ ਭਾਈ ਵਿਅਕਤੀ ਜੂਨ ਨੂੰ ਕਮਰਾ ਮੰਗਲ ਜੀ ਸਾਹਿਬ ਤੇ ਦੋ ਤਿੰਨ ਹੋਰ ਪਹਿਲਾਂ ਨੂੰ ਚਲੇ ਗਏ। ਮੈਨੂੰ ਕਦੇ ਕੁਛ ਬੋਲੋਗੇ, ਮੈਂ ਤਾਂ ਚੰਗਾ ਬੋਲਦਾ ਨਹੀਂ। ਮੈਂ ਕਿਹਾ ਸੁਣਿਓ ਸਿੰਘੋ, ਮਾਇਆ ਤਾਰੀ ਅੱਤ ਅੰਨਾ ਬੋਲਾ, ਅੰਨੇ ਬੋਲੇ ਨਾ ਲੜ ਜਾਓ, ਅੰਨੇ ਬੋਲੇ। ਸੋ ਤੁਹਾਡੇ ਤੇ ਕੁਛ ਖਿਆਲ ਹੋਣਾ, ਤੁਹਾਡੇ ਨਾਲ ਕਿਹੜਾ ਚੱਕਰ ਪਾ ਲਈ, ਮੈਂ ਜੇ ਪਾਉਣਾ ਜਵਾਬ ਜੀ। ਹੋਰ ਸਾਰੇ ਖਾਵਾਂ ਤੇ ਤੁਹਾਨੂੰ ਵੱਡੇ ਵੱਡੇ ਸਿਹਰੇ ਲੈ ਕੇ ਮਹਿੰਗੇ ਲੋਕੀ ਰੁਪਈਆ ਦੇ ਸਿਹਰੇ ਵੀ ਲੈ ਕੇ ਮੈਂ ਜੇ ਪਾਉਣਾ, ਸਿਹਰਾ ਤੁਹਾਡੇ ਗੱਲ ਪਾਵਾਂਗੇ ਪੰਜਾਂ ਗੱਲਾਂ, ਜਾਂ ਤਾਂ ਪਾਵਾਂਗੇ ਸਿਹਰਾ ਤੇ ਜਾਂ ਪਾਵਾਂਗੇ ਹਾਰ। ਪੰਜਾਂ ਸਾਲਾਂ ਨੂੰ ਮਿਲਣਾ ਕਰਾਂਗੇ। ਅੱਜ ਤਾਂ ਕਿਹੜਾ ਹੈ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਇੱਕ ਕੁਰਸੀਆਂ ਚ ਬਿਠਾ ਤਾ, ਉਹਨਾਂ ਨੇ ਗੱਲ ਤੁਹਾਨੂੰ ਨਾਲ ਕਿਹੜਾ ਸਾਹਿਬ ਹੈ, ਤੁਸੀਂ ਕੀ ਕਰਕੇ ਬਿਖਾਇਆ, ਤੁਹਾਡੇ ਗੱਲ ਕਿਹੜਾ ਨਹੀਂ। ਪੰਜਾਂ ਸਾਲਾਂ ਨੂੰ ਪਾਉਣਾਗੇ, ਜੇ ਤਾਂ ਹੋਰ ਪਵਾਉਣਗੇ ਜੇ ਤੇ ਪਵਾਲੇ ਕਿ ਨਹੀਂ ਤਾਂ ਹਾਰ ਗੱਲ ਪਈਗੇ। ਤੇ ਅੰਨੇ ਬੋਲੇ ਨਾ ਹੋ ਜਾਏ, ਅੰਨੇ ਬੋਲੇ ਨਾਲ ਦਿਸ਼ਤਾਂਤ ਦਿੱਤਾ। ਇੱਕ ਬੰਦਾ ਕਹਿਣ ਲੱਗਾ, ਮੈਂ ਪਰਸੋਂ ਬਈ ਅੰਨੇ ਬੋਲੇ ਹੋ ਜਾਣਾਗੇ, ਪੰਜਾਬ ਗੁਰੂ ਕੀ ਬਾਰੇ ਨੂੰ ਕਹਤਾ ਜੇ ਫਰਕ ਪੈ ਜਾਣਾ। ਮੈਂ ਤਾਂ ਨਹੀਂ ਕਿਹਾ ਸੀ ਕਿ ਪ੍ਰਕਰਣ ਬਹੁਤ ਵੱਡਾ ਸਾਰਾ ਹੈ, ਸਿੰਘ ਨੇ ਗੱਲ ਕਦੋਂ ਮਿੱਤਰ ਕੀ ਕਰਤੀ ਹੈ ਤੇ ਰਾਜ ਕਰੇ ਦਾ ਖਾਲਸਾ ਕਿਉਂ ਪੜ੍ਹਦੇ ਜੀ। ਪਰ ਮੈਂ ਕੱਲ ਹੀ ਕਿਹਾ ਸੀ ਕਿ ਇਹ ਪ੍ਰਕਰਣ ਬਹੁਤ ਵੱਡਾ ਹੈ, ਜਿਹੜੀ ਵਿਆਖਿਆ ਦੀ ਕਾਫ਼ੀ ਲੋੜ ਪੈਣੀ ਹੈ। ਜੇ ਥੋੜੇ ਜਿਹੇ ਨਾਲ ਸਾਰ ਲੈਣਾ ਤਾਂ ਫਿਰ ਖਾਲਸੇ ਦਾ ਰਾਜ ਹੀ ਹੋਣਾ, ਖਾਲਸੇ ਦਾ ਰਾਜ ਜ਼ਰੂਰੀ ਹੈ, ਬਾਕੀ ਤਾਂ ਕਿਸੇ ਮੁਸ਼ਕਿਲ। ਉਹ ਕਹਿੰਦੇ ਉਹਨੇ ਨਾਲ ਵੀ ਗੱਲ ਕਰਦੀ ਰਾਤੀ, ਉਹ ਕਹਿੰਦੇ ਸੀ ਚੰਗਾ ਭਾਈ, ਮੈਨੂੰ ਵੀ ਤਿੰਨ ਚਾਰ ਮਿਨਿਸਟਰਾਂ ਨੇ ਪਿਛਲੇ ਸਾਲ ਦੇ ਵਿੱਚ ਕਿਹਾ ਕਿ ਇਹ ਪੰਜ ਬੰਦ ਕਰ ਦੇ ਸਿੱਖ ਮਿਨਿਸਟਰਾਂ ਨੂੰ, ਜਾਂ ਤੂੰ ਇਹਨਾਂ ਕਰਿਆ ਕਰ ਰਾਜ ਕਰੇਗਾ ਖਾਲਸਾ। ਇਸ ਗੱਲ ਹੈਰਾਨ ਹੀ ਹੋ ਜਾਓਗੇ ਤੁਸੀਂ, ਇਹ ਵੀ ਕਿਹਾ ਸੀ ਅੰਮ੍ਰਿਤ ਨੇ ਛਕਾਇਆ ਸਰ, ਅੰਮ੍ਰਿਤ ਨੇ ਛਕਾਇਆ ਸਰ। ਕਿਹਾ ਵੀ ਸੀ ਦਰਸ਼ਨ ਸਿੰਘ ਫੇਰੂ ਮਾਨ ਦੀ ਯਾਦ ਵਿੱਚ ਗੋਂਡਰਾ ਕਾਲਜ ਦੇ ਵਿੱਚ ਸੰਗਤ ਦੇ ਵਿੱਚ ਜਿਹੜੀ ਧਾਰ ਚੱਲ ਹੋਈ ਹੈ ਤਾਂ ਉਹ ਜਾਣਦਾ ਜਾਂ ਹਾਲਾਤਾਂ ਜਾਣਦਾ ਤੇ ਗੱਲ ਨੂੰ ਪਤਾ ਪਿਛਲਾ ਸਾਲ ਜਾਣਾ ਕਿਹਾ ਕਿ ਖਾਲਸਾ ਹੀ ਰਾਜ ਕਰੇਗੀ, ਉਹ ਨਹੀਂ ਗੱਲ ਹੈ, ਗਲਤ ਕਹਿੰਦੀ ਰਹੋ ਪਿਆਰ। ਉਹ ਬੰਦਾ ਕਹਿੰਦਾ ਮੈਂ ਫਰਕ ਉਹਨਾਂ ਬੋਲਾ ਹੋ ਜਾਣਾ ਜੀ, ਅੱਜ ਜਿਹਨੇ ਮੈਨੂੰ ਮਿਲਣਾ ਮੇਰੇ ਦੋਸਤ ਸੰਬੰਧੀ ਮਿੱਤਰ ਮਿਲ ਲਓ, ਮੇਰੇ ਨਾਲ ਤੇ ਸਰੀਰ ਦੇ ਉੱਤੇ ਰਹਿ ਗਏ ਤੇ ਕੁਰਸੀ ਤੇ ਬੈਠਾ ਹੋਣ ਜਾ ਕੇ ਮਿਲੇ ਨੇ, ਸਤਿ ਸ੍ਰੀ ਅਕਾਲ ਫਤਿਹ ਜਾਂ ਹੋਰ ਕੁਛ ਬੁਲਾਇਆ ਹੋਊਗਾ, ਉਹ ਦੂਜੇ ਦਾ ਨਹੀਂ ਵੇਖੀ ਜਾਂਦਾ, ਉਹ ਗੱਲ ਸੁਣਾਉਂਦੇ ਨੇ, ਉਹ ਜਿਹੜੇ ਬੋਲਾ ਕਰਦਾ ਉਹ ਕਰੀ ਜਾਂਦਾ। ਪੰਦਰਾਂ ਮਿੰਟ ਵੀਹ ਮਿੰਟ ਅੱਧਾ ਘੰਟਾ ਹੋਇਆ, ਉਹ ਕਹਿੰਦੇ ਕਿਉਂ ਬਾਈ ਤੂੰ ਗੱਲ ਨਹੀਂ ਸੁਣਦਾ, ਵੇਖਦਾ ਹੀ ਨਹੀਂ। ਕਹਿੰਦੇ ਤੁਹਾਨੂੰ ਪਰਸੋਂ ਕਹੇ ਤਾਂ ਸੀ ਮੈਂ ਅੰਨਾ ਤੇ ਬੋਲਾ ਹੋ ਜਾਣਾ, ਮੈਨੂੰ ਨਹੀਂ ਪਤਾ ਤੁਸੀਂ ਕਹੋਗੇ, ਸਾਨੂੰ ਨਹੀਂ ਸਿਆਣਦਾ, ਨਹੀਂ ਮੈਂ ਤੈਨੂੰ ਕੋਈ ਸਿਆਣ ਕਹੋਗੇ ਤੁਸੀਂ ਕਿੱਥੋਂ ਆ ਗਏ, ਅਸੀਂ ਹੁਣ ਗੱਲ ਕਹੀ ਸੀ ਮੈਂ ਤਾਂ ਨਹੀਂ ਸੁਣੀ ਕੋਈ। ਕਹਿੰਦੇ ਕਾਰਨ ਕੀ ਹੈ, ਕਹਿੰਦੇ ਮੇਰਾ ਨੀ ਕਸੂਰ ਹੈ, ਕੁਰਸੀ ਦਾ ਕਸੂਰ ਹੈ, ਤੇ ਕੁਰਸੀ ਐਸੀ ਹੈ ਜਿਹੜਾ ਚੱਬਾ ਜਾਂਦਾ ਉਹ ਅੰਨਾ ਤੇ ਬੋਲਾ ਹੋ ਜਾਂਦਾ, ਮੇਰਾ ਕੋਈ ਕਸੂਰ ਨਹੀਂ। ਮੈਂ ਤੈਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਹੁਣ ਮਿਲ ਜਾਂਦਾ ਜਿਹਨੇ ਮਿਲਣਾ, ਤੁਸੀਂ ਸਮਾਂ ਲਗਾ ਦਿੱਤਾ ਹੈ, ਉਹੀ ਮੈਂ ਅੱਖਰ ਸੁਣਾ ਰਿਹਾ ਸੀ ਕਿ ਅੰਨੇ ਤੇ ਬੋਲੇ ਨਾ ਹੋ ਜਾਏ, ਕੌਣ ਨੀ ਤੁਸੀਂ ਕਿੱਥੇ ਹੜ ਆਏ ਨੇ, ਕਿੱਥੇ ਜਾ ਕੇ ਵੇਖੀ ਹੋਣ, ਇਹ ਵੀ ਗੱਲ ਨਾ ਬਣਦੀ ਨੇ। ਤੇ ਗੁਰੂ ਪਿਆਰੇ ਖਾਲਸਾ ਉਹ ਜਿਹੜਾ ਅੰਨਾ ਤੇ ਬੋਲਾ ਨਾ ਹੋ ਜਾਏ, ਖਾਲਸੇ ਦੀ ਵੀ ਗੁਰ ਲੈ ਲਈਏ ਹਾਲ ਫਿਲਹਾਲ ਸਾਰੀ ਦੁਨੀਆ ਨਾਲ ਮੁਕਾਬਲਾ, ਸਾਰੀ ਦੁਨੀਆ ਨਾਲ, ਸਾਰੀ ਦੁਨੀਆ ਮੂੰਹ ਸਿਰ ਮਨਾਉਂਦੀ ਹੈ ਕਿ ਤੈਨੂੰ ਨਹੀਂ ਮਨਾਉਣਾ, ਅਸੀਂ ਰੱਖਦੀ ਹੈ ਮਾਨ ਸ਼ਾਨ ਨਹੀਂ ਪਾਉਂਦੇ। ਮੇਰਾ ਹੋਰ ਖਿਆਲ ਕਿਸ ਪ੍ਰਕਾਰ ਸੁਣਾਉਂਦਾ ਕਿ ਕਮਿਊਨਿਸਟ ਮਿਲ ਕੇ ਪ੍ਰੋਫੈਸਰ ਮੈਨੂੰ ਇੱਥੇ ਖੜਦੀ ਯਾਰ ਕਰੇ ਜੇ, ਉਹ ਕਹਿੰਦਾ ਕਿ ਇਸੇ ਇਲਾਕੇ ਵਿੱਚ ਆਇਆ ਕਰਤਾਰ ਤੋਂ ਸੁਣਿਆ ਜਥਾ ਨਾਲ ਪਾ ਦੀ ਜਿਸ ਪਿੰਡ ਜਾਂਦਾ ਅੰਮ੍ਰਿਤ ਛਕਾਈ ਜਾਂਦਾ ਡਾਕਟਰ ਕਿਰਪਾਨਾ ਛਕਾਈ ਜਾਂਦਾ ਬੜਾ ਹੜ ਲੈ ਜਾਂਦਾ। ਮੈਂ ਪੰਜ ਚਾਰ ਗੱਲਾਂ ਪੁੱਛਣੀਆਂ ਮੈਂ ਲਿਖ ਕੇ ਦੇਵਾਂ, ਉਹਨਾਂ ਨੂੰ ਪੁੱਛ ਆਏ ਵਿਦਿਆਰਥੀ ਸੁਣਿਆ ਦੱਸਿਆ ਕਿ ਉਹਨਾਂ ਦੇ ਪਿੰਡ ਚ ਇੱਕ ਦੋ ਪਿੰਡ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਉਸ ਪਿੰਡ ਚ ਜਥਾ। ਉਹਨੇ ਮੈਨੂੰ ਪੁੱਛਿਆ, ਮੈਂ ਉਹਨੂੰ ਕਿਹਾ ਕੱਲ ਨੂੰ ਗੜ੍ਹਦੀਵਾਲ ਖਾਲਸਾ ਹਾਇਰ ਸੈਕੰਡਰੀ ਸਕੂਲ ਦੇ ਬਿਤਾਏ ਦੀਵਾਨ ਲੋਕਾਂ ਨੇ ਵੀ ਆਉਣਾ ਤੇ ਪ੍ਰੋਫੈਸਰ ਸਾਹਿਬ ਵੀ ਉੱਥੇ ਹੀ ਆ ਜਾਣ, ਲੋਕ ਉੱਥੇ ਜਿੰਦੀ ਕੋਈ ਲੋੜ ਨਹੀਂ, ਗਰਮ ਗਰਮੀ ਪਰਸ਼ਨ ਤੇ ਗਰਮ ਗਰਮੀ ਉੱਪਰ ਨਾਲ ਨਾਲ ਹੀ ਦੇਈ ਜਾਵੋ, ਕੋਈ ਲੋੜ ਨਹੀਂ ਕਹਿੰਦਾ ਲੱਕੜ ਤੋਂ ਜਿੰਦੀ। ਮੈਂ ਕਿਹਾ ਮੈਨੂੰ ਇੰਨਾ ਮਲੂਮ ਹੁੰਦਾ ਕਿ ਐਸਾ ਕੋਈ ਨਵਾਂ ਪਰਸ਼ਨ ਨਹੀਂ ਹੋਣਾ ਜਿਹੜਾ ਹੁਣ ਤੱਕ ਕਦੇ ਕਿਸੇ ਨੇ ਕੀਤਾ ਹੀ ਨਾ ਹੋਵੇ, ਕੀ ਹੋ ਗਿਆ ਕੋਈ ਨਹੀਂ। ਉਹਨਾਂ ਪਰਸ਼ਨ ਕੀਤਾ ਸੀ ਕਿ ਇਹ ਬ੍ਰੇਕਾਂ ਵਾਲਾ ਇੱਕ ਸ਼ਹਿਰ ਹੈ ਜੋ ਪਾਉਂਦੇ ਨੇ ਬ੍ਰੇਕਾਂ ਵਾਲਾ, ਜੇ ਕੱਛ ਪਾਲ ਦੂਸਰਾ ਆ ਨਿੱਕਰ ਦੀ ਕਾਲ ਤਾਂ ਪਾਲ ਗਏ, ਪਜਾਮਾ ਕੱਟ ਕੇ ਪਾਲ ਗਏ, ਮਤਲਬ ਕੀ ਅਰਜ ਹੋਣ ਲੱਗਾ ਬ੍ਰੇਕਾਂ ਵਾਲਾ ਇੱਕ ਸ਼ਹਿਰ ਹੈ ਪਾਉਂਦੇ ਫਰਕ ਸੀ। ਉਹਨਾਂ ਉੱਪਰ ਜੋ ਉਸ ਪਾਸੇ ਨੂੰ ਹੁਣ ਆਪਾਂ ਸੁਰਤਾ ਇਧਰੋਂ ਨਿਸ਼ਾਨੇ ਤੋਂ ਲੱਖਣ ਲੈ ਗਏ ਪਰ ਦਾਤੀ ਦੇ ਨੇ, ਇਹਦੇ ਨਾਲ ਉਹਦਾ ਸੰਬੰਧ ਹੋਵੇਗਾ ਜ਼ਰੂਰ। ਪਰਸ਼ਨ ਚੜਾਤੀ ਇਹ ਵੀ ਸੀ ਕਿ ਕਥਾ ਕਿਹਨੂੰ ਕਹਿੰਦੇ ਸਿੰਘ ਨੇ, ਤਾਂ ਖਮਨ ਚੜਾ ਸੋਹਣਾ ਵੀ ਤਾਂ ਆਪਣੇ ਮਨ ਨੂੰ ਵੀ ਉਹ ਸਮਝਦਾ ਕਿ ਮੈਂ ਪਾਪੀ ਹਾਂ ਤੇ ਫਿਰ ਤਾਂ ਪਾਪ ਪਾਪੀ ਕੋਈ ਨੀ, ਫਿਰ ਤਾਂ ਜਿਹਨੇ ਪੀਆ ਨੂੰ ਪਾ ਲਿਆ, ਪੀਆ ਪਰਮੇਸ਼ਰ ਨੂੰ ਜਿਹਨੇ ਪਾ ਲਿਆ ਉਹ ਪਾਪੀ, ਜਿਹਨੇ ਪਰਮੇਸ਼ਰ ਪੀਆ ਪਤੀ ਨੂੰ ਪਾ ਲਿਆ ਉਹ ਪਾਪੀ, ਇਹ ਹੁਣ ਪਤਾ ਨੀ ਕਿਹੋ ਜਿਹਾ ਪਾਪੀ। ਬਿਲਕੁਲ ਗੰਭੀਰਤਾ ਨਾਲ ਬੇਨਤੀ ਕਰ ਰਿਹਾ, ਹਾਸ ਰਸ ਨਹੀਂ ਪਾਪੀ। ਸੋ ਇਹਨੇ ਰੱਖਿਆ ਸੀ ਕਥਾ ਕਿਹਨੂੰ ਕਹਿੰਦੇ, ਮੈਂ ਕਿਹਾ ਅੱਖਰ ਤਾਂ ਬੜਾ ਇਹ ਦੋ ਅੱਖਰਾਂ ਦਾ ਸੁਮੇਲ ਦਾ ਕਥਾ, ਜੇ ਤਾਂ ਅਖਰੀਅਤ ਕਰਾਉਂਦੇ ਤਾਂ ਕਾਇ ਸਰੂਪ ਰੂਪੀ ਥਾਂ ਥਾਂ ਦੀ ਪ੍ਰਾਪਤੀ ਕਰਾਉਣ ਵਾਲੇ ਕਾ ਨਾਮ ਹੈ ਸੁੱਖ ਦਾ। ਸੋ ਸੁੱਖ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ ਦਾ ਨਾਮ ਹੈ ਕਥਾ, ਜਿਹੜਾ ਰੱਬ ਦੀ ਪ੍ਰਾਪਤੀ ਕਰਾਉਂਦੇ ਉਹਨੂੰ ਕਥਾ ਕਹਿੰਦਾ। ਵੈਸੇ ਜੇ ਕਹਿ ਦੋ ਕਿ ਕਥਾ ਇਹ ਬਹੁਤ ਲੰਬੀ ਸਾਰੀ ਗੱਲ ਹੈ, ਭਾਜੀ ਦੋ ਹੀ ਅੱਖਰ ਪੱਬਾ ਤੇ ਦੂਜਾ ਭਾਜੀ, ਪਰ ਇਹਨੂੰ ਜੇ ਬਣਾਉਣਾ ਤਾਂ ਵੀ ਬੜੀ ਲੋੜ ਪੈਂਦੀ ਹੈ। ਪਹਿਲਾਂ ਤਾਂ ਕਿੰਦੇ ਖਰੀਦ ਕੇ ਲਿਆਓ, ਫਿਰ ਲੂਣ ਲਿਆਓ, ਮਸਾਲਾ ਲਿਆਓ, ਮਿਰਚਾਂ ਲਿਆਓ, ਲੱਕੜਾਂ ਲਿਆਓ, ਭਾਂਡਾ ਲਿਆਓ, ਕੜਛੀ ਲਿਆਓ, ਪਤੀਲਾ ਲਿਆਓ, ਫਿਰ ਉੱਪਰ ਤੱਕਰ ਲਿਆਓ, ਅੱਗ ਬਾਲਣ ਵਾਸਤੇ ਲਿਆਓ, ਫਿਰ ਉਸ ਭਾਜੀ ਬਣਾਉਣ ਵਾਲੇ ਨੂੰ ਲਿਆਓ, ਚੁੱਲ੍ਹਾ ਲਿਆਓ, ਥਾਂ ਲਿਆਓ, ਟਾਈਮ ਲਿਆਓ, ਤੇ ਫਿਰ ਕਿਸੇ ਬਣਨ ਦੀ ਕਿੱਟ ਭਾਜੀ ਬਣ ਸਿਰਫ ਭਾਜੀ। ਇੰਨੀਆਂ ਚੀਜ਼ਾਂ ਦੀ ਲੋੜ ਆ ਕਥਾ ਵਾਸਤੇ, ਕਥਾ ਕਹਿੰਦੇ ਨੇ ਬੜੀ ਸੌਖੀ ਚੀਜ਼ਾਂ ਦੋ ਅੱਖਰ ਨੇ, ਪਰ ਇਹਦੇ ਵਾਸਤੇ ਸ਼ੁੱਧ ਅੱਖਰ ਉਹਦਾ ਉਚਾਰਨ, ਉਹਦੀ ਵਿਰਕਤ ਨੀ ਅੱਖਰ ਬਣਿਆ ਕਿੱਥੋਂ, ਉਹਦਾ ਅਰਥ, ਫਿਰ ਉਸ ਸਾਰੀ ਪੰਕਤੀ ਦਾ ਮੁੱਖ ਭਾਵ, ਉਸ ਸ਼ਬਦ ਦਾ ਭਾਵ, ਉਹਦੇ ਵਿੱਚ ਵਿੱਚ ਰਹਿ ਕੇ ਉਹਦੀ ਵਿਆਖਿਆ ਬਾਹਰੋਂ ਨਹੀਂ, ਫਿਰ ਉਹਦੀ ਪੁਸ਼ਟੀ ਵਾਸਤੇ ਦ੍ਰਿਸ਼ਟਾਂਤ ਪ੍ਰਮਾਣ ਸਾਖੀਆਂ ਉਹਦਾ ਹੱਲ, ਫਿਰ ਕਿਤੇ ਜਾ ਕੇ ਬਣਦੀ ਹੈ ਅੱਗੇ ਕਥਾ। ਸੋ ਇਸੇ ਤਰ੍ਹਾਂ ਹੀ ਸੋ ਉਹ ਕਿਹਾ ਮੈਂ ਕਿ ਇਹ ਬ੍ਰੇਕਾਂ ਵਾਲੇ ਕਸ਼ਹਿਰੇ ਦੀ ਕਿੰਨੀ ਲੋੜ ਹੈ, ਉਹ ਭਾਵ ਕੇ ਪੁਸ਼ਟੀ ਵਾਸਤੇ ਹੋਰ ਚੀਜ਼ਾਂ ਦੀ ਲੋੜ ਪੈ ਜਾਂਦੀ ਹੈ, ਇਹ ਸੀ ਮੇਰਾ ਭਾਵ ਇੰਨੀ ਗੱਲ ਕਰਨ ਤੋਂ। ਰਾਜ ਕਰੇਗਾ ਖਾਲਸਾ, ਖਾਲਸੇ ਦਾ ਇੱਕ ਅੰਗ ਹੈ ਬੜਾ ਭਾਰੀ ਕਸ਼ਹਿਰਾ ਕਹਿੰਦਾ। ਹੁਣ ਇੱਕ ਬੰਦਾ ਤਰਕ ਕਰਦਾ, ਉਹ ਮੈਨੂੰ ਕਹਿੰਦਾ ਇਹ ਬ੍ਰੇਕਾਂ ਵਾਲਾ ਕਸ਼ਹਿਰਾ ਕਿਉਂ ਪਾਉਂਦੇ। ਮੈਂ ਉਹਨਾਂ ਨੂੰ ਕਿਹਾ ਪ੍ਰੋਫੈਸਰ ਸਾਹਿਬ ਬ੍ਰੇਕਾਂ ਵਾਲੇ ਕਸ਼ਹਿਰੇ ਬਣੇ ਫਰਦਾ ਹੀ ਤੇ ਕਰੋੜਾਂ ਲੱਗਣਾ ਨੂੰ ਜ਼ਰੂਰ ਕਰਨਾ। ਉਹ ਕਹਿੰਦੇ ਇੰਨੇ ਨਾਲ ਭਲਾ ਮੈਂ ਮੰਨਣ ਲੱਗਾ, ਮੈਂ ਤਾਂ ਦਲੀਲ ਨਾਲ ਮੰਨੂ, ਮੈਂ ਕਿਸਮ ਦਾ ਦਲੀਲ ਮੰਨਿਆ ਤਾਂ ਜੀ। ਮੈਂ ਉਹਨਾਂ ਨੂੰ ਕਿਹਾ ਕਰੇ ਤੂੰ ਸਾਈਕਲ ਤੇ ਚੜੇਗੀ, ਕਹਿੰਦੇ ਹਾਂ ਮੈਂ ਸਿਰਫ ਸਾਈਕਲ ਨੂੰ ਬ੍ਰੇਕ ਹੈ ਬ੍ਰੇਕ ਸ਼ਕਲ ਮੋਟਰਸਾਈਕਲ ਕਾਰ ਬੱਸ ਹਵਾਈ ਜਹਾਜ਼ ਹਵਾਈ ਜਹਾਜ਼ ਤੇ ਬਾਕੀ ਚੀਜ਼ਾਂ ਨੂੰ ਚੜਿਆ। ਮੈਂ ਕਿਹਾ ਮੈਂ ਘਰ ਚੜਿਆ ਸੀ ਮੈਨੂੰ ਪਤਾ ਦੋਨੋਂ ਵੀ ਬ੍ਰੇਕ ਹੈ। ਮੈਂ ਕਿਹਾ ਜਿੰਨੀਆਂ ਚੀਜ਼ਾਂ ਭੱਜਣ ਦੌੜਨ ਵਾਲੀਆਂ ਨੇ ਕੋਈ ਬ੍ਰੇਕ ਤੋਂ ਬਿਨਾਂ ਦਿੱਤੀ ਹੈ, ਕਹਿੰਦੇ ਨਹੀਂ। ਮੈਂ ਕਿਹਾ ਅਚਨਚੇਤ ਉਹਨਾਂ ਦੀ ਬ੍ਰੇਕ ਖਰਾਬ ਹੋ ਜਾਵੇ ਕਹਿੰਦੇ ਫਿਰ ਬਹੁਤ ਬੁਰੀ ਗੱਲ, ਪਤਾ ਨੀ ਕੀ ਕੁਛ ਬਣੇ, ਵਿਵੇਕ ਨਾ ਹੋਵੇ। ਸੋ ਮੈਂ ਕਿਹਾ ਕਿ ਜਿਹੜੀ ਤੇਜ਼ ਤੋਂ ਤੇਜ਼ ਚੱਲਣ ਵਾਲੀ ਤੇ ਹੌਲੀ ਤੋਂ ਹੌਲੀ ਚੱਲਣ ਵਾਲੀ ਚੀਜ਼ ਹੈ, ਹਰੇਕ ਨੂੰ ਬ੍ਰੇਕ ਹੈ, ਜਿਹੜੀ ਤੁਰਨ ਵਾਲੀ ਨੂੰ ਬ੍ਰੇਕ ਹੈ। ਪਰ ਜਿੰਨੀ ਕੁ ਤੇਜ਼ ਰਫ਼ਤਾਰ ਚੱਲਣ ਵਾਲੀ ਚੀਜ਼ ਹੋਵੇਗੀ, ਉਹਦੀ ਬ੍ਰੇਕ ਸਖ਼ਤ ਤੇ ਮਜ਼ਬੂਤ ਹੋਵੇਗੀ, ਤਾਂ ਕਿ ਮੌਕੇ ਸਿਰ ਧੋਖਾ ਨਾ ਹੋ ਜਾਵੇ। ਔਰ ਜਿੰਨੀ ਕੁ ਤੇਜ਼ ਚਲਾਵੇਗਾ, ਅੱਜ ਦੀ ਗੱਲ ਹੀ ਅੰਮ੍ਰਿਤਸਰ ਸਾਹਿਬ ਗਏ ਸੀ, ਲੋੜ ਪਈ ਸੀ ਥਾਂ ਤੇ ਕਾਰ ਨੂੰ ਤੇਜ਼ ਭਜਾਉਣ ਦੀ, ਉਸੇ ਉੱਜਣ ਸਿੰਘ ਭਜਾਵੇ ਨੇ ਮੈਂ ਕਿਹਾ ਕਾਰਨ ਕੀਤੇ ਕਿ ਬ੍ਰੇਕ ਕਮਜ਼ੋਰ ਹੈ, ਇਸ ਵਾਸਤੇ ਮੈਂ ਘੱਟ ਭਜਾਉਣਾ ਕਿ ਲੋੜ ਪੈ ਗਈ ਤੇ ਛੇਤੀ ਨਾਲ ਰੋਕੀ ਨਹੀਂ ਪੈਣੀ। ਸੋ ਤੇਜ਼ ਦੌੜ ਵਾਸਤੇ ਜਿਹੜੀ ਬ੍ਰੇਕ ਹੈ ਉਹ ਵੀ ਮਜ਼ਬੂਤ ਹੋਣੀ ਚਾਹੀਦੀ। ਸੋ ਮੈਂ ਉਸਨੂੰ ਦੱਸਿਆ ਇਹ ਗੱਲ ਠੀਕ ਹੈ ਤੇ ਮਹਾਨ ਸੀ, ਮੈਂ ਕਿਹਾ ਜਿਹੜਾ ਖਾਲਸਾ ਪੰਥ ਹੈ ਇਹ ਕੋਈ ਮਰਿਆ ਗੁਜਰਿਆ ਇੱਕ ਥਾਂ ਤੇ ਪੈ ਰਹਿਣ ਵਾਲੀ ਸੁੱਕੀ ਸੜੀ ਕੋਈ ਚੀਜ਼ ਨਹੀਂ। ਖਾਲਸਾ ਹਮੇਸ਼ਾ ਅਗਾਂਹ ਵਧਣ ਵਾਲਾ, ਤੁਰਨ ਵਾਲਾ, ਅਗਾਂਹ ਵਧਣ ਵਾਲਾ, ਅਗਾਂਹ ਵਧੂ ਖਿਆਲਾਂ ਵਾਲਾ। ਸੋ ਇਹ ਬੜੀ ਤੇਜ਼ੀ ਨਾਲ ਚੱਲਣ ਵਾਲਾ, ਜਿੰਨੀ ਤੇਜ਼ੀ ਨਾਲ ਖਾਲਸਾ ਚੱਲਿਆ ਤੁਰਦਾ ਉਹ ਤੇਜ਼ੀ ਨਾਲ ਕੋਈ ਨਹੀਂ ਤੁਰ ਸਕਦਾ। ਸਾਡੇ ਸਤਿਗੁਰੂ ਵੀ ਤੇਜ਼ੀ ਨਾਲ ਚੱਲੇ, ਜਿਨ੍ਹਾਂ ਨੇ ਅੱਜ ਤੋਂ 500 ਸਾਲ ਪਹਿਲਾਂ ਕਹਿ ਦਿੱਤਾ ਕਿ ਪਾਤਾਲਾ ਪਾਤਾਲ ਲੱਖ ਆਗਾ ਸਾ ਆਗਾ, ਤੇ ਸਾਇੰਸ ਵਾਲੇ ਅੱਜ ਪਹੁੰਚ ਕੇ ਚੰਦ ਦੇ ਤੌਰ ਤੇ ਮੇਰੇ ਇਹ ਵੀ ਇੱਕ ਧਰਤੀ ਹੈ ਮਹਾਰਾਜ ਕਿਹਾ, ਲੱਖਾਂ ਧਰਤੀਆਂ ਲੱਖਾਂ ਪਤਾਲ ਆਕਾਸ਼, ਅੱਜ ਤੋਂ 500 ਵਰਾ ਪਹਿਲਾਂ ਕਹਿ ਦਿੱਤਾ ਹੈ ਕਿ ਸਾਇੰਸ ਵਾਲੇ ਅੱਜ ਕੇਵਲਾ ਚੰਦ ਦਿਸਦਾ ਜਿਹੜਾ ਉਹ ਤੱਕ ਪਹੁੰਚ ਕੇ ਮੇਰੇ ਕਿ ਇੱਕ ਧਰਤੀ ਹੈ। ਮੈਂ ਕਿ ਕਿੱਡੀ ਸਤਿਗੁਰੂ ਜੀ ਤੇ ਕਿੱਥੋਂ ਦੂਰ ਤੱਕ ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਏ, ਫਿਰ ਉਦੋਂ ਛੱਡਣੇ ਪਾਪ ਛੱਡਣੇ। ਸੋ ਇਸ ਵਾਸਤੇ ਖਾਲਸਾ ਜਿਹੜਾ ਸੰਘਰਸ਼ ਕਰਨ ਵਾਲਾ ਤੇਜ਼ੀ ਨਾਲ ਚੱਲਣ ਵਾਲਾ, ਸੋ ਜਿੰਨਾ ਤੇਜ਼ੀ ਨਾਲ ਚੱਲਣ ਵਾਲਾ ਓਨੀ ਇਸ ਨੂੰ ਬ੍ਰੇਕ ਲਾਉਣੀ ਬੜੀ ਜ਼ਰੂਰੀ। ਸੋ ਕਹਿੰਦੇ ਅੱਛਾ, ਮੈਂ ਕਿਹਾ ਜਿਹੜੀ ਕੋਈ ਚੀਜ਼ ਚੱਲਦੀ ਹੈ ਟ੍ਰੈਫਿਕ, ਬੰਬੇ ਦੀ ਟ੍ਰੈਫਿਕ ਦੇਖੀ ਹੈ, ਉੱਥੇ ਟ੍ਰੈਫਿਕ ਦਾ ਬੜਾ ਸੋਹਣਾ ਪ੍ਰਬੰਧ ਹੈ ਆਵਾਜਾਈ ਦਾ। ਸੋ ਉੱਥੇ ਦੋ ਤਰ੍ਹਾਂ ਦੀਆਂ ਬੱਤੀਆਂ ਨੇ, ਇੱਕ ਤਾਂ ਹਰੀ ਬੱਤੀ ਹੈ, ਜਦੋਂ ਹਰੀ ਬੱਤੀ ਹੁੰਦੀ ਹੈ ਜਿਸ ਤੇ ਕੋਈ ਮੋਟਰ ਕਾਰ ਜੀਪ ਕੋਈ ਚੀਜ਼ ਹੋਵੇ ਉਹ ਸਾਰੇ ਜ਼ੋਰ ਨਾਲ ਭਜਾ ਦਿੰਦਾ, ਤੇ ਜਦੋਂ ਲਾਲ ਬੱਤੀ ਹੋ ਜਾਵੇ ਲਾਲ ਬੱਤੀ ਹਰੇਕ ਬ੍ਰੇਕ ਲਾਉਂਦਾ। ਬੱਤੀ ਦਾ ਭਾਵ ਹੈ ਜ਼ਿਆਦਾ ਨਾਲ ਬ੍ਰੇਕ ਜਾਓ ਰੁਕ, ਜੇ ਨਹੀਂ ਤਾਂ ਜਿਹੋ ਜਿਹਾ ਮੇਰਾ ਰੰਗ ਹੈ ਨਾ ਉਹੋ ਜਿਹਾ ਖੂਨ ਸਰੀਰ ਵਿੱਚੋਂ ਨਿਕਲੇਗਾ, ਮਰ ਜਾਓਗੇ। ਤੇ ਉਸ ਮੌਕੇ ਤੇ ਬ੍ਰੇਕ ਲਾਉਣੀ ਪੈਂਦੀ ਹੈ, ਤੇ ਜੇ ਨਾ ਬ੍ਰੇਕ ਲੱਗੇ ਤਾਂ ਬੁਰੀ ਹਾਲਤ, ਤੇ ਜਦੋਂ ਹਰੀ ਬੱਤੀ ਹੋ ਗਈ ਤਾਂ ਉਦੋਂ ਭਜਾ ਕਰਦੇ ਨੇ ਸਾਰੇ। ਮੈਂ ਕਿਹਾ ਸਾਡਾ ਜੀਵਨ ਜਿਹੜਾ ਇਹ ਇੱਕ ਮੋਟਰ ਵਰਗਾ, ਕਾਰ ਵਰਗਾ, ਹਵਾਈ ਜਹਾਜ਼ ਵਰਗਾ, ਕਿਹੋ ਜਿਹਾ ਮਰਜ਼ੀ ਸਮਝੋ, ਅਸੀਂ ਅਗਾਂਹ ਵਧਣ ਵਾਲੇ, ਇੱਕ ਥਾਂ ਤੇ ਟਿਕਣ ਵਾਲੇ ਨਹੀਂ। ਸੋ ਸਾਡਾ ਜਿਹੜਾ ਰਾਹ ਹੈ ਉਹ ਹੈ ਸੰਤ ਦਾ ਮਾਰਗ ਧਰਮ ਕੀਤਾ, ਇਸ ਰਸਤੇ ਅਸੀਂ ਚੱਲਦੇ ਹਾਂ। ਪਰ ਇਸ ਰਸਤੇ ਚੱਲਦਾ ਹੋਇਆ ਟ੍ਰੈਫਿਕ ਦਾ ਬੜਾ ਸੋਹਣਾ ਪ੍ਰਬੰਧ ਹੈ। ਤੇ ਇਹ ਹੈ ਹਰੀ ਬੱਤੀ ਸਾਡੇ ਵਾਸਤੇ ਤੇ ਲਾਲ ਬੱਤੀਆਂ ਦੋ ਨੇ ਬੜੀਆਂ ਸਖ਼ਤ। ਹਰੀ ਬੱਤੀ ਤਾਂ ਇਹ ਹੈ ਕਿ ਨਿਜ ਨਾਰੀ ਕੇ ਸਾਥ ਨਿਹ ਤੁਮਨਿਤ ਬਧਾਈ ਹੋ, ਇਹ ਹਰੀ ਬੱਤੀ ਸਾਡੇ ਲਈ, ਆਪਣੀ ਘਰਵਾਲੀ ਦੇ ਨਾਲ ਨਿਤ ਪਿਆਰ ਕਰੋ, ਪ੍ਰੇਮ ਵਧਾਓ। ਪਰ ਅੱਗੇ ਲਾਲ ਬੱਤੀ ਹੈ, ਪਰ ਨਾਰੀ ਕੀ ਸੋਜ ਭੂਲ ਸੁਪਨੇ ਹੋ ਨਾ ਜਾਈ ਹੋ, ਪਰਾਈ ਜਨਾਨੀ ਦੀ ਸੇਜਾ ਤੇ ਸੁਪਨੇ ਵਿੱਚ ਵੀ ਭੁੱਲ ਕੇ ਵੀ ਨਹੀਂ ਜਾਣਾ। ਇਹ ਬੜੀ ਕਰੜੀ ਬ੍ਰੇਕ ਲਾਈ ਖਾਲਸੀ, ਬ੍ਰੇਕ ਵਾਲਾ ਕਿਸ਼ਹਿਰਾ ਪਹਿਲਾ ਹੈ, ਬ੍ਰੇਕ ਵਾਲਾ ਬ੍ਰੇਕ ਲਾ ਸਕਦਾ, ਜੇ ਨਾ ਬ੍ਰੇਕ ਲਾਈ ਤਾਂ ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾ, ਪਰ ਨਾਰੀ ਕੇ ਭਜੇ ਸੀਸ ਦਾ ਸੀਸ ਕਵਾਰ, ਜੇ ਉਹ ਕੀਤਾ ਤਾਂ ਵੇਖ ਨਿਮਕ ਕਾਮ ਸਵਾਦ ਕਾਰਨ ਉਸ ਦਿਨ ਦੁੱਖ ਪਾਵੇ, ਕਰੀ ਮੋਹ ਤਰੰਗ ਮਾਣੇ ਫਿਰ ਬਹੁਤ ਬਹੁਤ ਪਛਤਾਵੇ। ਤੇ ਲਾਲ ਬੱਤੀ ਐਕਸੀਡੈਂਟ ਹੋ ਜਾਣਾ ਵਿੱਚ ਚੇਤੇ ਰੱਖੀ, ਉੱਥੇ ਹੀ ਬੰਦਾ ਮਾਰਿਆ ਜਾਣਾ, ਨਿੰਦਾ ਹੋਣੀ ਨਰਕਮ ਚ ਪੈਣਾ ਪੈਣਾ ਹੀ, ਖਿਆਲ ਰੱਖ। ਸੋ ਤੁਹਾਡੇ ਘਰ ਵਿੱਚ ਮੈਂ ਕਿਹਾ ਸਤਿਕਾਰਯੋਗ ਹੋ ਸਕਦਾ ਦਾਦੀ ਜੀ ਵੀ, ਮਾਤਾ ਵੀ, ਤੁਹਾਡੀ ਭੈਣ ਜੀ ਵੀ, ਤੁਹਾਡੀ ਘਰਵਾਲੀ ਵੀ, ਤੁਹਾਡੀ ਪੁੱਤਰੀ ਵੀ ਹੋਵੇ, ਕੀ ਸਾਰੀਆਂ ਨੂੰ ਇੱਕੋ ਨਿਗਾਹ ਨਾਲ ਤੱਕਦੇ ਕਿ ਬ੍ਰੇਕ ਹੈ ਲਾਉਣੀ ਪੈਂਦੀ? ਮਾਤਾ ਮਾਤਾ ਦੀ ਥਾਂ ਤੇ, ਦਾਦੀ ਦਾਦੀ ਥਾਂ ਤੇ, ਘਰਵਾਲੀ ਘਰਵਾਲੀ ਦੀ ਥਾਂ ਤੇ, ਭੈਣ ਲੜਕੀ ਆਪੋ ਆਪਣੀ ਥਾਂ ਤੇ। ਸੋ ਇੱਕ ਆਪਣੀ ਘਰਵਾਲੀ ਤੋਂ ਬਿਨਾਂ ਬ੍ਰੇਕ ਲਾਉਣੀ ਪੈਂਦੀ। ਇਸ ਵਾਸਤੇ ਖਾਲਸੇ ਨੂੰ ਇੱਕ ਰੂਪ ਵਾਲਾ ਇਸ਼ਾਰਾ ਤਾਂ ਦਿੱਤਾ ਹੇ ਬੀਬੀ ਅੰਮ੍ਰਿਤਧਾਰ ਨੂੰ ਸੁਣ, ਆਪਣੇ ਪਤੀ ਤੋਂ ਬਿਨਾਂ ਤੇ ਆਪਣੇ ਘਰ ਵਾਲੇ ਤੋਂ ਬਿਨਾਂ ਤੈਨੂੰ ਬ੍ਰੇਕ ਲਾਈ ਹੈ, ਬੜੀ ਸਖ਼ਤ ਬ੍ਰੇਕ। ਜੇ ਇਸ ਬ੍ਰੇਕ ਨੂੰ ਤੋੜ ਦਿੱਤਾ ਤਾਂ ਐਕਸੀਡੈਂਟ ਐਸਾ ਹੋਵੇਗਾ ਨਾਮ ਕੇ ਦਾਤ ਕੇ ਸਹੁਰੇ ਲੋਕ ਤਰਨੋ ਕੇ ਖੂਨ ਕਾਲਾ ਹੋਵੇ। ਇਸ ਵਾਸਤੇ ਇਹ ਦੱਸੋ ਪ੍ਰੋਫੈਸਰ ਜੀ, ਬ੍ਰੇਕ ਵਾਲੀ ਕਿਸ਼ਾਰੀ ਦੀ ਗੋਲ ਹੈ ਕਿ ਨਹੀਂ? ਜੇ ਤੋੜ ਦੇਜੀਏ ਬ੍ਰੇਕਰ, ਤੁਸੀਂ ਤੋੜ ਦਿਓਗੇ ਬਦਾਨੀਆਂ ਧੀਆਂ ਪੈਣਾ ਵੱਲ ਤੱਕੋਗੇ, ਤੁਹਾਡੀਆਂ ਵੱਲ ਕੋਈ ਤੱਕੀ ਜਾਵੇ ਕੋਈ ਪ੍ਰਗਾਹ ਨਹੀਂ? ਕਹਿੰਦੇ ਨਹੀਂ ਨਹੀਂ, ਪਤਾ ਲੱਗ ਗਿਆ ਬ੍ਰੇਕ ਵਾਲੇ ਕਿਸ਼ਾਰੇ ਬਿਨਾਂ ਸਰਦਾ ਹੀ ਨਹੀਂ। ਤਾਂ ਗੁਰੂ ਕਿਹਾ ਬ੍ਰੇਕ ਵਾਲੇ ਕਿਸ਼ਾਰੇ ਬਿਨਾਂ ਨਹੀਂ ਸਰਨਾ। ਸੋ ਹੋਰ ਉਹਨੇ ਤਾਂ ਗੱਲ ਕਹੀ ਸੀ, ਕਹਿੰਦੇ ਤੁਸੀਂ ਦੱਸੋ ਕਿਰਪਾਨ ਕਿਉਂ ਕਹਿੰਦੇ? ਗਾਤਰ ਕਿਰਪਾਨ, ਇਹ ਕਿਰਪਾਨ ਇੱਥੇ ਡੇਢ ਫੁੱਟ ਦੀ ਵੱਡੀ ਗੱਲ, ਅਜੇ ਤਾਂ 9 ਇੰਚੀ ਦੀ ਅੱਜ ਦੀ ਕੀ ਲੋੜ ਹੈ? ਅੱਜ ਤਾਂ ਦੂਰੋਂ ਗੋਲੀ ਵੱਜਦੀ ਹੈ, ਬਲਕਿ ਉਹਨੇ ਇਹਦੇ ਅਗਾਂਹ ਬੋਲਿਆ ਤਾਂ ਕਹਿੰਦੇ ਟੈਂਕ ਦੂਰੋਂ ਮਾਰਦਾ ਗੋਲਾ, ਹਵਾਈ ਜਹਾਜ਼ ਉੱਪਰੋਂ ਆ ਕੇ ਚਾਚੀ ਗੋਲਾ ਮਾਰ ਕੇ ਦੌੜ ਜਾਂਦਾ, ਉਹ ਦੂਰੋਂ ਮਾਰ ਦਿੰਦੀ। ਅੱਜ ਤੁਹਾਡੀ ਇਸ ਕਿਰਪਾਨ ਦੀ ਕੀ ਲੋੜ ਹੈ? 300 ਸਾਲ ਪਹਿਲਾਂ ਲੋੜ। ਮੈਂ ਉਹਨਾਂ ਨੂੰ ਕਿਹਾ ਤੁਸੀਂ ਕਿੱਥੋਂ ਕਹਾਉਂਦੇ ਹੋ ਕਾਲਜ ਵਿੱਚ? ਉਹ ਕਹਿੰਦੇ ਅਸੀਂ 4 ਮਹੀਨੇ ਤੋਂ ਆਉਂਦੇ ਹਾਂ। ਮੈਂ ਕਿਹਾ ਤੁਸੀਂ ਜਾਂਦੇ ਹੋ ਸਾਈਕਲ ਤੇ ਚੜ ਕੇ ਦਿਨ ਡੁੱਬੇ ਦੇ ਨਾਲ, ਉੱਥੇ ਇੱਕ ਮੌਕਾ ਕੋਈ ਇਹੋ ਜਿਹਾ ਜਿਹਦੇ ਹੱਥ ਵਿੱਚ ਹੋਵੇ ਡਾਂਗ, ਤੇਲ ਉਹਨੇ ਹੋਰ ਲਾਇਆ ਹੋਵੇ, ਉਹ ਵੇਖ ਲਵੇ ਕਿ ਉਹਦੇ ਨੇ ਪ੍ਰੋਫੈਸਰ ਦਾ ਰੋਕ ਦਿੰਦਾ ਇੱਥੇ ਉੱਤਰ, ਜਮਾਂ ਉੱਤਰਦਾ ਤਾਂ ਆ ਵੇਖ ਇੱਥੇ ਕਹਿੰਦੇ 16 ਪੜ੍ਹਦੀ ਹੋਇਆ ਉੱਤਰ ਥੱਲੇ ਲਾ ਦੇ ਘੜੀ ਲਾ ਦੇ ਕੱਪੜੇ, ਜੇ ਥਾਂ ਤਾਂ ਕੀਤੀ ਤਾਂ ਚਾਹਤਾ ਸ਼ਿਕਾਇਤ ਨੂੰ ਗਰਮ ਗਰਮ। ਉਸ ਮੌਕੇ ਤੇ ਉਮੀਦ ਹੈ ਕਿ ਤੂੰ ਚਾਟੀ ਵਾਇਰਲੈਸ ਕਰੇਗਾ, ਉਹ ਤੱਕ ਗੱਲ ਨੂੰ ਇੱਥੋਂ ਛੇਤੀ ਨਾਲ ਆ ਭੇਜੀ, ਜਿਹੜਾ ਹਵਾਈ ਜਹਾਜ਼ ਆ ਕੇ ਗੋਲਾ ਮਾਰੇ ਉਹਨੂੰ, ਜਾਂ ਇੱਕ ਤੋਪਖਾਨਾ ਭੇਜੀ ਛੇਤੀ ਨਾਲ ਆ ਕੇ ਇੱਕ ਤੋਪ ਦਾ ਗੋਲਾ ਮਾਰੇ ਉਹਨੂੰ। ਮੈਂ ਕਿਹਾ ਭੱਜ ਕੇ ਆ ਜਾਓਗੇ, ਤੇਰੇ ਵਾਸਤੇ ਤੋਪਖਾਨਾ ਵੀ ਤੇ ਹਵਾਈ ਜਹਾਜ਼ ਵੀ ਤੇਰੇ ਲਈ ਰੱਖੇ ਨੇ ਕੱਲੇ ਲਈ, ਤੇ ਜੇ ਉੱਥੇ ਤੁਰ ਵੀ ਪਏ ਤੇ ਆਉਂਦਿਆਂ ਆਉਂਦਿਆਂ ਨੂੰ ਤੇਰੀ ਸਮਾਪਤੀ ਹੋ ਜਾਂਦੀ ਜ਼ਰੂਰ। ਜੇ ਤੇਰੇ ਕੋਲ ਆ ਕਿਰਪਾਨ, ਅਗਲੇ ਨੂੰ ਪਤਾ ਹੈ ਅਵਲ ਤਾਂ ਗੱਲ ਨਹੀਂ ਪੈਂਦਾ ਇਹ ਸ਼ਸਤਰ ਵਾਲਾ ਹੈ, ਤੇ ਜੇ ਗਲਤੀ ਕਰਨ ਵੀ ਲੱਗਾ ਤਾਂ ਤੇਰੇ ਡਾਕਟਰ ਹੋਵੇ ਡੇਢ ਫੁੱਟੀ ਕਿਰਪਾਨ ਤੇ ਹੋਵੇ ਜਿਹੜਾ ਤੇਲ ਤੇ ਪਿੱਛੇ ਅੰਮ੍ਰਿਤਧਾਰੀ ਹੋਵੇ ਪਿਆਰ ਤੋਂ ਪਿਆਰ ਹੌਸਲੇ ਵਾਲਾ, ਜੇ ਮੇਰੇ ਨੇੜੇ ਆਏ ਤਾਂ ਵੇਖ ਲਈ, ਜੇ ਮੈਨੂੰ ਕੱਟ ਲੱਗੀ ਤਾਂ ਤੂੰ ਵੀ ਹੋਈ ਚਾਚੇ ਦਾ ਮੁਕਾਬਲਾ ਕਰੇਗਾ। ਮਨੁੱਖ ਤਾਂ ਕੀ, ਜੇ ਤੈਨੂੰ ਕੁੱਤਾ ਵੀ ਪੈ ਜਾਵੇ ਤੂੰ ਉਹਦੇ ਵੀ ਉਹਦਾ ਮੁਕਾਬਲਾ ਵੀ ਨਹੀਂ ਕਰ ਸਕਦਾ, ਤੇਰੀਆਂ ਤੁਰਪਾਂ ਤੇ ਗੋਲੀਆਂ ਤੇ ਬੰਦੂਕਾਂ ਨੇ ਆ ਕੇ ਤੇ ਕੁੱਤੇ ਦਾ ਮੁਕਾਬਲਾ ਵੀ ਨਹੀਂ ਕਰਨਾ, ਮਨੁੱਖ ਦਾ ਮੁਕਾਬਲਾ ਤੂੰ ਕੀ ਕਰ ਸਕੇਗਾ? ਸੋ ਇਹ ਦੱਸ, ਇਹ ਠੀਕ ਤੇਰੇ ਵਾਸਤੇ ਤੁਰਪਾਂ ਆਉਣੀ ਹੈ? ਕਹਿਣ ਲੱਗੇ ਨਹੀਂ, ਫਿਰ ਜੇ ਕੋਲ ਤੇਰੇ ਇਹ ਸ਼ਸਤਰ ਨਿਕ ਵਾਸਤੇ ਘੱਟ ਤੋਂ ਘੱਟ ਜੇ ਦੂਜੇ ਨੂੰ ਨੀ ਮਾਰਨਾ ਤਾਂ ਆਪਣੀ ਰਾਖੀ ਤਾਂ ਕਰ ਸਕੇਗਾ ਕਿ ਨਹੀਂ? ਕਹਿੰਦੇ ਜ਼ਰੂਰ ਕਰ ਸਕੂ, ਫਿਰ ਇਹਦੀ ਲੋੜ ਨਹੀਂ ਹੋਣੀ। ਕਹਿੰਦੇ ਅੱਜ ਪਤਾ ਲੱਗਿਆ ਕਿ ਜ਼ਰੂਰ ਲੋੜ ਹੈ, ਲੋੜ ਹੈ। ਮੈਂ ਕਿਹਾ ਜੇ ਪਹਿਲ ਸੀ ਜੰਗ ਬਾਰੇ ਪੁੱਛਦਾ ਤਾਂ ਮੈਨੂੰ ਕੁਛ ਫੇਮ ਕਰਨ ਦੀ ਹਾਲਤ ਫੌਜੀਆਂ ਦੀ, ਜੰਗ ਕਰਦੇ ਹੋ ਗੋਲੀਆਂ ਮੁੱਕਦੀਆਂ ਸਿੱਕਾ ਬਰੂਦ, ਸੰਗੀਨਾ ਨਾਲ ਆਪਣੇ ਸਿੰਘ ਲੜੇ ਸੀ ਸੰਗੀਨਾ ਨਾਲ, ਸਾਨੂੰ ਪਤਾ ਸਾਡੇ ਖੇਤਾਂ ਵਿੱਚ ਲੜੇ ਸਨ, ਸਾਨੂੰ ਪਤਾ ਇਸ ਗੱਲ ਦਾ। ਉਸ ਮੌਕੇ ਤੇ ਜਿਹੜੇ ਖੱਟੜ ਹੋਏ ਸਿੰਘ ਫੌਜੀ ਉਹਨਾਂ ਨੇ ਕਿਹਾ ਕਿ ਅਸੀਂ ਉਸ ਦਿਨ ਵੀ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਤੁਸੀਂ ਅੰਮ੍ਰਿਤ ਛੱਕ ਕੇ ਗਾਤਰੇ ਕਿਰਪਾਨ ਪਾਈ ਹੁੰਦੀ ਹੈ ਤੂੰ ਤਾਂ ਹੋਰ ਕਈਆਂ ਤੁਰਕੜਿਆਂ ਨੂੰ ਮਾਰ ਕੇ ਫਿਰ ਸ਼ਹੀਦ ਹੁੰਦੇ। ਸੋ ਉਸ ਐਸ ਮੌਕੇ ਤੇ ਵਰਤਮਾਨ ਸਮੇਂ ਦੇ ਮੈਦਾਨ ਜੰਗ ਦੇ ਵਿੱਚ ਵੀ ਉਹਦੀ ਲੋੜ। ਸੋ ਮੰਨ ਗਿਆ ਇਸ ਗੱਲ ਨੂੰ ਕਿ ਠੀਕ, ਮੈਂ ਕਿਹਾ ਕਰੋੜਾਂ ਵਰੇ ਅਗਾਂਹ ਜੇ ਲੰਘ ਜਾਵੇ, ਸਾਇੰਸ ਕਿੰਨੀ ਮਰਜ਼ੀ ਤਰੱਕੀ ਕਰ ਜਾਵੇ, ਦਸਮ ਪਾਤਸ਼ਾਹ ਬਚੇ ਹੋਏ ਮਰਿਆਦਾ ਨੂੰ ਕਦੇ ਕੋਈ ਚੁਕਲਾ ਨਹੀਂ ਸਕੇ। ਸੋ ਕਹਿੰਦੇ ਕਿ ਦਾੜਾ ਤੇ ਕੇਸ ਕਿਉਂ ਰੱਖਦੇ? ਮੈਂ ਕਿਹਾ ਵਾਹ ਵਾਹ, ਮੈਂ ਤਾਂ ਸਮਝਿਆ ਤੂੰ ਪੜ੍ਹਿਆ ਲਿਖਿਆ ਪਰ ਨਹੀਂ ਪੜ੍ਹਿਆ ਪੜ੍ਹਿਆ। ਕਹਿੰਦੇ ਕਿਉਂ, ਮੈਂ ਪੜ੍ਹਿਆ ਹੁੰਦਾ ਤਾਂ ਮੁੰਡਿਆਂ ਨੂੰ ਪੜ੍ਹਾਉਣਾ। ਮੈਂ ਕਿਹਾ ਫਿਰ ਤੂੰ ਸੋਚੀ ਕਿਹੜੀ ਜੀ ਪੜ੍ਹਾਈ ਪੜ੍ਹਿਆ ਤੇ ਇਹਨਾਂ ਨੂੰ ਪਤਾ ਨੂੰ ਕੀ ਪੜ੍ਹਾ ਦੇਵੇਗਾ? ਕਿਉਂਕਿ ਤਰਕ ਬਾਹਰ ਸੀ, ਮੈਂ ਵੀ ਤਰਕ ਨਾਲ ਉੱਤਰ ਦੇਣਾ ਚਾਹਿਆ। ਮੈਂ ਕਿਹਾ ਤੇਰਾ ਕਹਿਣਾ ਕਿਉਂ ਪ੍ਰੋਫੈਸਰ ਸਾਹਿਬ, ਜਿਵੇਂ ਕੋਈ ਚੋਰ ਕਿਸੇ ਭਲੇ ਲੋਕ ਨੂੰ ਕਹਿ ਦੇਵੇ ਤੂੰ ਚੋਰੀ ਕਿਉਂ ਨਹੀਂ ਕਰਦਾ, ਕਿਸੇ ਇਮਾਨਦਾਰ ਬੰਦੇ ਨੂੰ ਕਹਿ ਦੇਵੇ ਤੂੰ ਇਮਾਨਦਾਰ ਕਿਉਂ, ਤੂੰ ਬੇਈਮਾਨੀ ਕਿਉਂ ਨਹੀਂ ਕਰਦਾ? ਜਿਵੇਂ ਮੈਂ ਕਿਹਾ ਰੱਬ ਨੇ ਦਿੱਤਾ ਸਾਰਾ ਸਰੀਰ ਤੇ ਰੱਬ ਦੀ ਮਾਨ ਮੈਂ ਉਹਦੇ ਵਿੱਚ ਸ਼ਾਂਤ ਕਰਕੇ ਵੇਖਦੀ ਹਾਂ ਬਦਕਿਸਮਤੀ ਨਾਲ ਥੋੜਾ ਜਿਹਾ ਨੱਕ ਵੱਢਿਆ ਜਾਵੇ ਕਿੱਦਾਂ ਬੁਰਾ ਲੱਗੂ ਥੋੜਾ ਜਿਹਾ ਬੁੱਲ ਵੱਢ ਦਈਏ ਕਿੱਦਾਂ ਬੁਰਾ ਲੱਗੂ ਇਸੇ ਤਰ੍ਹਾਂ ਹੋਰ ਅੰਗ ਪ੍ਰਤੰਗ ਵੀ ਬੁਰੇ ਲੱਗਣਗੇ ਮੈਂ ਕਿਹਾ ਰੱਬ ਦੀ ਇਮਾਨਤਾ ਕਹਿੰਦੀ ਹਾਂ ਸਭ ਕੁਛ ਕਿਉਂਕਿ ਦਾਰਾ ਤੇ ਕੇਸ ਤੇ ਉਹ ਨੀ ਰੱਬ ਦੀ ਇਮਾਨਤ ਰੱਬ ਦੀ ਹੈ ਤੇ ਰੱਬ ਦੀ ਇਮਾਨਤ ਵਿੱਚ ਜਿਹਨੇ ਸ਼ਾਂਤ ਪਾ ਦਿੱਤੀ ਉਹਦੇ ਨਾਲ ਵੱਡਾ ਬੇਈਮਾਨ ਹੋਰ ਕੌਣ ਹੈ ਰੱਬ ਦੀ ਇਮਾਨਤ ਵਿੱਚ ਜਿਹੜਾ ਸ਼ਾਂਤ ਪਾਉਣਾ ਉਸ ਤੋਂ ਵੱਡਾ ਬੇਈਮਾਨ ਹੋਰ ਕੋਈ ਨਹੀਂ ਇਸ ਵਾਸਤੇ ਤੁਸੀਂ ਚੋਰੀ ਕਰਦੇ ਹੋ ਰੱਬ ਦੀ ਦਿੱਤੀ ਇਮਾਨਤ ਵਿੱਚ ਸ਼ਾਂਤ ਪਾਉਂਦੇ ਹੋ ਤਾਂ ਸਾਨੂੰ ਕਹਿੰਦੇ ਤੁਸੀਂ ਕੇਸ ਮੰਨਦੇ ਕਿਉਂ ਨਹੀਂ ਮੈਂ ਕਹਿੰਦਾ ਤੁਸੀਂ ਦੱਸੋ ਕਿ ਤੁਸੀਂ ਕੇਸ ਮੰਨਦੇ ਕਿਉਂ ਜੀ ਤੁਸੀਂ ਦੱਸੋ ਕੇਸ ਕਿਉਂ ਮੰਨਦੇ ਜੀ ਅਸੀਂ ਤਾਂ ਰੱਬ ਦੀ ਦਿੱਤੀ ਇਮਾਨਤ ਦੇ ਬਾਕੀ ਸਰੀਰ ਨੂੰ ਠੀਕ ਅਸੀਂ ਸਮਝਦੇ ਹਾਂ ਅੰਗ ਪ੍ਰਤੰਗ ਠੀਕ ਦਿੱਤੇ ਨੇ ਤੇ ਦਾੜਾ ਤੇ ਕੇਸ ਵੀ ਰੱਬ ਨੇ ਠੀਕ ਦਿੱਤੇ ਮੈਂ ਕਿਉਂ ਮੰਨੀਏ ਰੱਬ ਦੀ ਆਗਿਆ ਵਿੱਚ ਚੜਾਂਗੇ ਉਹਦੀ ਇਮਾਨਤ ਸ਼ਾਂਤ ਨੂੰ ਪਾਉਣੀ ਇਮਾਨਦਾਰ ਬਣ ਕੇ ਰਹਿਣਾ ਤੁਸੀਂ ਦੱਸੋ ਇਮਾਨਤ ਇਮਾਨਤ ਸ਼ਾਂਤ ਕਿਉਂ ਪਾਉਂਦੇ ਹੋ ਵੀ ਪਤਾ ਲੱਗ ਗਿਆ ਸੋ ਅਸੀਂ ਕੜਾ ਕੇ ਪਾਉਂਦੇ ਉਹ ਜਦੋਂ ਕਿਸੇ ਪਹੁੰਚੇ ਸੀ ਉਸ ਮੌਕੇ ਤੇ ਜਿਵੇਂ ਹਾਰ ਮੰਨ ਗਿਆ ਹੁੰਦਾ ਕੋਈ ਪਰ ਫਿਰ ਵੀ ਕਹਿੰਦਾ ਚਲੋ ਹੁਣ ਹੋਰ ਪੁੱਛ ਹੀ ਲਈਏ ਇੱਥੋਂ ਤੱਕ ਸੀ ਸੰਗਤ ਬੜੀ ਜੁੜੀ ਸੀ ਹੁਣ ਨਾਲੋਂ ਦਸ ਗੁਣਾ ਵੱਧ ਜ਼ਰੂਰ ਹੋਵੇਗੀ ਬਹੁਤ ਸੰਗਤ ਸੀ 15-20 ਹਜ਼ਾਰ ਦੀ ਗਿਣਤੀ ਹੋਵੇਗੀ ਸੰਗਤ ਵੀ ਨਾਲ ਹਾਸਰਾ ਸੀ ਨਾਲ ਚੁਕੰਨੇ ਨਹੀਂ ਸਨ ਜਦ ਗੱਲ ਚੰਗੀ ਬਣੀਏ ਕਹਿੰਦੇ ਕੜਾ ਮੈਂ ਕਿਹਾ ਤੂੰ ਪੜ੍ਹੇ ਲਿਖੇ ਕੜਾ ਤੈਨੂੰ ਚਾਹੀਦਾ ਪੜ੍ਹਨ ਵਾਲਾ ਬੰਨਣ ਵਾਲਾ ਕਿਸੇ ਨਿਯਮਿਤ ਸਕੂਲ ਵਿੱਚ ਲਿਆਉਣ ਵਾਲੀ ਚੀਜ਼ ਨੂੰ ਕੜਾ ਚਾਹੀਦਾ ਪੜ੍ਹਨ ਵਾਲਾ ਮੈਂ ਕਿਹਾ ਕੜੇ ਦਾ ਅਰਥ ਬੰਨਣ ਵਾਲਾ ਨਿਯਮ ਅਸੂਲ ਵਿੱਚ ਲਿਆਉਣ ਵਾਲਾ ਬਾਹਾਂ ਇਹ ਜਦੋਂ ਕੜਾ ਪਾਲ ਗਏ ਹੱਥ ਵਿੱਚ ਤਾਂ ਇਹ ਬਾਹਾਂ ਸਾਡੀਆਂ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਲੜ ਜਾਂਦੀਆਂ ਕਿਉਂਕਿ ਖਾਲਸਾ ਗੁਰੂ ਘਰ ਰੂਪ ਹੈ ਇਹਨਾਂ ਬਾਹਾਂ ਨਾਲ ਝੂਠਿਆਂ ਅੰਗੂਠੇ ਨਹੀਂ ਲਾਉਣੇ ਝੂਠੇ ਦਸਤਕ ਨਹੀਂ ਕਰਨੇ ਚੋਰੀ ਵਾਲੀ ਠੱਗੀ ਨਹੀਂ ਕਰਨੀ ਥੋੜਾ ਸਿੰਗੜਾ ਜ਼ਬਰਦਸਤੀ ਧੱਕਾ ਪਾਪ ਅਤਿਆਚਾਰ ਜ਼ੁਲਮ ਬਿਲਕੁਲ ਮਨਾ ਇਹਨਾਂ ਬਾਹਾਂ ਨਾਲ ਧਰਮ ਦੀ ਕਿਰਤ ਵੰਡ ਕੇ ਛਕਣਾ ਪਰਉਪਕਾਰ ਨੀਤੀ ਭਲਿਆਈ ਦੇਸ਼ ਕੌਮ ਪੰਥ ਸਭ ਸੰਗਤ ਤੇ ਸ੍ਰਿਸ਼ਟੀ ਦੀ ਸਭ ਦੀ ਸੇਵਾ ਕਰਨੀ ਇਹ ਫਰਜ਼ ਬਣ ਜਾਂਦਾ ਕੜੇ ਪਹਿਰਨ ਵਾਲੇ ਦਾ ਇਸ ਵਾਸਤੇ 10 ਕੜਾ ਪਹਿਰ ਕੇ ਜੇ ਇੰਨੇ ਗੁਣ ਆ ਜਾਣੇ ਨੇ ਇਸ ਵਾਸਤੇ ਕੜਾ ਪਹਿਰਿਆ 10 ਇਹ ਗੁਣ ਸਾਰੇ ਛੱਡ ਦੇਜੋ ਹੋਰ ਯਾਰ ਡਾਕੂ ਠੱਗ ਬਣ ਜਾਈਏ ਤੇ ਕੜੇ ਦੀ ਨਹੀਂ ਲੋੜ ਤੇ ਕਰੋੜਾਂ ਵਾਲਿਆਂ ਨੂੰ ਵੀ ਲੋੜ ਹੋਵੇਗੀ ਕਹਿੰਦੇ ਜ਼ਰੂਰ ਲੋੜ ਹੈ ਤੇ ਚੰਗਾ ਤੱਕ ਸਾਨੂੰ ਸਫਾਈ ਵਾਸਤੇ ਉਹਦੇ ਬਾਰੇ ਤੋਂ ਬਹੁਤ ਪੁੱਛੇ ਨਹੀਂ ਸੋ ਇਸ ਵਾਸਤੇ ਗੁਰੂ ਪਿਆਰੇ ਜੋ ਇਹ 5 ਸਤਾਰਾਂ ਦੀ ਰਹਿਤ ਹੈ ਤੇ ਕਰੋੜਾਂ ਵਾਲਿਆਂ ਨੂੰ ਵੀ ਇਸ ਨੂੰ ਲੋੜ ਤੇ ਉਸ ਤੋਂ ਅਗਾਂਹ ਨਹੀਂ ਲੋੜ ਇਸ ਨੂੰ ਕਦੇ ਕੋਈ ਚੁਕਲਾ ਨਹੀਂ ਸਕਦਾ ਪਰ ਇਸ ਤੇ ਭਾਵ ਨੂੰ ਚੰਗੀ ਤਰ੍ਹਾਂ ਸਮਝਣਾ ਹਾਲੇ ਇਹਨਾਂ 5 ਸਤਾਰਾਂ ਦੀ ਰਹਿਤ ਨੂੰ ਦੂਜੀ ਤਰ੍ਹਾਂ ਸੁਣਾਈ ਜਾਵੇ ਇਹਦਾ ਮੁੱਖ ਭਾਵ ਬਹੁਤ ਵੱਡਾ ਭਾਰੀ ਅਸਲ ਸਿਧਾਂਤ ਤੇ ਸੱਤ ਹੋਰ ਰਹੋ ਵਿਚਾਰ ਸੋ ਖਾਲਸਾ ਜਿਹੜਾ ਇੰਨੇ ਗੁਣਾਂ ਵਾਲਾ ਹੋਵੇ ਜਿਹਨੇ ਐਨ ਬ੍ਰੇਕ ਵਾਲਾ ਕਸ਼ਹਿਰਾ ਪਾਇਆ ਹੋਵੇ ਜ਼ੁਲਮ ਦਾ ਦਾਸ ਕਰਨ ਵਾਸਤੇ ਕਾਤਰੇ ਕਿਰਪਾਨ ਹੋਵੇ ਜਿਸ ਦਾ ਹੱਥ ਵੀ ਕਰਿਆ ਹੋਇਆ ਹੱਥ ਨਾਲ ਪਾਪ ਨਹੀਂ ਕਰ ਸਕਦਾ ਸਾਫ ਸੂਰਤ ਹੈ ਕਿਸੇ ਅਮਾਨਤ ਵਿੱਚ ਸ਼ਾਂਤ ਨਹੀਂ ਪਾਉਂਦਾ ਸੋ ਐਸੇ ਲੋਕਾਂ ਦਾ ਜਿਹੜਾ ਰਾਜ ਹੈ ਉਹ ਚੰਗਾ ਹੈ ਤੇ ਜਿਹੜਾ ਇਸ ਤੋਂ ਉਲਟ ਚੱਲੇ ਉਹਦਾ ਰਾਜ ਚੰਗਾ ਹੈ ਇਹੋ ਜਿਹਾ ਦਾ ਰਾਜ ਚੰਗਾ ਹੈ ਕਹਿ ਦੋ ਗੱਲ ਕੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਤੇਰੇ ਚ ਅਸੀਂ ਲਾਲਚ ਨਹੀਂ ਕਰਦੇ ਜੇ ਹੋਰ ਕਿਸੇ ਦੇਸ਼ ਵਾਲਾ ਕੋਈ ਕਹਿੰਦਾ ਕਿ ਤੁਸੀਂ ਇਹ ਤੁਹਾਡੇ ਚ ਕਮੀ ਹੈ ਤਾਂ ਅਸੀਂ ਕਹਿੰਦੇ ਹਾਂ ਨਹੀਂ ਵੀਰ ਜੇ ਅਸੀਂ ਲਾਲਚੀ ਹਾਂ ਤੇ ਇਹ ਲਾਲਚ ਤੁਸੀਂ ਸਮਝ ਤੁਸੀਂ ਸ਼ਕੋ ਖੰਡੇ ਦਾ ਅੰਮ੍ਰਿਤ ਤੁਸੀਂ ਹੋਵੋ ਇਹਨਾਂ ਗੁਣਾਂ ਵਾਲੇ ਤੇ ਅਸੀਂ ਤੁਹਾਨੂੰ ਕਹਾਂਗੇ ਤੁਸੀਂ ਰਾਜ ਕਰਦੇ ਅਸੀਂ ਤੁਹਾਡੀ ਪਰਜਾ ਬਣ ਕੇ ਰਹਿਣ ਤਿਆਰ ਤੇ ਉਲਾਂਭੇ ਨਾ ਦੋ ਇਹ ਨਾ ਕਹੋ ਕਿ ਚੰਗੇ ਬਣ ਕੇ ਰਾਜ ਕਿਉਂ ਕਰੋਗੇ ਅਸੀਂ ਕਹਿੰਦੇ ਖਾਲਸਾ ਰਾਜ ਕਰੇਗਾ ਅਸੀਂ ਇਹ ਕਦੇ ਕਦੇ ਕਿਹਾ ਕਿ ਅਸੀਂ ਰਾਜ ਕਰਾਂਗੇ ਅਸੀਂ ਤਾਂ ਕਹਿੰਦੇ ਖਾਲਸਾ ਰਾਜ ਕਰੇਗਾ ਤੇ ਤੁਸੀਂ ਖਾਲਸੇ ਬਣ ਜਾਓ ਤੁਸੀਂ ਰਾਜ ਕਰੋ ਔਰ ਇਹੀ ਸਾਡੀ ਕੀ ਪ੍ਰੀਖਿਆ ਹੈ ਕਿ ਸਾਰੀ ਦੁਨੀਆਂ ਖਾਲਸਾ ਬਣੇ ਔਰ ਸਾਰੀ ਦੁਨੀਆਂ ਤੇ ਖਾਲਸੇ ਦਾ ਰਾਜ ਹੋਵੇ ਇਸ ਵਾਸਤੇ ਸਾਡੀ ਕੋਈ ਖਿੱਚ ਨਹੀਂ ਜੇ ਅਸੀਂ 5-7 ਬੰਦੇ ਰਾਜ ਕਰੀਏ ਜਾਂ ਪੰਜਾਬੀ ਸੂਬੇ ਵਾਲੇ ਛੋਟੇ ਜਿਹੇ ਰਾਜ ਕਰੀਏ ਦੁਨੀਆਂ ਤੇ ਨਹੀਂ ਖਾਲਸਾ ਹੀ ਰਾਜ ਕਰੇ ਤੋ ਆਖੀ ਰਹਿਣਾ ਕੋਈ ਕਿਸੇ ਨੂੰ ਆਖੀ ਨਹੀਂ ਫਿਰ ਖਾਲਸੇ ਦੇ ਰਹਿ ਜਾਣਾ ਇਸ ਵਾਸਤੇ ਉਸ ਦੇਸ਼ ਵਾਲਿਆਂ ਨੂੰ ਚਿੱਠੀ ਵਿੱਚ ਲਿਖ ਦੇਵੇ ਕਿ ਤੁਸੀਂ ਭਾਈ ਖੰਡੇ ਦਾ ਮੁੱਖ ਛਕੋ ਤੇ ਖਾਲਸਾ ਬਣੋ ਤੁਸੀਂ ਤੇ ਤੁਸੀਂ ਰਾਜਸਥਾਨ ਲਓ ਇਹੋ ਜਿਹੇ ਗੁਣਾਂ ਵਾਲੇ ਜਿਹੜੇ ਹੋਣਗੇ ਉਹਨੂੰ ਖਾਲਸਾ ਕਹਿੰਦਾ ਤੇ ਉਹਨਾਂ ਦਾ ਰਾਜ ਕਦੇ ਕੋਈ ਹਟਾ ਨਹੀਂ ਸਕੇਗਾ ਉਹ ਸਦੂਬੀ ਹੋਵੇਗਾ ਤੋ ਇਸ ਵਾਸਤੇ ਅਰਾਜ ਕਰੇਗਾ ਖਾਲਸਾ ਔਰ ਬਚਨ ਵੀ ਪਹਿਲੇ ਪਾਤਸ਼ਾਹ ਦੇ ਕਰਨੀ ਨਾ ਮਿਲਦੇ ਨੇ, ਪਹਿਲੇ ਪਾਤਸ਼ਾਹ ਦੇ ਕਰਨੀ ਨਾ ਮਿਲਦੇ, ਚੇਤੇ ਰੱਖੋ। ਕਿਉਂਕਿ ਮਾਰਿਆ ਸਿੱਕਾ ਜਦ ਕਿ ਨਾਨਕ ਨਿਰਮਲ ਪੰਥ ਚਲਾਇਆ, ਸਿੱਕਾ ਸੰਸਾਰ ਐਸਾ ਧਰਮ ਦਾ ਚਲਾਇਆ ਨਿਰਮਲ ਮੈਲ ਤੋਂ ਰਹਿਤ ਖਾਲਸ ਸ਼ੁੱਧ ਪਵਿੱਤਰ ਖਾਲਸ ਦੇ ਅਰਥ ਹਨ। ਇਸ ਵਾਸਤੇ ਗੁਰੂ ਪਿਆਰੇ ਸੋ ਖਾਲਸਾ ਜੋ ਐਸੇ ਪਵਿੱਤਰ ਗੁਣਾਂ ਵਾਲਾ ਹੋਵੇਗਾ ਉਹਦਾ ਰਾਜਪਾਲ ਦੁਨੀਆਂ ਸਦਾ ਵਾਸਤੇ ਰਹੇਗਾ, ਦੂਸਰੇ ਦਾ ਨਹੀਂ ਹੋਣਾ। ਉਹ ਅੱਜ ਬਾਣੀ ਦੀ ਪੰਥਾ ਰਹਿ ਗਈ, ਕੇਵਲ ਅੰਮ੍ਰਿਤ ਦੀ ਮਹਾਨਤਾ ਬਾਰੇ ਇੱਕ ਸਾਖੀ ਬੇਨਤੀ ਕਰਕੇ ਦਰਸ਼ਨਾਰਥੀ ਹੈ। ਸੋ ਹੋਰ ਕੋਈ ਸ਼ੰਕਾ ਭਾਈ ਜੀ ਨੇ ਪ੍ਰਸ਼ਨ ਕੀਤਾ ਸੀ, ਹੋਰ ਕੋਈ ਸ਼ੰਕਾ ਤੁਹਾਨੂੰ ਦੱਸ ਕੇ ਫਿਰ ਉਹਦਾ ਉੱਤਰ ਨਾਲ ਦੇ ਦਿੰਦੇ। ਸੋ ਜੀ ਇੰਨਾ ਸਾਰਾ ਉੱਤਰ ਲਿਖ ਕੇ ਦੇ ਦੇਣ ਦਾ ਕਦਰ ਚੰਗੀ ਗੱਲ। ਸੋ ਗੁਰੂ ਪਿਆਰਿਓ ਦਸਮ ਪਾਤਸ਼ਾਹ ਜੀ ਨੇ ਮਰਿਆਦਾ ਕਾਇਮ ਕੀਤੀ ਹੈ ਕਿ ਭਾਈ ਅੰਮ੍ਰਿਤ ਛਕੋ ਤਾਂ ਤੁਸੀਂ ਸਾਡੇ ਧੀਰ ਪੁੱਤਰ ਹੋ ਤੇ ਅਸੀਂ ਤਾਂ ਤੁਹਾਡੇ ਹਾਂ। ਸਤਿਗੁਰੂ ਜੀ ਦਮਦਮੇ ਸਾਹਿਬ ਸਾਧੂ ਕੀ ਤਲਵੰਡੀ ਜਿੱਥੋਂ ਕਵਿਤਾ ਸੁਣਾਈ ਸੀ ਪਾਤਸ਼ਾਹ ਜੀ ਨੇ, ਸੋ ਉੱਥੇ ਮਹਾਰਾਜ ਸਾਹਿਬ ਚੇਤੇ ਕੀਤਾ, ਬਠਿੰਡੇ ਦੀ ਸੰਗਤ ਨੇ ਉੱਥੇ ਆਪ ਪਹੁੰਚਣ ਲੱਗੇ ਨੇ। ਰਸਤੇ ਵਿੱਚ ਭਾਈ ਰਾਮ ਸਿੰਘ ਔਰ ਦਿਆਲ ਦਾਸ ਦਾ ਘਰ ਸੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਲੰਗਰ ਛਕਾਉਣਾ। ਭਾਈ ਰਾਮ ਸਿੰਘ ਦਿਆਲ ਦਾਸ ਕਹਿਣ ਲੱਗਾ ਉਹ ਬੇਨਤੀ ਕਰੇ ਮੇਰੇ ਨਾਲ ਹੋ ਕੇ। ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਕਹਿਣ ਲੱਗੇ ਲੰਗਰ ਨਹੀਂ ਫਿਰ ਛਕਣਾ। ਇਹ ਕਹਿੰਦੇ ਮਹਾਰਾਜ ਕਾਰਨ ਕੀ? ਕਹਿੰਦੇ ਤੂੰ ਨਗੋੜਾ ਹੈ। ਦਿਆਲ ਦਾਸ ਕਹਿਣ ਲੱਗਾ ਮਹਾਰਾਜ ਮੇਰੇ ਦਾੜਾ ਸਾਬਤ ਕੇ ਸਾਬਤ ਸ਼ਰਾਬ ਲੈ ਨਾ ਪੀ, ਮੈਂ ਤੰਬਾਕੂ ਦੇ ਨੇੜੇ ਨਹੀਂ ਜਾਂਦਾ, ਕਬਰ ਮੜ ਕੇ ਪੀ ਨਾ ਮੰਨੀਏ। ਸੋ ਤੁਸੀਂ ਜੋ ਮੇਰੇ ਗੁਰੂ ਜੀ ਪ੍ਰਸਾਦ ਮੈਂ ਨਗੋੜਾ ਸੀ, ਕਹਿੰਦਾ ਨਹੀਂ ਤੂੰ ਨਗੋੜਾ ਹੈ, ਅੱਗੇ ਚਲੇ ਗਏ ਨੇ। ਦਮਦਮੇ ਬਠਿੰਡੇ ਜਾ ਬੇਨਤੀ ਕੀਤੀ, ਉੱਥੇ ਵੀ ਪ੍ਰਵਾਨ ਨਹੀਂ ਹੋਏ। ਭਾਈ ਰਾਮ ਸਿੰਘ ਹੁਣ ਆਪਾਂ ਕਿਵੇਂ ਕਰੀਏ? ਰਾਮ ਸਿੰਘ ਕਹਿਣਗਾ ਦਿਆਲ ਦਾਸ ਲੰਗਰ ਘਰ ਤਿਆਰ ਗੱਡੇ ਤੇ ਲੱਗਣਾ, ਜਿੱਧਰ ਚੱਲਣਗੇ ਪਿਤਾ ਜੀ ਨਗਰੋ ਨਗਰੋ ਲਈ ਚੱਲੀਏ, ਸਾਡੇ ਤਾਂ ਪ੍ਰਸੰਨ ਹੋਣਗੇ, ਇਤਿਹਾਸ ਪੜ੍ਹ ਕੇ ਦੇਖੋ ਆਪਣਾ। ਸੋ ਗੱਡੇ ਤੇ ਲੱਗ ਲਿਆ ਲੰਗਰ, ਪੁੱਛੋ ਕਿ ਪਿੰਡ ਵਾਲਿਆਂ ਨੇ ਤੁਰ ਪਏ ਨੇ ਮਗਰੋ ਮਗਰ। ਅੱਗੇ ਇਹੋ ਪਿੰਡ ਆਇਆ, ਰਾਹ ਵਿਚ ਘੋੜੇ ਨੂੰ ਤਿਹਾ ਲੱਗੀ, ਠੰਡੇ ਡੂੰਘੇ ਜਲ ਵਿਚ ਹਜ਼ੂਰ ਨੇ ਘੋੜੇ ਨੂੰ ਅੱਗੇ ਕੀਤਾ, ਜਲ ਸੁੰਘ ਕੇ ਘੋੜੇ ਨੇ ਨਹੀਂ ਛਕਿਆ, ਵਾਪਸ ਮੁੜਿਆ। ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਇਹ ਕੀ ਕਾਰਨ? ਸਿੰਘੋ ਕੋਠੀਆਂ ਦਾ ਸਤਿਕਾਰ ਰੱਖਣ ਲਈ ਮੇਰਾ ਖਿਆਲ ਇੱਕ ਸ਼ਬਦ ਦੀ ਕਥਾਕਾਰੀ ਲਈ ਅੱਜ ਕੋਠੀਆਂ ਦਾ ਆਦਰ ਹੈ, ਠਹਿਰ ਦੀ ਕਰ ਸਾਧੂ ਸੁਣਾ ਕੇ ਇੱਕ ਸ਼ਬਦ ਦਾ ਕਰ ਲਈ। ਸੋ ਗੁਰੂ ਪਿਆਰਿਓ ਭਾਈ ਦਇਆ ਸਿੰਘ ਪੁੱਛਿਆ ਮਹਾਰਾਜ ਘੋੜੇ ਨੂੰ ਧਿਆ ਲੱਗੀ ਸੀ, ਜਲ ਕਿਉਂ ਨਹੀਂ ਛਕਿਆ? ਮਹਾਰਾਜ ਕਹਿਣ ਲੱਗੇ ਇੱਥੇ ਨਗੋਰਾ ਰਹਿੰਦਾ, ਨਗੋਰਾ ਦਿਆਲ ਦਾ, ਉਹਦੇ ਨਗੋਰੇ ਪੁਣੇ ਦੀ ਬਦਬੂ ਘਰ ਵਿਚੋਂ ਪਿੰਡ ਵਿਚੋਂ ਛੱਪੜ ਵਿਚ ਪਈ ਹੈ, ਸਾਡੇ ਘੋੜੇ ਨੇ ਸਾਡੀ ਚਰਨ ਛੋ ਪ੍ਰਾਪਤ ਹੈ, ਇਸ ਵਾਸਤੇ ਇਹਨੇ ਇਹ ਨਗੂਰੇ ਦੇ ਪਿੰਡ ਦਾ ਪਾਣੀ ਨਹੀਂ ਪੀਤਾ। ਇਤਿਹਾਸ ਆਪਣਾ ਪੜ੍ਹ ਕੇ ਦੇਖੋ। ਸੋ ਬੜਾ ਹੈਰਾਨ ਹੋਇਆ ਜਦੋਂ ਇਸ ਗੱਲ ਦਾ ਪਤਾ ਲੱਗਾ ਦਿਆਲ ਦਾਸ ਨੂੰ, ਉਹ ਵੀ ਪਹੁੰਚ ਕੇ ਦਮਦਮੇ ਸਾਹਿਬ। ਉਸ ਮੌਕੇ ਭਾਈ ਰਾਮ ਸਿੰਘ ਕਹਿਣ ਲੱਗਾ ਦਿਆਲ ਦਾਸ ਤੂੰ ਕਿਉਂ ਹੱਥ ਕਰਦਾ? ਸੋ ਤੂੰ ਗੁਰੂ ਦਾ ਹੁਕਮ ਮੰਨਣਾ ਹੈ ਕਿ ਮਨਾਉਣਾ ਹੈ? ਕਹਿੰਦੇ ਹੁਕਮ ਮੰਨਣਾ, ਫਿਰ ਮਨ ਜੋ ਕਹਿੰਦੇ ਨੇ। ਜਦੋਂ ਫਿਰ ਹਜ਼ੂਰ ਨੇ ਕਿਹਾ ਤੂੰ ਨਗੋੜਾ ਹੈ, ਕਹਿਣ ਲੱਗਾ ਮਹਾਰਾਜ ਇੱਕ ਬੇਨਤੀ, ਆਪ ਅੰਤਰਗਾਮੀ ਹੋ, ਇੱਕ ਬੇਨਤੀ ਕਰਨ ਦਾ ਹੱਕ ਹੈ ਮੈਨੂੰ। ਸੋ ਚੌਥੇ ਪਾਤਸ਼ਾਹ ਤੋਂ ਭਾਈ ਆਦਮ ਨੇ ਵਰ ਮੰਗਿਆ ਪੁੱਤਰ ਦਾ, ਭਾਈ ਭਗਤੂ ਪੁੱਤਰ ਜੰਮਿਆ, ਅੱਗੇ ਕੋਲ ਚੱਲੀ, ਮੈਂ ਉਸ ਕੋਲ ਵਿੱਚ ਭਾਈ ਭਗਤੂ ਦਾ ਚੌਥੀ ਥਾਂ ਤੇ ਪੁੱਤਰਾ ਹਾਂ। ਉਦੋਂ ਤੋਂ ਲੈ ਕੇ ਅਸੀਂ ਹੁਣ ਕਿਸੇ ਨੂੰ ਕਦੇ ਮੰਨਿਆ ਨੀ, ਹਾਲੇ ਅਸੀਂ ਨਗੋੜੇ ਹੀ ਲੈ ਗਏ। ਚੌਥੇ ਪਾਤਸ਼ਾਹ ਤੋਂ ਲੈ ਕੇ ਕੁਛ ਕਮਾਉਣ ਵਾਲੇ ਮਹਾਰਾਜ ਕਹਿਣਗੇ ਦਿਆਲ ਦਾਸ ਸਭ ਗੱਲਾਂ ਠੀਕ ਨੇ, ਪਰ ਅਸੀਂ ਨਿਯਮ ਪ੍ਰਪੱਕ ਬਣਾ ਦਿੱਤਾ, ਜਦੋਂ ਤੱਕ ਕੋਈ ਖੰਡੇ ਦਾ ਮੁੱਖ ਛੱਡ ਨਹੀਂ ਲੈਂਦਾ ਤਦੋਂ ਤੱਕ ਉਹ ਸਾਡਾ ਨਹੀਂ। ਫਿਰ ਅੰਮ੍ਰਿਤ ਛਕੇ ਭਾਈ ਦਿਆਲ ਦਾਸ ਨੇ, ਸਮੇਤ ਪਰਿਵਾਰ ਦੇ ਦਿਆਲ ਸਿੰਘ ਨਾਮ ਹੋਇਆ। ਫਿਰ ਸਤਿਗੁਰੂ ਕਲਜੀਧਰ ਜੀ ਨੇ ਇਹਦਾ ਲੰਗਰ ਪਾਉ ਛਕਿਆ ਕਲਜੀਧਰ ਜੀ ਨੇ। ਹੁਣ ਦੇਖ ਲਓ ਭਾਈ ਭਗਤੂ ਤੋਂ ਭਾਈ ਆਦਮ ਤੋਂ ਚੱਲੀ ਗਈ ਦੌਲਤ ਚੌਥੇ ਪਾਤਸ਼ਾਹ ਤੋਂ ਕਰ ਰਹੀ ਹੈ ਸੇਵਾ ਗੁਰੂ ਘਰ ਦੀ, ਹੋਰ ਕਿਸੇ ਨੂੰ ਕਦੇ ਮੰਨਿਆ ਨਹੀਂ। ਜੇ ਉਹਨਾਂ ਨੇ ਵੀ ਅੰਮ੍ਰਿਤ ਨਹੀਂ ਛਕਿਆ ਤੇ ਉਹਦਾ ਵੀ ਲੰਗਰ ਦੇ ਕਲਜੀਧਰ ਜੀ ਨੇ ਪ੍ਰਵਾਨ ਕੀਤਾ, ਤਾਂ ਆਪਾਂ ਕਿਹੜੇ ਬਾਗ ਦੀ ਮੂਲੀ ਹੈ? ਜਿਹੜਾ ਅੰਮ੍ਰਿਤ ਛਕ ਤੋਂ ਬਿਨਾਂ ਕਹਿ ਦਈਏ ਅਸੀਂ ਗੁਰੂ ਵਾਲੇ ਨਹੀਂ, ਇਸ ਵਾਸਤੇ ਭਾਈ ਅੰਮ੍ਰਿਤ ਛਕਣਾ ਹੀ ਪਵੇਗਾ। ਅੱਜ ਚਾਲੀਆਂ ਤੋਂ ਉੱਪਰ ਨਾਮ ਮਲਕੀਆਂ ਨਗਰ ਅੰਮ੍ਰਿਤ ਛਕਣ ਵਾਲੇ ਨੂੰ ਪੁੱਜੇ ਨੇ। ਪਰਲੇ ਇੱਕ ਪਿੰਡ ਗਏ ਸੀ, ਉੱਥੇ ਨੂੰ ਵੀ ਤਿਆਰ ਹੁੰਦੇ ਨੇ। ਅੱਜ ਸ਼ਾਇਦ ਤੁਸੀਂ ਦੱਸਿਆ ਪੰਜ ਦੱਸਿਆ ਸੋ ਪੰਤਾਲੀ ਸੋ ਸਰਦੀ ਜੀ ਨੂੰ ਪਾਇਆ, ਪਰਸੋਂ ਤੱਕ ਕਾਫੀ ਗਿਣਤੀ ਹੋ ਜਾਣੀ ਹੈ। ਆਮ ਜਦੋਂ ਅਸੀਂ ਅੰਮ੍ਰਿਤ ਛਕਾਉਂਦੇ ਹਾਂ ਨਾਮ ਲਿਖਦੇ ਹਾਂ ਤਾਂ ਅੱਧੇ ਕੁ ਨਾਮ ਲਿਖਾਉਂਦੇ ਹੁੰਦੇ ਆ, ਅੱਧੇ ਉਸਤਰਾ ਹੀ ਆ ਜਾਂਦੇ ਹੁੰਦੇ ਆ। ਸੋ ਅਮਾਇਦ ਹੈ ਕਿ ਆਪੋ ਪਰਸੋਂ ਤੱਕ ਪੁੱਜਾ ਜੀ ਜ਼ਰੂਰ ਪਾਰਾ ਲਿਖਾਇਆ। ਇਸ ਵਾਸਤੇ ਖੁਸ਼ੀ ਦੀ ਗੱਲ ਹੈ, ਸਾਡਾ ਜੋ ਨਿਯਮ ਹੈ ਕਿ ਜੇ ਥਾਂ ਤੇ ਇੱਕ ਕਥਾ ਵੀ ਕਰੀਏ ਉੱਥੇ ਜੇ ਕੋਈ ਵੀ ਅੰਮ੍ਰਿਤ ਨਾ ਛਕੇ ਤਾਂ ਦੁਬਾਰਾ ਅਸੀਂ ਉੱਥੇ ਨਹੀਂ ਜਾਂਦੇ। ਪਰ 18 ਸਾਲਾਂ ਵਿੱਚ ਐਸਾ ਕੋਈ ਨਿਭਾਗਾ ਸ਼ਹਿਰ ਪਿੰਡ ਹੁਣ ਤੱਕ ਨਹੀਂ ਮਿਲਿਆ। ਸੋ ਕਥਾ ਹੋਵੇ ਪੰਚਾਇਤ ਤੇ ਪਲੰਕ ਕੋਈ ਵੀ ਅੰਮ੍ਰਿਤ ਛਕੇ ਕਿਉਂ ਨਹੀਂ ਛਕੇਗਾ, ਛੱਡਦੇ ਨੇ ਸਾਰੇ। ਸੋ ਬੜੀ ਖੁਸ਼ੀ ਹੈ ਕਿ 5 ਲੱਖ ਹੀ ਪਈ, ਹੋਰ ਯਤਨ ਕਰਿਓ। ਹਾਲੇ ਭਲਕ ਦੀ ਦਿਹਾੜੀ ਵਿੱਚ ਵਾਲੇ ਆ, ਪਰਸੋਂ ਮੁਕਤਸਰ ਤਿਆਰ ਹੈ 10 ਵਜੇ ਮਲਕੀਆਂ ਨਗਰ ਦੁਪਹਿਰੇ ਉੱਥੇ ਪਹੁੰਚ ਕੇ ਗੁਰੂ ਜੀ ਦੀ ਹਾਲਤ ਚੰਨ। ਸੋ ਸੱਚੇ ਪਾਤਸ਼ਾਹ ਰਹਿਮਤਾਂ ਤੇ ਮਿਹਰਾਂ ਕਰਨਗੇ ਤੇ ਕਿਹੋ ਜਿਹਾ ਗਿਆਨ ਪ੍ਰਾਪਤ ਹੋਏਗਾ ਖੰਡੇ ਦੇ ਅੰਮ੍ਰਿਤ ਛਕਣ ਤੋਂ। ਹਜ਼ੂਰ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਵਾਹਿਗੁਰੂ ਜੀ ਗੌੜੀ ਗੁਆਰੇ ਮਹੱਲਾ ਤੀਜਾ, ਇਸ ਸਤੇ ਸਭ ਰੂਪ ਹੈ ਰੰਗਾ।
ਗੁਆਰੇ ਦੀ ਜਾਤੀ ਤੀਸਰੇ ਪਾਤਸ਼ਾਹ ਗੌੜੀ ਦਾਸ ਜੀ ਫਰਮਾਉਂਦੇ ਨੇ, ਇੱਥੇ ਪਰਮੇਸ਼ਰ ਤੋਂ ਸਾਰੇ ਰੂਪ ਰੰਗ ਆਕਾਰ ਪੈਦਾ ਹੋਏ ਹਨ। ਜਿੰਨੇ ਰੰਗ ਹਨ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ, ਸਤੋ ਗੁਣ ਚਿੱਟਾ, ਰਜੋ ਗੁਣ ਜਿਹੜਾ ਇਹ ਲਾਲ ਹੈ ਤੇ ਤਮੋ ਗੁਣ ਕਾਲਾ ਰੰਗ ਹੈ। ਸੋ ਇਹ ਤਿੰਨੇ ਰੰਗ ਇਸੇ ਤਰ੍ਹਾਂ ਦੇ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਜੀਵ ਤੇ ਸਭ ਰੂਪ ਆਕਾਰ ਚੌਖਾਣੀਆਂ ਨੇ, ਕੋਈ ਪੰਛੀ ਹੈ, ਕੋਈ ਬਿਰਸ਼ ਹੈ, ਕੋਈ ਮਨੁੱਖ ਹੈ, ਕੋਈ ਪਸ਼ੂ ਹੈ, ਇਹ ਸਾਰੇ ਜਿਹੜੇ ਰੂਪ ਆਕਾਰ ਨੇ ਲੰਮਾ ਮਧਰਾ ਦਰਮਿਆਨਾ ਇਹ 4 ਖਾਣੀਆਂ ਦੇ 84 ਲੱਖ ਜੀਵਾਂ ਦੇ ਤੇ ਸਾਰੇ ਰੰਗ ਜਿਹੜੇ ਹਨ ਇੱਕੋ ਇੱਕ ਪਰਮੇਸ਼ਰ ਤੋਂ ਰੰਗਾ ਰੰਗਾ ਦੇ ਕਈ ਮਿਸਕ ਸੁਭਾਅ ਦੇ ਨੇ। ਸੋ ਕਈ ਕੇਵਲ ਰਾਜਨੀਤਿਕ ਨੇ, ਕਈ ਕੇਵਲ ਧਰਮੀ ਨੇ, ਕਈ ਵਿਚਲਾ ਜਾਂ ਮੇਲ ਹੈ, ਕਈ ਵਿਰੋਧੀ ਨੇ। ਸੋ ਕੋਈ ਸੰਤੋਖੀ ਨੇ, ਕੋਈ ਲਾਲਚੀ ਨੇ, ਕੋਈ ਸ਼ਾਂਤ ਚਿੱਤ ਨੇ। ਸੋ ਇਸ ਪ੍ਰਕਾਰ ਇਹ ਜਿੰਨੇ ਸਾਰੇ ਰੰਗਾ ਰੰਗਾ ਦੇ ਨੇ ਇਹ ਸਾਰੇ ਜਿਹੜੇ ਰੂਪਾਕਾਰ ਹਨ ਸਭ ਇੱਕ ਪਰਮੇਸ਼ਰ ਤੋਂ ਪੈਦਾ ਹੋਏ ਹਨ।
ਕੌਣ ਪਾਣੀ ਬੈਸੰਤਰ ਸਭ ਸਹਿ ਲੰਗਾ,
ਜੀਵ ਕਿਸ ਤੋਂ ਪੈਦਾ ਹੋਣ, ਕਹਿੰਦੇ ਪੰਜਾਂ ਤੱਤਾਂ ਤੋਂ। ਕੌਣ ਹਵਾ ਪਾਣੀ ਬੈਸੰਤਰ ਅਗਨੀ, ਸੋ ਇਹਨਾਂ ਸਾਰਿਆਂ ਨੂੰ ਸਹਿ ਲੰਗਾ ਇਕੱਠਿਆਂ ਕੀਤਾ, ਧਰਤੀ ਤੇ ਆਕਾਸ਼ ਹੋਰ ਗ੍ਰਹਿਣ ਕਰੋ, ਇਹਨਾਂ ਨੂੰ ਇਕੱਠਿਆਂ ਕਰਕੇ ਸੰਸਾਰ ਰਚਿਆ ਹੈ। ਵਾ ਇਹਨਾਂ ਸਾਰਿਆਂ ਦੇ ਨਾਲ ਪਰਮੇਸ਼ਰ ਆਪ ਮਿਲ ਰਿਹਾ ਹੈ, ਬਹੁਤ ਪਾਣੀ ਦਾ ਸੰਤਰਾਦ ਤੱਤਾਂ ਦੇ ਨਾਲ ਆਪਣੀ ਜੋਤ ਵਿੱਚ ਪਾਈ ਹੋਈ ਹੈ, ਸਭ ਨਾਲ ਮਿਲ ਰਿਹਾ ਹੈ। ਕੌਣ ਰਜੋ ਗੁਣੀ ਪਾਣੀ ਸਤੋ ਗੁਣੀ ਦਾ ਸੰਤਰ ਤਮੋ ਗੁਣੀ, ਕੌਣ ਜਿਹੜੇ ਨਿਰਲੇਪ ਰਹਿਣ ਵਾਲੇ ਨੇ, ਪਾਣੀ ਦੀ ਨਿਆਈ ਸ਼ਾਂਤ ਚਿੱਤ ਦਾ ਸੰਤਰ ਦੀ ਨਿਆਈ ਜਿਹੜੇ ਗਿਆਨਵਾਨ ਹਨ, ਸੋ ਉਹਨਾਂ ਸਾਰਿਆਂ ਦੇ ਨਾਲ ਪਰਮੇਸ਼ਰ ਸਹਿ ਲੰਗਾ ਮਿਲ ਰਿਹਾ ਹੈ, ਜੋ ਰਿਹਾ ਹੈ ਅਭੇਦ ਹੋ ਰਿਹਾ ਹੈ।
ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ,
ਹਰੀ ਪ੍ਰਭੂ ਨੇ ਭਿੰਨ ਭਿੰਨ ਵੱਖਰੇ ਵੱਖਰੇ ਰੰਗਾਂ ਦੇ ਪੈਦਾ ਕੀਤੇ ਨੇ, ਵੱਖਰੇ ਵੱਖਰੇ ਸੁਭਾਵਾਂ ਦੇ ਪੈਦਾ ਕੀਤੇ ਨੇ, ਤੇ ਹਰੀ ਪ੍ਰਭੂ ਪਰਮੇਸ਼ਰ ਆਪ ਹੀ ਸਾਰਿਆਂ ਦੇ ਕਰਮਾਂ ਧਰਮਾਂ ਨੂੰ ਜੀਵਨਾਂ ਨੂੰ ਵੇਖ ਰਿਹਾ ਹੈ ਅੰਤਰਜਾਮਤਾ ਨਾਲ।
ਦੇਖ ਅਚਰਜ ਇੱਕੋ ਹੈ ਸੋਈ,
ਜੋ ਇੱਕੋ ਇੱਕ ਤਾਂ ਅਚਰਜ ਮਾਇਆ ਸਬਲ ਬੜੇ ਕੌਕਾਂ ਨੂੰ ਕਰਦਾ ਹੈ। ਸੋ ਫਿਰ ਮੈਂ ਰਾਉ ਰੰਗ ਕੌ ਕਰੇ ਰਾਉ ਰੰਗ ਕਰ ਡਾਰੇ, ਸੋ ਰੀਤੇ ਭਰੇ ਭਰੇ ਸਿਖਨਾਵਾ ਜੇ ਤਾਂ ਕੋ ਨਿਜਹਾਰੇ, ਜਲ ਤੇ ਥਲ ਕਰ ਥਲ ਤੋਂ ਕੂੜਾ ਕੂਪ ਤੋਂ ਮੇਲ ਕਰਾਵੇ, ਇੱਕੋ ਸਰਗੁਣ ਸਰੂਪ ਧਾਰ ਕੇ ਅਚਰਜ ਕੌਕ ਕਰਦਾ ਹੈ, ਇੱਕੋ ਸੋਈ ਨਿਰਗੁਣ ਸਰੂਪ ਹੈ ਆਪ। ਸੋ ਇਹ ਇੱਕ ਬੜੀ ਅਚਰਜ ਪਾਈ ਵਾਲੀ ਗੱਲ ਹੈ ਕਿ ਇੱਕੋ ਇੱਕ ਸੋਈ ਪਰਮੇਸ਼ਰ ਪਿੱਛੇ ਵੀ ਹੋਣਾ ਤੇ ਅੱਗੇ ਵੀ ਹੋਵੇਗਾ।
ਗੁਰਮੁਖ ਵਿਚਾਰੇ ਵਿਰਲਾ ਕੋਈ,
ਪਰ ਕੋਈ ਗੁਰਮੁਖ ਵਿਰਲਾ ਹੈ ਜਿਹੜਾ ਐਸੀ ਵਿਚਾਰ ਨੂੰ ਕਰਨ ਵਾਲਾ ਹੈ, ਐਸੀ ਵਿਚਾਰ ਨੂੰ ਸਮਝਣ ਵਾਸਤੇ ਐਸਾ ਵਿਚਾਰਵਾਨ, ਕੋਈ ਕੋਈ ਵਿਰਲਾ ਵਿਰਲਾ ਹੈ, ਕੋਈ ਗੁਰਮੁਖ ਹੈ। ਰਾਮ ਦੇਵ ਜੀ ਕਹਿੰਦੇ ਹਨ,
ਸਹਿਜ ਭਵੈ ਪ੍ਰਭ ਸਦਨੀ ਥਾਈ,
ਪ੍ਰਭੂ ਪਰਮੇਸ਼ਰ ਸਾਰਿਆਂ ਥਾਵਾਂ ਤੇ ਸਹਿਜ ਸੁਤੇ ਸਿੱਧੀ ਭਵੈ ਵਿਚਰ ਰਿਹਾ ਹੈ, ਵਿਆਪਕ ਹੈ ਸਭ ਥਾਵਾਂ। ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨੰਤ ਪਾਤਰੇ ਸੱਚਿਆ ਨਾਨਕ ਏਕ ਅੰਕਾਰ,
ਕਹਾ ਗੁਪਤ ਪ੍ਰਗਟ ਪ੍ਰਭ ਬੰਤ ਬਣਾਈ,
ਪਰਮੇਸ਼ਰ ਜਿਹੜੀ ਸੰਸਾਰ ਦੀ ਬੰਤ ਬਣਾਈ ਹੈ, ਇਹਦੇ ਕਿਧਰੇ ਤਾਂ ਗੁਪਤ ਹੋ ਰਿਹਾ ਤੇ ਕਿਧਰੇ ਪ੍ਰਗਟ ਹੋ ਰਿਹਾ। ਪਾਣੀ ਵਰਗਾ ਰੱਬ ਪਾਣੀ ਵਰਗਾ ਆ ਪਾਣੀਆਂ ਨੇ ਬਠਿੰਡੇ ਦੀ ਧਰਤੀ ਦੇ ਵਿੱਚ ਬਹੁਤ ਡੂੰਘਾ ਉਦੋਂ ਉਰੇ ਜਿਹੜਾ ਘੱਟ ਡੂੰਘਾ ਉਦੋਂ ਉਰੇ ਘੱਟ ਡੂੰਘਾ ਜਾਂ ਉਹ ਉਸ ਤੋਂ ਉਰੇ ਆ ਜਾਈਏ ਤਾਂ ਆ ਨਦੀ ਰੂਪ ਦਰਿਆ ਰੂਪ ਬਲਕਿ ਉੱਪਰ ਹੀ ਵਗ ਰਿਹਾ ਸੋ ਇਸੇ ਤਰ੍ਹਾਂ ਉੱਪਰ ਹੋਏਗਾ ਹੈ ਕਤੂ ਉੱਪਰ ਹੋਏਗਾ ਹੈ ਜੋ ਜਲ ਜੋ ਜਗਦੀਸ਼ ਜੋ ਪਰਮੇਸ਼ਰ ਮਨਮੁਖਰ ਗੁਪਤਾ ਗੁਰਮੁਖਰ ਪ੍ਰਗਟ ਹੋ ਰਿਹਾ ਕਿਸੇ ਥਾਂ ਤੇ ਆਸ
ਪ੍ਰਭ ਬਣਤ ਬਣਾਈ
ਪ੍ਰਭੂ ਨੇ ਇਹ ਸਾਰੀ ਸੰਸਾਰ ਦੀ ਜੋ ਬਣਤ ਬਣਾਈ ਇਸ ਦੇ ਵਿੱਚ
ਆਪੇ ਸੁਪਿਆਂ ਦੇ ਜਗਾਈ
ਸੋ ਆਪ ਹੀ ਸੁਣਾਉਣ ਵਾਲਾ ਤੇ ਆਪ ਹੀ ਜਗਾਉਣ ਵਾਲਾ ਸੋ ਅਗਿਆਨਾ ਲਾਇਕ ਅਗਿਆਨ ਲਾਇਕ ਸਵਾਲਿਆ ਗੁਰਗਿਆਨਾ ਲਾਇਕ ਜਗਾ ਦੇਵੇ ਅਗਿਆਨ ਲਾ ਕੇ ਸਵਾਲ ਦਿੱਤਾ ਤੇ ਗਿਆਨ ਦੀ ਬਖਸ਼ਿਸ਼ ਕਰਕੇ ਜਗਾ ਦੇਵੇਗਾ ਜਿਹੜੇ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨੇ ਉਹਨਾਂ ਨੂੰ ਗਿਆਨ ਅਵਸਥਾ ਜਗਾਉਣ ਵਾਲਾ ਵਾਹਿਗੁਰੂ ਆਪ ਜਿਹੜੇ ਮੋਹ ਮਮਤਾ ਦੇ ਜਾਤ ਪਰਮਾਤਮਾ ਤੇ ਗਾਫਲਤਾ ਦੀ ਨੀਂਦ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨੇ ਉਮਰ ਰੂਪੀ ਰਾਤ ਵਿੱਚ ਹਰ ਜਾ ਸੁਣੇ ਨਾ ਹਰ ਗੁਣ ਗਾਵੇ ਐਸੇ ਜਿਹੜੇ ਸੁੱਤੇ ਪਏ ਨੇ ਕਹੋ ਬੈਠ ਕੇ ਸਤਨਾਮ ਹੁਣ ਵੀ ਨਹੀਂ ਸੁੱਤੇ ਰਹਿਣਾ ਪਰ ਪਾਖੀ ਨਾ ਸੁੱਤੇ ਰਹੀਏ ਸੁੱਤੇ ਜਿਹੜੇ ਨੇ ਅਗਿਆਨ ਵਿੱਚ ਮੋਹ ਮਮਤਾ ਵਿੱਚ ਉਹਨਾਂ ਨੂੰ ਗਿਆਨ ਦੁਆਰਾ ਵਾਹਿਗੁਰੂ ਆਪ ਹੀ ਜਗਾਉਣ ਵਾਲਾ ਹੈ ਜਗ ਮੈਂ ਜਾਗਣ ਨੀਤਾ ਹਰ ਕੀਰਤਨ ਮੈਂ ਜਾਗਣਾ
ਇਸ ਦੀ ਕੀਮਤ ਕਿਨੈ ਨਾ ਹੋਈ
ਇਸ ਵਾਹਿਗੁਰੂ ਦੀ ਅੰਤ ਪੌਲ ਰੂਪੀ ਕੀਮਤ ਕਿਸੇ ਦੇ ਕੋਲ ਨਹੀਂ ਹੋਈ ਸਕਦਾ ਅੰਤ ਨੂੰ ਉਹਦਾ ਕੋਈ ਪਾ ਸਕਿਆ ਉਸਦੀ ਅੰਤ ਪੌਲ ਦੀ ਕੀਮਤ ਕਿਸੇ ਦੇ ਪਾਸੋਂ ਨਹੀਂ ਹੋ ਸਕੀ ਹੈ
ਕਹਿ ਕਹਿ ਕਥਨ ਕਹਿ ਸਭ ਕੋਈ
ਕਈਆਂ ਹੋਈਆਂ ਜਿਹੜੀਆਂ ਕਥਾ ਨੇ ਉਹਨਾਂ ਨੂੰ ਸਭ ਤੋਂ ਕਥਾਕੜ ਬਣ ਕੇ ਕਹੀ ਜਾਂਦਾ ਕਈਆਂ ਹੋਈਆਂ ਜਿਹੜੀਆਂ ਪਹਿਲੀਆਂ ਵੱਡੇ ਵੱਡੇ ਵਿਦਵਾਨਾਂ ਦੀਆਂ ਕਥਾ ਹਨ ਕਥਨ ਹਨ ਉਹਨਾਂ ਨੂੰ ਸਭ ਕੋਈ ਕਹੀਤਾ ਜਾਂਦਾ ਹੈ
ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ
ਪਰ ਜੇ ਉਸਦਾ ਮਨ ਗੁਰੂ ਕੇ ਉਪਦੇਸ਼ ਵਿੱਚ ਸਮਾ ਜਾਵੇ ਗੁਰੂ ਕੇ ਸ਼ਬਦ ਵਿੱਚ ਸਮਾ ਜਾਵੇ ਹਰੀ ਪਰਮੇਸ਼ਰ ਕੁਝ ਸਮਝ ਹੋ ਸਕਦਾ ਹੈ ਜਿਸਦਾ ਮਨ ਸ਼ਬਦ ਵਿੱਚ ਸਮਾ ਜਾਵੇ ਕੇਵਲ ਚਿੰਤ ਗਿਆਨੀ ਬਣਿਆ ਗੱਲ ਨਹੀਂ ਬਣਨੀ ਕਰਸ਼ੀ ਵਰਗਾ ਸੁਭਾਅ ਛੱਤੀ ਪ੍ਰਕਾਰ ਦੇ ਪਦਾਰਥ ਬਣਾ ਕੇ ਰੱਖ ਦਿੰਦੀ ਹੈ ਜਦੋਂ ਉਹਦੇ ਭੋਗ ਬਾਂਧ ਕੇ ਕੜਛੀ ਨੂੰ ਅਲਹਿਦਾ ਰੱਖ ਦਿੰਦੇ ਨੇ ਤੇ ਭੋਜਨ ਨੂੰ ਖਾਣਾ ਮਿਲਦਾ ਹੀ ਬੜਾਉਂਦੀ ਰਹਿ ਜਾਂਦੀ ਵਿਚਾਰੀ ਨੂੰ ਕੜਛੀ ਇਸੇ ਤਰ੍ਹਾਂ ਵਿਦਵਾਨ ਦੀ ਜ਼ਬਾਨ ਦੂਸਰਿਆਂ ਨੂੰ ਪਰੋਸ ਪਰੋਸ ਕੇ ਰੱਖੀ ਜਾਂਦੀ ਹੈ ਤੇ ਆਪ ਖਾਣ ਨੂੰ ਕੁਛ ਨਹੀਂ ਹੁੰਦਾ ਪਰ ਜਿਹੜਾ ਗੁਰੂ ਕੇ ਸ਼ਬਦ ਵਿੱਚ ਇਹਨਾਂ ਦਾ ਮਨ ਸਮਾ ਗਿਆ ਹੈ ਉਹ ਹਰੀ ਪਰਮੇਸ਼ਰ ਨੂੰ ਬੁੱਝ ਲੈਂਦਾ ਹੈ ਸਮਝ ਲੈਂਦਾ ਹੈ
ਸੁਣ ਸੁਣ ਵੇਖੈ ਸ਼ਬਦ ਮਿਲਾਏ
ਸੋ ਸੁਣ ਕਰਦਾ ਸੁਣ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਜਿਹੜੇ ਸੁਣਦੇ ਨੇ ਤੇ ਜਿਹੜੇ ਮਨ ਤੇ ਬੁੱਧ ਰੂਪੀ ਨੇਤਰਾਂ ਨਾਲ ਵੇਖਦੇ ਨੇ ਕੌਣ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ ਉਹ ਸਰਦਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਨੇ ਮਨ ਬੁੱਧ ਰੂਪੀ ਨੇਤਰਾਂ ਨਾਲ ਤੱਕਦੇ ਨੇ ਉਹਨਾਂ ਨੂੰ ਪਰਮੇਸ਼ਰ ਆਪਣੇ ਵਿੱਚ ਮਿਲਾ ਲੈਂਦਾ ਹੈ
ਵੱਡੀ ਵਡਿਆਈ ਗੁਰ ਸੇਵਾ ਤੇ ਪਾਏ
ਸਭ ਤੋਂ ਵੱਡੀ ਵਡਿਆਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਸੋ ਕਿੱਥੋਂ ਪ੍ਰਾਪਤ ਹੋ ਸਕਦੀ ਹੈ ਗੁਰੂ ਘਰ ਦੀ ਸੇਵਾ ਤੋਂ ਸੋ ਸੇਵਾ ਤੋਂ ਬਿਨਾਂ ਮੇਵਾ ਫਲ ਕਿਸੇ ਨੂੰ ਨਹੀਂ ਲੱਗਦਾ ਬਿਨ ਸੇਵਾ ਫਲ ਕਦੋਂ ਨਾ ਪ੍ਰਾਪਤ ਸੇਵਾ ਕਰਨ ਸਾਰੀ ਇਸ ਵਾਸਤੇ ਗੁਰੂ ਦੀ ਸੇਵਾ ਕਰਕੇ ਵੱਡੀ ਤੋਂ ਵੱਡੀ ਵਡਿਆਈ ਬ੍ਰਹਮ ਗਿਆਨ ਦੀ ਜੀਵਨ ਮੁਕਤੀ ਦੀ ਵਾਹਿਗੁਰੂ ਦਾ ਭੇਤਾ ਵੀ ਪਾ ਲੈਂਦਾ ਹੈ ਗੁਰਮੁਖ
ਨਾਨਕ ਨਾਮ ਰਤੇ ਹਰ ਨਾਮ ਸਮਾਏ
ਜਿਹਨਾਂ ਦੇ ਮਨ ਹਰੀ ਦੇ ਨਾਮ ਵਿੱਚ ਰੰਗੇ ਹੋਏ ਨੇ ਉਹ ਅੰਤਰੂ ਹਰੀ ਨਾਮੀ ਦੇ ਵਿੱਚ ਸਮਾ ਗਏ ਹਨ ਵਾਹਿਗੁਰੂ ਵਿੱਚ ਅਭੇਦ ਹੋ ਗਏ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ ਉਹਨਾਂ ਚੁੱਕਾਂ ਨੂੰ ਖਿਮਾ ਬਖਸ਼ੋਗੇ ਵੱਡੀ ਵਡਿਆਈ ਗੁਰ ਸੇਵਾ ਤੇ ਪਾਈ ਨਾਨਕ ਨਾਮ ਰਤੇ ਹਰ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਕੀ ਕਹਿਣ ਦੇ ਕੋਲ ਤਾਂ ਸਿੰਘ ਦੇ ਪ੍ਰਚਾਰ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਪ੍ਰਤੀ ਰਾਗ ਰਤਨ ਪਰਿਵਾਰ ਪਰਿਆ ਸਭੋ ਪ੍ਰਭੂ ਹਰੀ ਤੇ ਰਾਮ ਜੀ ਵਸਾਇਆ ਸਹਿ ਨਾਨਕ ਹੋਆ ਸਤਿਗੁਰੂ ਮੈਂ ਪਾਇਆ ਮੇਰਾ ਸੁਭਾਅ ਹਰ ਨਾਮ ਹਰ ਨਾਮ ਰੱਖੂ
Why do you